ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖੁਸ਼ੀਆਂ ਖੇੜੇ ਹੋ ਕੇ ਹਾਵੇ ਜ਼ਿੰਦਗੀ ਹੈ ਰੰਗਾਂ ਦਾ ਮੇਲਾ। ਖੁਸ਼ੀਆਂ ਖੇੜੇ ਹੋ ਕੇ ਹਾਵੇ ਜ਼ਿੰਦਗੀ ਹੈ ਰੰਗਾਂ ਦਾ ਮੇਲਾ, ਔਖੀ ਘੜੀ ਪਰਖ ਦਾ ਵੇਲਾ ਹੋ ਜਾਵੇ ਜਦ ਤਰਨ ਦੁਹੇਲਾ। ਔਖੀ ਘੜੀ ਪਰਖ ਦਾ ਵੇਲਾ ਹੋ ਜਾਵੇ ਜਦ ਤਰਨ ਦੁਹੇਲਾ। ਇਹ ਨਾ ਭੁੱਲਿਓ ਰਾਤ ਦੇ ਪਿੱਛੋਂ ਦਿਨ ਚੜਦਾ ਹੈ ਰੋਜ਼ ਸਵੇਰੇ। ਇਹ ਨਾ ਭੁੱਲਿਓ ਰਾਤ ਦੇ ਪਿੱਛੋਂ ਦਿਨ ਚੜਦਾ ਹੈ ਰੋਜ਼ ਸਵੇਰੇ। ਘੁੰਮਣ ਘੇਰੀ ਵਿੱਚੋਂ ਨਿਕਲੋ ਤਦ ਮੁੱਕੇਗਾ ਸਗਲ ਝਮੇਲਾ। ਘੁੰਮਣ ਘੇਰੀ ਵਿੱਚੋਂ ਨਿਕਲੋ ਤਦ ਮੁੱਕੇਗਾ ਸਗਲ ਝਮੇਲਾ। ਸੋ ਗੁਰਭਜਨ ਗਿੱਲ ਹੋਰਾਂ ਦੀਆਂ ਇਨ੍ਹਾਂ ਸਤਰਾਂ ਅਨੁਸਾਰ ਸਾਨੂੰ ਵੀ ਆਪਣੇ ਝਮੇਲੇ ਮੁਕਾ ਕੇ ਆਪਣੀਆਂ ਘੁੰਮਣ ਘੇਰੀਆਂ ਦੇ ਵਿੱਚੋਂ ਨਿਕਲ ਕੇ ਇੱਕ ਵਾਰ ਫੇਰ ਬਿਲਕੁਲ ਟੈਨਸ਼ਨ ਫਰੀ ਹੋ ਕੇ ਅੱਜ ਦੀਆਂ ਲਹਿਰਾਂ ਦੇ ਵਿਚ ਜੁੜਨ ਦੇ ਲਈ ਤਿਆਰ ਹੋ ਜਾਣਾ ਚਾਹੀਦਾ, ਕਿਉਂਕਿ ਮੈਂ ਹਰ ਵਾਰ ਦੀ ਤਰ੍ਹਾਂ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ ਸਾਡਾ ਮਾਰਨਿੰਗ ਸ਼ੋ ਲਹਿਰਾਂ। ਸੋ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਪਰਮਾਤਮਾ ਦੇ ਅੱਗੇ ਅਰਦਾਸ ਵੀ ਹਮੇਸ਼ਾ ਇਹੀ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋ ਨਿਬੜੇ। ਤੇ ਅੱਜ ਦਾ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਸਾਲ 2021 ਦੇ ਸਤੰਬਰ ਮਹੀਨੇ ਦੀ 7 ਤਰੀਕ ਹੋ ਚੁੱਕੀ ਹੈ, ਜਦਕਿ ਨਾਨਕ ਸ਼ਾਹੀ ਸਮਤ 553 ਦੇ ਭਾਦੋ ਮਹੀਨੇ ਦੀ ਹੈਗੀ ਹੈ ਜੀ ਅੱਜ 23 ਤਰੀਕ। ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਸਿਡਨੀ, ਮੈਲਬਰਨ, ਕੈਨਬਰਾ ਤੇ ਬ੍ਰਿਸਬਨ ਦੇ ਵਿਚ ਸਮਾਂ 8:03 ਦਾ ਹੋ ਚੁੱਕਿਆ, ਜਦਕਿ ਅਜੇ ਪਰਥ ਦੇ ਵਿਚ ਸਮਾਂ 6:03 ਦਾ ਤੇ ਐਡੀਲੇਡ ਦੇ ਵਿਚ 7:33 ਦਾ ਸਮਾਂ, ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਸਮਾਂ 10:03 ਦਾ ਹੋ ਚੁੱਕਿਆ। ਤੇ ਮੰਗਲਵਾਰ ਹੋਰ ਵੀ ਬਹੁਤ ਸਾਰੇ ਮੁਲਕਾਂ ਤੇ ਚੜ ਚੁੱਕਿਆ, ਡੁਬਈ ਦੇ ਵਿਚ ਬਹੁਤ ਗੂੜਾ ਤੜਕਾ 2:04 ਇਸ ਵੇਲੇ ਹੋਏ ਨੇ ਮੰਗਲਵਾਰ ਦੇ, ਤੇ ਇਸੇ ਤਰ੍ਹਾਂ ਇਟਲੀ ਦੇ ਵਿਚ ਵੀ ਅਜੇ ਹੁਣੇ ਹੁਣੇ ਚੜਿਆ, ਰੋਮ ਦੇ ਵਿਚ 12:04 ਦਾ ਇਸ ਵੇਲੇ ਸਮਾਂ ਹੋਇਆ। ਤੇ ਇਸੇ ਤਰ੍ਹਾਂ ਮੰਗਲਵਾਰ ਦਾ ਦਿਨ ਜਿਹੜਾ ਜੀ ਉਹ ਹਾਂਗਕਾਂਗ ਦੇ ਵਿਚ ਵੀ ਚੜ ਚੁੱਕਿਆ, ਹਾਂਗਕਾਂਗ ਦੇ ਵਿਚ ਸਮਾਂ 6:04 ਦਾ। ਤੇ ਇਧਰ ਆਪਣੀ ਧਰਤੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਸਮਾਂ 3:34 ਦਾ, ਯਾਨੀ ਉੱਥੇ ਵੀ ਕਾਫੀ ਵੱਡਾ ਤੜਕਾ ਇਸ ਵੇਲੇ। ਤੇ ਹੋਰ ਬਹੁਤ ਸਾਰੇ ਮੁਲਕ ਜਿੱਥੇ ਅਜੇ ਮੰਗਲਵਾਰ ਤਾਂ ਨਹੀਂ ਚੜਿਆ ਪਰ ਸੋਮਵਾਰ ਦੀ ਸਵੇਰ ਦਾ ਵੀ ਲੁਤਫ ਜਿਹੜਾ ਲੈ ਚੁੱਕੇ ਆ ਸਾਰੇ, ਪਰ ਬਾਅਦ ਦੁਪਹਿਰ ਦਾ ਸਮਾਂ ਜਿਹੜਾ ਮੰਗਲਵਾਰ ਦਾ ਚੱਲ ਰਿਹਾ ਬਹੁਤ ਸਾਰੇ ਮੁਲਕਾਂ ਦੇ ਵਿਚ, ਕਿਤੇ ਸ਼ਾਮ ਵੀ ਪਈ ਹੋਈ ਹੈ। ਗੱਲ ਕਰਦੇ ਹਾਂ ਕੈਨੇਡਾ ਦੀ, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਸਮਾਂ ਇਸ ਵੇਲੇ 3:04 ਦਾ ਹੋ ਗਿਆ, ਯਾਨੀ ਕਿ ਮੰਗਲਵਾਰ ਦੀ ਬਾਅਦ ਦੁਪਹਿਰ ਉੱਥੇ ਚੱਲ ਰਹੀ ਹੈ। ਤੇ ਇਸੇ ਤਰ੍ਹਾਂ ਜੀ ਮੰਗਲਵਾਰ ਦੀ, ਸੋਮਵਾਰ ਦੀ ਜਿਹੜੀ ਬਾਅਦ ਦੁਪਹਿਰ ਜਿਹੜੀ ਆ ਉਹ ਚੱਲ ਰਹੀ ਹੈ 3:04 ਜਿਹੜੇ ਆ ਹੋਏ ਆ। ਸੋ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ 6:05 ਉੱਥੇ ਹੋ ਚੁੱਕੇ ਆ। ਵਿਨੀਪੈਗ ਚ ਵੀ ਸ਼ਾਮ ਪੈ ਚੁੱਕੀ ਹੈ 5:05 ਸ਼ਾਮ ਦੇ ਉੱਥੇ ਹੋ ਚੁੱਕੇ, ਯਾਨੀ ਸੋਮਵਾਰ ਦੀ ਸ਼ਾਮ ਜਿਹੜੀ ਆ ਮੰਨ ਰਹੇ ਆ ਬਹੁਤ ਸਾਰੇ ਦੋਸਤ। ਤੇ ਜੇ ਆਪਾਂ US ਚਲੀਏ ਤਾਂ US ਦੇ ਨਿਊਯਾਰਕ ਸ਼ਹਿਰ ਦੇ ਵਿਚ ਵੀ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ 6:05 ਹੋਏ ਆ। LA ਦੇ ਵਿਚ ਅਜੇ ਦੁਪਹਿਰ ਚੱਲ ਰਹੀ ਹੈ, ਲਾਸ ਏਂਜਲਸ ਦੇ ਵਿਚ 3:05 ਦਾ ਸਮਾਂ ਦੋਸਤੋ। ਤੇ ਇਧਰ ਸਿਆਟਲ ਦੇ ਵਿਚ ਵੀ ਬਾਅਦ ਦੁਪਹਿਰ ਚੱਲ ਰਹੀ ਹੈ, US ਦੇ ਸ਼ਹਿਰ ਸਿਆਟਲ ਚ 3:05 ਸੋਮਵਾਰ ਦੀ ਬਾਅਦ ਦੁਪਹਿਰ। ਮਿਆਮੀ ਦੇ ਵਿਚ ਸ਼ਾਮ ਪੈ ਚੁੱਕੀ ਹੈ, 6:05 ਦਾ ਸਮਾਂ ਉੱਥੇ ਹੋ ਚੁੱਕਿਆ। ਤੇ ਲੰਡਨ ਦੇ ਵਿਚ ਰਾਤ ਪੈ ਗਈ ਹੈ ਸੋਮਵਾਰ ਦੀ, 11:05 ਉੱਥੇ ਹੋ ਚੁੱਕੇ ਨੇ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਥਾਂ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਯਾਨੀ ਕਿ ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ, ਸਾਡੇ ਹਮਸਫ਼ਰ ਬਣ ਕੇ ਸਾਡਾ ਜਿਹੜਾ ਇਹ ਸਾਥ ਹੈ ਨਿਭਾਉਂਦੇ ਹੋ ਪੂਰੇ 2 ਘੰਟੇ। ਸੋ ਅੱਜ ਵੀ ਤੁਹਾਡੇ ਸਾਥ ਦੀ ਉਮੀਦ ਦੇ ਵਿਚ ਲਹਿਰਾਂ ਪ੍ਰੋਗਰਾਮ ਜਿਹੜਾ ਅੱਜ ਦਾ ਮਾਰਨਿੰਗ ਸ਼ੋ ਜਿਹੜਾ ਉਹ ਆਪਾਂ ਲੈ ਕੇ ਤਿਆਰ ਬਰ ਤਿਆਰ ਹਾਜ਼ਰ ਆ ਤੇ ਤੁਸੀਂ ਹੁਣ ਤਿਆਰ ਹੋਏ ਆ ਕਿ ਨਹੀਂ ਹੋਏ? ਵੈਸੇ ਤਿਆਰ ਹੋਣ ਦੀ ਤਾਂ ਲੋੜ ਮੈਨੂੰ ਵੀ ਨਹੀਂ ਪੈਂਦੀ ਕਿਉਂਕਿ ਆਪਾਂ ਤਾਂ ਆਵਾਜ਼ ਦੇ ਰਾਹੀਂ ਜੁੜਨਾ ਹੁੰਦਾ, ਪਰ ਕਦੇ ਕਦੇ ਕੁਝ ਸਿਲਸਿਲੇ ਜਿਹੜੇ ਉਹ ਅਸੀਂ ਲਾਈਵ ਫੇਸਬੁੱਕ ਤੇ ਵੀ ਲੈ ਕੇ ਆਉਂਦੇ ਹੁੰਦੇ ਆ। ਅੱਜ ਵੀ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਜਿਹੜਾ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਫੇਸਬੁੱਕ ਦੇ ਉੱਤੇ ਵੀ ਲਾਈਵ ਲੈ ਕੇ ਆਈਏ ਤੁਹਾਡੇ ਲਈ। ਤੇ ਪ੍ਰੋਗਰਾਮ ਦੇ ਵਿੱਚ ਅੱਜ ਹੋਰ ਕੀ ਹੋਣਾ ਹੈ ਉਹਦੇ ਬਾਰੇ ਜ਼ਰੂਰ ਜ਼ਿਕਰ ਕਰਦੇ ਹਾਂ। ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਉਹ ਹਮੇਸ਼ਾ ਵਰਗੀ ਹੋਈ ਹੈ। ਬਹੁਤ ਕੁਝ ਖਾਸ ਹੋ ਜਾਂਦਾ ਹੈ ਨਾ ਜਦੋਂ ਤੁਸੀਂ ਸਾਰੇ ਜੁੜਦੇ ਹੋ, ਪਰ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਜਿਹੜੀ ਹੈ ਉਹ ਆਪਾਂ ਕਰਾਂਗੇ ਅੱਜ ਦੇ ਮੌਸਮ ਤੋਂ, ਅੱਜ ਦੇ ਵਿਚਾਰ ਤੋਂ। ਸੋ ਅੱਜ ਦਾ ਮੌਸਮ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦਾ ਉਹ ਤਾਂ ਮੈਂ ਦੱਸਾਂਗੀ, ਪਰ ਤੁਹਾਡੇ ਆਪਣੇ ਮੁਲਕਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਤੁਸੀਂ ਸਾਨੂੰ ਦੱਸਿਓ। ਸੋ ਅੱਜ ਦੇ ਮੌਸਮ ਦੇ ਉੱਤੇ ਝਾਤ ਮਾਰਾਂਗੇ, ਅੱਜ ਦਾ ਵਿਚਾਰ ਵੀ ਸਾਂਝਾ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਹੋਰ ਸਿਲਸਿਲੇ, ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਨਾਲ ਅਸੀਂ ਲੈ ਕੇ ਆਵਾਂਗੇ। ਤੇ ਅੱਜ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਹੀ ਕਰਾਂਗੇ। ਗੱਲਾਂ ਬਾਤਾਂ ਕਿਹਦੇ ਤੇ ਕਰਨੀਆਂ? ਗੱਲਾਂ ਬਾਤਾਂ ਜਿਹੜੀਆਂ ਵੀ ਅਸੀਂ ਅਕਸਰ ਤੁਹਾਡੇ ਨਾਲ ਕਰਦੇ ਹਾਂ, ਬੜੇ ਆਲੇ ਦੁਆਲੇ ਵਾਲੀਆਂ ਉਹ ਗੱਲਾਂ ਬਾਤਾਂ ਜਿਨ੍ਹਾਂ ਦਾ ਅਸਰ ਸਾਡੇ ਆਪਣੇ ਭਾਈਚਾਰੇ ਦੇ ਉੱਤੇ ਪੈਂਦਾ, ਜਿਨ੍ਹਾਂ ਨੂੰ ਅਸੀਂ ਸ਼ਿੱਦਤ ਦੇ ਨਾਲ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਵਿਚਰਦੇ ਹਾਂ ਆਮ ਸਮਾਜ ਦੇ ਵਿੱਚ। ਸੋ ਉਹਨਾਂ ਗੱਲਾਂ ਬਾਤਾਂ ਦੇ ਨਾਲ ਜੁੜਦੀਆਂ ਗੱਲਾਂ ਬਾਤਾਂ ਤੁਸੀਂ ਵੀ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਿਓ। ਕੁਛ ਜਿਹੜੇ ਸ਼ਬਦ ਹੈ ਉਹਨਾਂ ਦੀ ਸਾਂਝ ਅਸੀਂ ਜ਼ਰੂਰ ਪਾਵਾਂਗੇ। ਅੱਜ ਸ਼ਬਦ ਨਾ ਹੋਇਆ ਤਾਂ ਫਿਰ ਕੁਛ ਨਾ ਕੁਛ ਇਹੋ ਜਿਹੜਾ ਕਿ ਫਿਰ ਤੁਸੀਂ ਬੁੱਝਣਾ ਤੇ ਤੁਸੀਂ ਬੁੱਝ ਕੇ ਸਾਨੂੰ ਭੇਜਣਾ। ਸੋ ਉਹ ਕੀ ਬੁੱਝਣਾ ਤੁਸੀਂ ਉਹ ਤਾਂ ਅਸੀਂ ਪ੍ਰੋਗਰਾਮ ਦੌਰਾਨ ਦੱਸਾਂਗੇ, ਹਾਲੇ ਨਹੀਂ, ਪਰ ਤੁਸੀਂ ਤਿਆਰ ਹੋ ਜਾਓ। ਪ੍ਰੋਗਰਾਮ ਜ਼ਰੂਰ ਸੁਣਨਾ ਵੀ ਹੈ ਧਿਆਨ ਦੇ ਨਾਲ ਤਾਂ ਕਿ ਜੋ ਬੁੱਝਣਾ ਕਿਤੇ ਪ੍ਰੋਗਰਾਮ ਦੇ ਵਿੱਚ ਹੀ ਨਾ ਹੋਵੇ ਉਹ ਨਾ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਉਹ ਸਾਰਾ ਕੁਛ ਗੱਲਾਂ ਬਾਤਾਂ ਚ ਚੱਲੂਗਾ, ਪਰ ਗੱਲਾਂ ਬਾਤਾਂ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕੁਝ ਦਿਨਾਂ ਦੇ ਉੱਤੇ ਵੀ ਅਸੀਂ ਝਾਤ ਪਾਉਣੇ ਹੁੰਦੇ ਹਾਂ। ਸੋ ਅੱਜ ਦਾ ਦਿਨ ਜਿਹੜਾ ਹੈ ਵਿਸ਼ਵ ਭਰ ਦੇ ਵਿੱਚ ਕਿਉਂ ਜਾਣਿਆ ਜਾਂਦਾ ਹੈ ਉਹਦੇ ਉੱਤੇ ਵੀ ਗੱਲ ਕਰਾਂਗੇ। ਤੇ ਨਾਲ ਹੀ ਨਾਲ ਦੋਸਤੋ, ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਅਸੀਂ ਲੈ ਕੇ ਆਉਣੇ ਹੁੰਦੇ ਹਾਂ ਉਹ ਹੁੰਦਾ ਖ਼ਬਰਾਂ ਦਾ ਸਿਲਸਿਲਾ ਤਾਂ ਲੈ ਕੇ ਆਉਣੇ ਹੀ ਹੁੰਦੇ ਹਾਂ। ਇੱਕ ਹੋਰ ਸਿਲਸਿਲਾ ਕਿਹੜਾ ਲੈ ਕੇ ਆਉਣੇ ਹੁੰਦੇ ਹਾਂ? ਹੋਰ ਸਿਲਸਿਲਾ ਹੁੰਦਾ ਜੀ ਵਧਾਈਆਂ ਦਾ। ਸੋ ਵਧਾਈਆਂ ਦਾ ਸਿਲਸਿਲਾ ਅੱਜ ਵੀ ਲੈ ਕੇ ਆਵਾਂਗੇ। ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੁਹਾਡੇ ਆਪਣੇ ਪਿਆਰਿਆਂ ਦਾ ਜ਼ਿਕਰ, ਅੱਜ ਕੋਈ ਖਾਸ ਦਿਨ ਹੈ ਤਾਂ ਤੁਸੀਂ ਉਹਨਾਂ ਦਾ ਨੰਬਰ ਸਾਨੂੰ ਭੇਜ ਦਿਓ, ਉਸ ਖਾਸ ਦਿਨ ਦੇ ਬਾਰੇ ਸਾਨੂੰ ਦੱਸ ਦਿਓ ਤੇ ਨਾਲ ਹੀ ਨਾਲ ਉਹਨਾਂ ਦਾ ਨਾਮ ਵੀ ਜ਼ਰੂਰ ਦੱਸਿਓ ਤੇ ਅਸੀਂ ਉਹ ਸਰਪ੍ਰਾਈਜ਼ ਕਾਲ ਕਰਕੇ ਉਹਨਾਂ ਦਾ ਉਹ ਖਾਸ ਦਿਨ ਹੋਰ ਖਾਸ ਬਣਾਵਾਂਗੇ। ਸੋ ਉਹਨਾਂ ਨੂੰ ਤੁਹਾਡੇ ਮੁਹੱਬਤੀ ਪੈਗਾਮ ਜਿਹੜੇ ਆ ਉਹ ਪਹੁੰਚਾਵਾਂਗੇ। ਜੇਕਰ ਕਿਸੇ ਦੋਸਤ ਦਾ ਜਨਮ ਦਿਨ ਹੈ, ਕਿਸੇ ਦੀ ਸਾਲਗਿਰਹਿ ਜਾਂ ਫਿਰ ਕੋਈ ਖਾਸ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਆਈ ਹੈ ਤੇ ਉਹਨਾਂ ਨੂੰ ਆਪਾਂ ਭੇਜਾਂਗੇ ਵਧਾਈਆਂ। ਸੋ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੁਸੀਂ ਜ਼ਰੂਰ ਵਟਸਐਪ ਨੰਬਰ ਜਿਹੜਾ ਆ ਆਪਣੇ ਕਰੀਬੀਆਂ ਦਾ, ਮਿੱਤਰਾਂ ਦਾ, ਦੋਸਤਾਂ ਦਾ, ਜਿਨ੍ਹਾਂ ਨੂੰ ਵੀ ਤੁਸੀਂ ਵਧਾਈਆਂ ਦੇਣੀਆਂ ਚਾਹੁੰਦੇ ਹੋ ਉਹਨਾਂ ਦਾ ਨੰਬਰ ਸਾਨੂੰ ਵਟਸਐਪ ਨੰਬਰ ਭੇਜਿਓ ਜ਼ਰੂਰ ਤੇ ਆਪਾਂ ਭੇਜਾਂਗੇ ਫਿਰ ਵਧਾਈਆਂ ਦੇ ਸਿਲਸਿਲੇ ਦੇ ਵਿੱਚ। ਤੇ ਖ਼ਬਰਾਂ ਤੇ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਬਿਲਕੁਲ ਅੰਤਲੇ ਪੜਾਅ ਦੇ ਉੱਤੇ, ਪਰ ਤੁਸੀਂ ਜਾਣਾ ਕਿਤੇ ਨਹੀਂ ਪ੍ਰੋਗਰਾਮ ਦੇ ਵਿੱਚੋਂ ਭੱਜ ਕੇ, ਕਿਉਂਕਿ ਕਈ ਵਾਰ ਤੁਸੀਂ ਪ੍ਰੋਗਰਾਮ ਦੇ ਵਿੱਚੋਂ ਭੱਜ ਕੇ ਚਲੇ ਵੀ ਜਾਂਦੇ ਹੋ, ਹਨਾ? ਪ੍ਰੋਗਰਾਮ ਦੇ ਵਿੱਚ ਹੀ ਰਹੋ, ਸੋ ਅਸੀਂ ਕਿਤੇ ਨਹੀਂ ਜਾਂਦੇ ਤੇ ਤੁਹਾਡੇ ਸਾਥ ਦੇ ਨਾਲ ਪ੍ਰੋਗਰਾਮ ਜਿਹੜਾ ਉਹ ਹੋਰ ਖੁਸ਼ਗਵਾਰ ਹੋ ਜਾਂਦਾ। ਪ੍ਰੋਗਰਾਮ ਦੇ ਵਿੱਚ ਗੀਤਾਂ ਦਾ ਸਿਲਸਿਲਾ ਵੀ ਚੱਲਦਾ ਰਹਿਣਾ, ਤੁਹਾਡੀ ਪਸੰਦ ਦੇ ਜਾਂ ਕੁਝ ਸਾਡੀ ਪਸੰਦ ਦੇ ਗੀਤ ਪ੍ਰੋਗਰਾਮ ਦੌਰਾਨ ਅਸੀਂ ਕਰਾਂਗੇ ਪ੍ਰਸਾਰਿਤ। ਪ੍ਰੋਗਰਾਮ ਦਾ ਪਹਿਲਾ ਗੀਤ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਤੇ ਲਓ ਫਿਰ ਸੁਣਦੇ ਹਾਂ ਗੀਤ ਤੇ ਆਉਂਦੇ ਹਾਂ ਬਹੁਤ ਜਲਦ ਵਾਪਸ ਆਪਣੇ ਅਗਲੇ ਸਿਲਸਿਲੇ ਦੇ ਵਿੱਚ। ਬਣੇ ਰਹੋ, ਜੁੜੇ ਰਹੋ।
ਰੰਗ ਬਰੰਗੀਆਂ ਝੰਡੀਆਂ ਲਾ ਕੇ ਗਲੀਆਂ ਸੜਕਾਂ ਸਾਫ ਕਰਾ ਕੇ ਰੰਗ ਬਰੰਗੀਆਂ ਝੰਡੀਆਂ ਲਾ ਕੇ ਗਲੀਆਂ ਸੜਕਾਂ ਸਾਫ ਕਰਾ ਕੇ ਸੰਗਤਾਂ ਨੇ ਹੱਥ ਜੋੜੇ ਸੀਸ ਝੁਕਾਏ ਨੇ ਫੁੱਲਾਂ ਵਾਲੀ ਪਾਲਕੀ ਚ ਸਤਿਗੁਰੂ ਆਏ ਨੇ ਫੁੱਲਾਂ
ਸਤਿਗੁਰੂ ਆਏ ਨੇ ਫੁੱਲਾਂ ਵਾਲੀ ਪਾਲਕੀ ਚ ਜਗ ਮਗ ਹੋਈਏ ਬਾਜ਼ਾਰਾਂ ਚ ਜਗ ਮਗ ਜਗ ਮਗ ਹੋਈਏ ਬਾਜ਼ਾਰਾਂ ਚ ਖੁਸ਼ੀਆਂ ਤੇ ਰੌਣਕਾਂ ਦੇ ਰੰਗ ਨੇ ਬਹਾਰਾਂ ਚ ਇਤਰ ਫਲੇ ਲਾਰਾਂ ਵਿੱਚ ਛਿੜਕਾਏ ਨੇ ਫੁੱਲਾਂ ਵਾਲੀ ਪਾਲਕੀ ਚ ਸਤਿਗੁਰੂ ਆਏ ਨੇ ਫੁੱਲਾਂ ਵਾਲੀ ਪਾਲਕੀ ਚ ਗੁਰੂ ਦੇ ਪਿਆਰੇ ਪੰਜੇ ਅੱਗੇ ਅੱਗੇ ਜਾ ਰਹੇ ਗੁਰੂ ਦੇ ਪਿਆਰੇ ਪੰਜੇ ਅੱਗੇ ਅੱਗੇ ਜਾ ਰਹੇ ਕੀਰਤਨ ਵਾਰਾਂ ਰਾਤੀ ਢਾਡੀ ਨੇ ਸੁਣਾ ਰਹੇ ਧੰਨ ਹੋ ਗਏ ਸੋਢੀ ਜਿੰਨਾ ਦਰਸ਼ਨ ਪਾਏ ਨੇ ਫੁੱਲਾਂ ਵਾਲੀ ਪਾਲਕੀ ਚ ਸਤਿਗੁਰੂ ਆਏ ਨੇ ਫੁੱਲਾਂ ਵਾਲੀ ਪਾਲਕੀ ਚ
ਲਓ ਜੀ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਤੁਹਾਡੀ ਨਜ਼ਰ ਕੀਤਾ ਤੇ ਉਮੀਦ ਕਰਦੇ ਹਾਂ ਜੀ ਇਹ ਧਾਰਮਿਕ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਇਹ ਗੀਤ ਆਪਾਂ ਤੁਹਾਡੀ ਨਜ਼ਰ ਕੀਤਾ ਔਰ ਅੱਜ ਜਿਹੜੀ ਇੱਕ ਖਾਸ ਗੱਲ ਹੋਈ ਹੈ ਕਿ ਅੱਜ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਕਿਉਂਕਿ ਅੱਜ 7 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਤੇ ਅਸੀਂ ਇਸ ਮੌਕੇ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਵੀ ਦਿੰਦੇ ਹਾਂ, ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ, ਸਮੂਹ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ। ਤੇ ਲਓ ਜੀ ਪ੍ਰੋਗਰਾਮ ਦੇ ਵਿਚ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ ਤੇ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਹੈ ਮੌਸਮ ਦਾ ਤੇ ਮੌਸਮ ਕੀ ਕਹਿ ਰਿਹਾ ਤੁਹਾਡੇ ਸ਼ਹਿਰਾਂ ਦੇ ਵਿਚ ਇਹ ਤਾਂ ਹੁਣ ਤੁਸੀਂ ਦੱਸਿਓ ਪਰ ਸਾਡੇ ਆਸਟ੍ਰੇਲੀਆ ਦੇ ਵਿਚ ਮੈਲਬਰਨ ਦੇ ਵਿਚ ਕੀ ਕਹਿ ਰਿਹਾ ਮੌਸਮ ਮੈਂ ਦੱਸ ਦਿੰਦੀ ਹਾਂ, ਵੈਸੇ ਮੈਲਬਰਨ ਚ ਹੀ ਨਹੀਂ ਮੈਂ ਬਾਕੀ ਸ਼ਹਿਰਾਂ ਦਾ ਵੀ ਜ਼ਰੂਰ ਦੱਸੂਗੀ। ਸੋ ਮੈਲਬਰਨ ਦੇ ਵਿਚ ਅੱਜ ਜੀ 9 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਤੇ ਬੱਦਲਵਾਈ ਜਿਹੜੀ ਆ ਅੱਜ ਸਾਰਾ ਦਿਨ ਬਣੇ ਰਹਿਣ ਦੀ ਉਮੀਦ ਹੈ। ਹੋ ਸਕਦਾ ਕਦੇ ਕਦਾਈ ਸੂਰਜ ਦੇਵਤਾ ਜਿਹੜੇ ਵਿਚ ਵਿਚਾਲੇ ਝਾਤੀਆਂ ਵੀ ਜ਼ਰੂਰ ਮਾਰਨ, ਪਰ ਅੱਜ ਮੌਸਮ ਜਿਹੜਾ ਜੀ ਉਹ ਬੱਦਲਬਾਈ ਵਾਲਾ ਹੀ ਬਣਿਆ ਰਹਿਣਾ, ਧੁੱਪ ਨਹੀਂ ਚੜਨੀ ਅੱਜ ਮੈਲਬਰਨ ਦੇ ਵਿਚ। ਸਿਡਨੀ ਦੇ ਵਿਚ ਅੱਜ ਦੱਸਿਆ ਜਾ ਰਿਹਾ ਕਿ 8 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ ਤੇ ਇੱਥੇ ਤਿੱਖੀ ਧੁੱਪ ਲੱਗਣੀ ਆ। ਤਿੱਖੀ ਧੁੱਪ ਇਸ ਕਰਕੇ ਵੀ 22 ਡਿਗਰੀ ਵੀ ਜੇ ਆਪਾਂ ਦੇਖੀਏ ਵੀ ਸਿਆਲ ਜਿਹੜਾ ਲੰਘਦਾ ਪਿਆ ਤੇ ਅਖੀਰਲੇ ਸਿਆਲ ਦੇ ਸਮੇਂ ਦੇ ਵਿਚ 22 ਡਿਗਰੀ ਤਾਪਮਾਨ ਜਦੋਂ ਹੋ ਜਾਂਦਾ ਤੇ ਫਿਰ ਉਹ ਵੀ ਧੁੱਪ ਜਿਹੜੀ ਉਹ ਤਿੱਖੀ ਤਿੱਖੀ ਲੱਗਦੀ ਹੁੰਦੀ ਹੈ ਹਨਾ। ਸੋ ਬ੍ਰਿਸਬੇਨ ਦੇ ਵਿਚ 11 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਜੀ, ਇੱਥੇ ਧੁੱਪ ਬਣੀ ਰਹਿਣੀ ਹੈ ਸਾਰਾ ਦਿਨ। ਇੱਥੇ ਵੀ ਖਿੜਿਆ ਖਿੜਿਆ ਦਿਨ ਹੈ। ਪਰਥ ਦੇ ਵਿਚ ਅੱਜ 7 ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਹੈ, ਇੱਥੇ ਤਾਂ ਕਾਫੀ ਜ਼ਿਆਦਾ ਹੈ ਹਨਾ। ਸੋ ਇੱਥੇ ਵੀ ਖਿੜਿਆ ਖਿੜਿਆ ਦਿਨ ਹੈ। ਐਡੀਲੇਡ ਦੇ ਵਿਚ ਅੱਜ 8 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਤੇ ਇੱਥੇ ਵੀ ਬੱਦਲਬਾਈ ਜਿਹੜੀ ਆ ਉਹ ਦਿਨ ਦੇ ਵੇਲੇ ਦਿਖਾਈ ਦੇਊਗੀ ਪਰ ਉਸ ਤੋਂ ਬਾਅਦ ਧੁੱਪ ਚੜ ਜਾਣੀ ਹੈ। ਕੈਨਬਰਾ ਦੇ ਵਿਚ ਕੈਨਬਰਾ ਬਹੁਤ ਠੰਡਾ ਸ਼ਹਿਰ ਹੈ ਸਾਡੇ ਆਸਟ੍ਰੇਲੀਆ ਦਾ, ਤੇ ਕੈਨਬਰਾ ਦੇ ਵਿਚ ਅੱਜ 0 degrees ਯਾਨੀ ਕਿ 0 ਆ ਤਾਪਮਾਨ ਜਿਹੜਾ ਘੱਟ ਤੋਂ ਘੱਟ, ਤੇ 19 degrees ਵੱਧ ਤੋਂ ਵੱਧ ਹੈ ਸਵੇਰ ਵੇਲੇ, ਇੱਥੇ ਕੋਹਰਾ ਪਿਆ ਹੋਣਾ। ਦੱਸਿਓ ਕੈਨਬਰਾ ਵਾਲਿਓ, ਜੇਕਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤੇ ਕਿਸ ਤਰ੍ਹਾਂ ਦਾ ਅੱਜ ਮੌਸਮ ਹੈ ਤੁਹਾਡੇ, ਸਵੇਰ ਵੇਲੇ ਕੋਹਰੇ ਦਾ ਆਨੰਦ ਮਾਣ ਰਹੇ ਹੋ ਤੇ ਬਾਅਦ ਵਿਚ ਧੁੱਪ ਦਾ ਬੀਜ ਤੁਸੀਂ ਜ਼ਰੂਰ ਮਾਣੋਗੇ, ਬਾਅਦ ਵਿਚ ਦਿਨ ਵੇਲੇ ਜਿਹੜੀ ਧੁੱਪ ਆ ਉਹ ਨਿਕਲ ਜਾਣੀ ਆ, ਸਵੇਰ ਜਿਹੜੀ ਹੈ ਉਹ ਕੋਹਰੇ ਵਾਲੀ ਹੋਣੀ ਆ। ਹੋਬਾਰਟ ਚ ਅੱਜ 8 to 13 degrees ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ, ਤੇ ਡਾਰਵਿਨ ਦੇ ਵਿਚ 23 to 35 degrees ਤੱਕ ਤਾਪਮਾਨ ਜਾਣਾ, ਤੇ ਇੱਥੇ ਤਕਰੀਬਨ ਇਹੋ ਜਿਹਾ ਮੌਸਮ ਹੁੰਦਾ। ਕੇਨਸ ਦੇ ਵਿਚ ਅੱਜ 20 to 27 degrees ਤੱਕ ਤਾਪਮਾਨ ਚਲੇ ਜਾਣਾ, ਯਾਨੀ ਘੱਟ ਤੋਂ ਘੱਟ ਤਾਪਮਾਨ ਵੀ ਜਿਹੜਾ 20 degrees ਹੈ ਤੇ ਵੱਧ ਤੋਂ ਵੱਧ 27 degrees ਤੱਕ ਚਲੇ ਜਾਣਾ, ਪਰ ਫਿਰ ਵੀ ਕੇਨਸ ਦੇ ਵਿਚ ਇਹੋ ਜਿਹਾ ਜਿਹੜਾ ਮੌਸਮ ਹੈ ਸੋਹਣਾ ਮੌਸਮ ਕਿਹਾ ਜਾ ਸਕਦਾ। ਤੇ ਲਓ ਜੀ, ਇਹ ਸੀ ਸਾਡੇ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ ਦਾ ਮੌਸਮ, ਸਾਡੇ ਆਪਣੇ ਪਿੰਡ ਦਾ ਮੌਸਮ, ਯਾਨੀ ਮੈਲਬਰਨ ਤੋਂ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ। ਸਾਡੇ ਸ਼ਹਿਰ ਦਾ ਮੌਸਮ, ਮੈਂ ਪਿੰਡ ਨਾ ਕਹਾ ਹਨਾ, ਕਿਉਂਕਿ ਮੈਲਬਰਨ ਤਾਂ ਬੜਾ ਖੂਬਸੂਰਤ ਸ਼ਹਿਰ ਮੰਨਿਆ ਗਿਆ, ਤੇ ਮੈਲਬਰਨ ਦਾ ਜਿਹੜਾ ਇੱਕ ਸਭ ਤੋਂ ਜ਼ਿਆਦਾ ਪ੍ਰਸਿੱਧ ਮੌਸਮ ਉਹ ਇਹ ਹੈ ਕਿ ਇੱਕ ਦਿਨ ਦੇ ਵਿਚ ਹੀ ਬਹੁਤ ਤਰ੍ਹਾਂ ਦੇ ਜਿਹੜੇ ਮੌਸਮ ਆ ਉਹ ਮੈਲਬਰਨ ਦੇ ਵਿਚ ਦੇਖਣ ਨੂੰ ਮਿਲਦੇ ਆ। ਜਿਹੜੇ ਵੀ ਦੂਸਰੇ ਸੂਬਿਆਂ ਤੋਂ ਲੋਕ ਇੱਥੇ ਪਲਾਇਨ ਕਰਦੇ, ਇੱਥੇ ਆਉਂਦੇ ਆ, ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵਾਕਈ ਜੀ ਮੈਲਬਰਨ ਦੇ ਵਿਚ ਤਾਂ ਇੱਕ ਦਿਨ ਦੇ ਵਿਚ ਹੀ ਪਤਾ ਨੀ ਕਿੰਨੇ ਕੁ ਤਰ੍ਹਾਂ ਦੇ ਮੌਸਮ ਜਿਹੜੇ ਉਹ ਦੇਖਣ ਨੂੰ ਮਿਲ ਜਾਂਦੇ ਆ, ਤੇ ਇਸੇ ਕਰਕੇ ਪ੍ਰਸਿੱਧ ਵੀ ਆ ਇਸ ਚੀਜ਼ ਦੇ ਲਈ, ਇਸ ਗੱਲ ਦੇ ਲਈ ਮੈਲਬਰਨ। ਸੋ ਇਹ ਤਾਂ ਮੈਂ ਦੱਸ ਦਿੱਤਾ ਹੈ ਵੀ ਸਾਡੇ ਇਹਨਾਂ ਸ਼ਹਿਰਾਂ ਦੇ ਵਿਚ ਇਹੋ ਜਿਹਾ ਮੌਸਮ ਹੈ। ਤੁਸੀਂ ਜਿੱਥੋਂ ਕਿਤੋਂ ਵੀ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡੇ ਸ਼ਹਿਰਾਂ ਦੇ ਵਿਚ, ਪਿੰਡਾਂ ਦੇ ਵਿਚ ਕਿਹੋ ਜਿਹਾ ਮੌਸਮ ਤੁਸੀਂ ਮਾਣ ਰਹੇ ਹੋ। ਤੇ ਲਓ ਫਿਰ, ਇਹ ਸੀਗਾ ਮੌਸਮ, ਤੇ ਮੌਸਮ ਤੋਂ ਬਾਅਦ ਹੁਣ ਆਪਾਂ ਵਧਣਾ ਜੀ ਅੱਜ ਦੇ ਵਿਚਾਰ ਵੱਲ ਵੀ, ਤੇ ਬਹੁਤ ਜਲਦ ਲੈ ਕੇ ਆਉਂਦੇ ਆ ਫਿਰ ਅੱਜ ਦਾ ਵਿਚਾਰ ਵੀ। ਚਲੋ ਜੀ, ਅੱਜ ਦਾ ਵਿਚਾਰ ਹੈ ਕਿ ਪਾਪ ਤਾਂ ਬੁਰਾ ਹੈ ਹੀ, ਪਰ ਪੁੰਨ ਦਾ ਹੰਕਾਰ ਇਸ ਤੋਂ ਵੀ ਬੁਰਾ। ਯਾਨੀ ਕਿ ਅੱਜ ਦਾ ਜਿਹੜਾ ਵਿਚਾਰ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਪਾਪ ਤਾਂ ਬੁਰਾ ਹੈ ਹੀ, ਜਦੋਂ ਅਸੀਂ ਕੁਝ ਗਲਤ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਹਨਾ ਵੀ ਇਹਦਾ ਪਾਪ ਲੱਗੂਗਾ, ਜਾਂ ਫਿਰ ਜ਼ਰੂਰ ਜੇ ਕੁਝ ਅਸੀਂ ਗਲਤ ਕਰਦੇ ਹਾਂ ਤਾਂ ਉਹਦਾ ਨਤੀਜਾ ਜਿਹੜਾ ਉਹ ਸਾਨੂੰ ਭੁਗਤਣਾ ਹੀ ਪਊਗਾ ਹਨਾ। ਪਰ ਜਦੋਂ ਅਸੀਂ ਕੁਝ ਚੰਗਾ ਕਰਦੇ ਹਾਂ ਤੇ ਉਸ ਚੰਗਾ ਕਰਨ ਦੇ ਹੰਕਾਰ ਦੇ ਵਿਚ ਆ ਜਾਂਦੇ ਹਾਂ, ਜਦੋਂ ਸਾਡੇ ਅੰਦਰ ਹਉਮੈ ਆ ਜਾਂਦੀ ਹੈ ਕੁਝ ਚੰਗਾ ਕਰਕੇ, ਤੇ ਫਿਰ ਉਹਦਾ ਹੰਕਾਰ ਜਿਹੜਾ ਹੈ ਨਾ ਉਹ ਕਹਿੰਦੇ ਪਾਪ ਤੋਂ ਵੀ ਬੁਰਾ ਆ। ਸੋ ਇਸ ਕਰਕੇ ਇਹ ਜ਼ਰੂਰ ਸਾਡੇ ਧਿਆਨ ਦੇ ਵਿਚ ਹੋਣਾ ਚਾਹੀਦਾ ਕਿ ਜੇਕਰ ਅਸੀਂ ਪੁੰਨ ਦਾ ਕੋਈ ਕੰਮ ਕਰ ਰਹੇ ਹਾਂ, ਜੇਕਰ ਕਿਸੇ ਦੀ ਕੋਈ ਭਲਾਈ ਕਰ ਰਹੇ ਹਾਂ, ਜੇਕਰ ਅਸੀਂ ਕਿਸੇ ਦੀ ਕੋਈ ਮਦਦ ਕਰ ਰਹੇ ਹਾਂ, ਤਾਂ ਉਸ ਮਦਦ ਦੇ ਵਿਚ, ਉਸ ਭਲਾਈ ਦੇ ਵਿਚ, ਉਸ ਪੁੰਨ ਦੇ ਵਿਚ ਸਾਡਾ ਹੰਕਾਰ ਸ਼ਾਮਲ ਨਾ ਹੋਵੇ, ਸਾਡੀ ਹਉਮੈ ਸ਼ਾਮਲ ਨਾ ਹੋਵੇ। ਸੋ ਹੰਕਾਰ ਤੋਂ ਮੁਕਤ ਹੋ ਕੇ ਅਸੀਂ ਚੰਗਿਆਈ ਵੱਲ ਵਧੀਏ, ਕਿਸੇ ਦਾ ਚੰਗਾ ਕਰਨ ਵੱਲ ਵਧੀਏ, ਕੋਈ ਪੁੰਨ ਕਰਨ ਵੱਲ ਵਧੀਏ। ਤੇ ਜੇ ਅਸੀਂ ਚੰਗਾ ਕਰਕੇ ਇਹ ਹੰਕਾਰ ਰੱਖਦੇ ਹਾਂ ਕਿ ਮੈਂ ਕੀਤਾ ਜਾਂ ਫਿਰ ਮੈਂ ਹੀ ਕਿਸੇ ਦਾ ਜਿਹੜਾ ਮਦਦਗਾਰ ਹਾਂ, ਤਾਂ ਫਿਰ ਉਹ ਜਿਹੜਾ ਹੰਕਾਰ ਹੈ ਉਹ ਕਹਿੰਦੇ ਪਾਪ ਤੋਂ ਵੀ ਬੁਰਾ ਹੈ। ਸੋ ਗਲਤ ਕਰਨ ਦੇ ਨਾਲੋਂ ਵੀ ਉਹ ਬੁਰਾ ਹੈ। ਇਹ ਹੈ ਜੀ ਅੱਜ ਦਾ ਵਿਚਾਰ। ਸੋ ਅੱਜ ਦਾ ਵਿਚਾਰ ਅਸੀਂ ਤੁਹਾਡੇ ਨਾਲ ਸਾਂਝਾ ਇਸੇ ਕਰਕੇ ਕਰਦੇ ਹੁੰਦੇ ਹਾਂ ਕਿ ਇਹੋ ਜਿਹੇ ਬਹੁਤ ਸਾਰੇ ਵਿਚਾਰ ਜਿਹੜੇ ਆ ਉਹ ਅਸੀਂ ਆਮ ਤੌਰ ਦੇ ਉੱਤੇ ਸਾਡੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਹਨਾਂ ਦੇ ਉੱਤੇ ਵੀ ਦੇਖਦੇ ਹਾਂ, ਸਾਨੂੰ ਵਟਸਐਪ ਦੇ ਵਿਚ ਜਾਂ ਮੈਸੇਜਿਸ ਦੇ ਵਿਚ ਵੀ ਬਹੁਤ ਸਾਰੇ ਜਿਹੜੇ ਇਹੋ ਜਿਹੇ ਵਿਚਾਰ ਹੈ ਸਾਨੂੰ ਮਿਲਦੇ ਹੋਣਗੇ। ਪਰ ਸਾਡਾ ਅੱਜ ਦਾ ਵਿਚਾਰ ਸਾਂਝਾ ਕਰਨ ਦਾ ਜਿਹੜਾ ਮਕਸਦ ਹੈ ਦੋਸਤੋ, ਸਿਰਫ ਤੇ ਸਿਰਫ ਇਹੀ ਹੁੰਦਾ ਕਿ ਇਹੋ ਜਿਹੇ ਜਿਹੜੇ ਵਿਚਾਰ ਹੈ ਉਹ ਸਿਰਫ ਸਾਂਝੇ ਹੀ ਨਾ ਕੀਤੇ ਜਾਣ, ਸਗੋਂ ਉਹਨਾਂ ਨੂੰ ਭਾਵੇਂ ਕਿਣਕਾ ਕਿਣਕਾ ਹੀ ਮਾਤਰ ਅਸੀਂ ਆਪਣੇ ਜੀਵਨ ਦੇ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੀਏ, ਉਹ ਕਿਣਕਾ ਕਿਣਕਾ ਮਾਤਰ ਹੀ ਜਦੋਂ ਅਸੀਂ ਸ਼ਾਮਲ ਕਰਾਂਗੇ ਤਾਂ ਉਹਦੇ ਨਾਲ ਜੀਵਨ ਦੇ ਵਿਚ ਬਹੁਤ ਵੱਡਾ ਜਿਹੜਾ ਬਦਲਾਅ ਆ ਉਹ ਆਏਗਾ ਹਨਾ। ਸੋ ਇਸੇ ਕਰਕੇ ਅੱਜ ਦਾ ਵਿਚਾਰ ਤੁਹਾਡੇ ਨਾਲ ਸਾਂਝਾ ਕੀਤਾ ਸੀ, ਪਾਪ ਤਾਂ ਬੁਰਾ ਹੈ ਹੀ ਪਰ ਪੁੰਨ ਦਾ ਹੰਕਾਰ ਇਸ ਤੋਂ ਵੀ ਬੁਰਾ। ਸੋ ਇਹ ਸੀ ਜੀ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਤੋਂ ਬਾਅਦ ਪ੍ਰੋਗਰਾਮ ਦੇ ਵਿਚ ਹੁਣ ਵੱਧਦੇ ਹਾਂ ਗੀਤ ਸੰਗੀਤ ਦੇ ਸਿਲਸਿਲੇ ਵੱਲ। ਅਗਲਾ ਗੀਤ ਬੜਾ ਹੀ ਪਿਆਰਾ ਜਿਹਾ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿਚ। ਅਮਰਿੰਦਰ ਗਿੱਲ ਮੇਰਾ ਪਸੰਦੀਦਾ ਗਾਇਕ ਹੈ ਔਰ ਬੜੀ ਦੇਰ ਬਾਅਦ ਉਹਨਾਂ ਦੀ ਆਵਾਜ਼ ਦੇ ਵਿਚ ਇਹ ਗੀਤ ਤੁਹਾਡੀ ਨਜ਼ਰ ਵੀ ਕਰ ਰਹੀ ਆ, ਚੱਲ ਜਿੰਦੀ ਹੈ। ਤੇ ਲਓ ਫਿਰ ਸੁਣਦੇ ਹਾਂ ਗੀਤ, ਗੀਤ ਤੋਂ ਬਾਅਦ ਆਉਂਦੇ ਆ ਫਿਰ ਅਗਲੇ ਸਿਲਸਿਲੇ ਦੇ ਵਿਚ ਵਾਪਸ। ਬਣੇ ਰਹੋ, ਜੁੜੇ ਰਹੋ।
चल जिंदिए चल जिंदिए चल उठ चलिए तुर चलिए ए जहानो उस नगर वल दूर कुड़े चल जिंदिए चल जिंदिए चल उठ चलिए तुर चलिए ए जहानो उस नगर वल दूर कुड़े मन मंदिर विच स्या हनेरा करिए नूरो नूर कुड़े जिंदिए चल जिंदिए चल उठ चलिए तुर चलिए ए जहानो उस नगर वल दूर कुड़े चल जिंदिए चल उठ चलिए तुर चलिए ए जहानो उस नगर वल दूर कुड़े
ਗੀਤ ਤੁਸੀਂ ਸੁਣਿਆ ਔਰ ਗੀਤ ਪਸੰਦ ਆਇਆ ਹੋਣਾ ਜ਼ਰੂਰ ਆਇਆ ਹੋਣਾ ਇਹ ਮੈਂ ਉਮੀਦ ਕਰਦੀ ਹਾਂ ਚਲੋ ਜੀ ਪ੍ਰੋਗਰਾਮ ਦੇ ਵਿੱਚ ਗੀਤੋ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕੁਝ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ ਆਪਣੇ ਸੁਨੇਹਿਆਂ ਦੇ ਨਾਲ ਤੇ ਤੁਸੀਂ ਵੀ ਆਪਣੇ ਸੁਨੇਹੇ ਸਾਨੂੰ ਭੇਜਣੇ ਨੇ ਭੇਜ ਸਕਦੇ ਹੋ ਜ਼ਰੂਰ ਭੇਜਣੇ ਨੇ ਵੈਸੇ ਤਾਂ ਸੋ ਸੁਨੇਹੇ ਭੇਜਣ ਦੇ ਲਈ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਸਾਨੂੰ ਆਪਣਾ ਮੈਸੇਜ ਭੇਜ ਸਕਦੇ ਹੋ ਯਾਨੀ ਕਿ ਟੈਲੀਗ੍ਰਾਮ ਐਪ ਦੇ ਵਿੱਚ ਆਪਣਾ ਮੈਸੇਜ ਟਾਈਪ ਕਰੋ ਤੇ ਸਾਡੇ ਤੱਕ ਪਹੁੰਚਾ ਦਿਓ ਤੁਸੀਂ ਸ਼ਾਮਲ ਹੋਵੋਗੇ ਸਾਡੇ ਨਾਲ ਸਾਡੇ ਪ੍ਰੋਗਰਾਮ ਦੌਰਾਨ ਤੇ ਇਸੇ ਤਰ੍ਹਾਂ ਜੇਕਰ ਟੈਲੀਗ੍ਰਾਮ ਦੇ ਰਾਹੀਂ ਨਹੀਂ ਭੇਜਣਾ ਚਾਹੁੰਦੇ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmonradio.com ਤੇ ਸਾਡਾ ਈਮੇਲ ਪਤਾ ਹੈ ਔਰ ਜੇਕਰ ਤੁਸੀਂ ਈਮੇਲ ਨਹੀਂ ਕਰਨਾ ਚਾਹੁੰਦੇ ਚਲਦੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਗੱਲ ਕਰਨੀ ਹੈ ਜ਼ਰੂਰ ਜ਼ਰੂਰ ਗੱਲ ਵੀ ਕਰ ਸਕਦੇ ਹੋ ਤੁਸੀਂ ਤੇ ਗੱਲ ਕਰਨ ਦੇ ਲਈ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ 02-8599-2811 02-8599-2811 ਸਾਡਾ ਫੋਨ ਨੰਬਰ ਹੈ ਇਸ ਫੋਨ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਚੱਲਦੇ ਪ੍ਰੋਗਰਾਮ ਦੇ ਵਿੱਚ ਜੁੜ ਸਕੋਗੇ ਗੱਲਾਂ ਬਾਤਾਂ ਦੇ ਸਿਲਸਿਲੇ ਚ ਪਰ ਮੈਸੇਜ ਟਾਈਪ ਕਰਕੇ ਜਦੋਂ ਮਰਜ਼ੀ ਪ੍ਰੋਗਰਾਮ ਦੇ ਵਿੱਚ ਆ ਜਾਓ ਅਸੀਂ ਉਡੀਕ ਕਰ ਰਹੇ ਹਾਂ ਤੁਹਾਡੀ ਬਿਲਕੁਲ ਬੜੇ ਸ਼ਿੱਦਤ ਦੇ ਨਾਲ ਔਰ ਬਹੁਤ ਸਾਰੇ ਦੋਸਤ ਜਿਹੜੇ ਉਹ ਇਸ ਵੇਲੇ ਪਹੁੰਚ ਵੀ ਰਹੇ ਨੇ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰ ਲਈਏ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਜੀ ਨਰਿੰਦਰ ਰਠੌਰ ਹੁਰੀ ਆਸਟ੍ਰੇਲੀਆ ਵਾਲੇ ਸੋ ਨਰਿੰਦਰ ਰਠੌਰ ਸਤਿ ਸ੍ਰੀ ਅਕਾਲ ਕਹਿੰਦੇ ਭੈਣ ਜੀ ਸਾਰੇ ਪਰਿਵਾਰ ਨੂੰ ਫਤਿਹ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਰਿੰਦਰ ਰਠੌਰ ਵੀਰ ਜੀ ਔਰ ਪ੍ਰੋਗਰਾਮ ਦੇ ਵਿੱਚ ਸਾਰੇ ਪਰਿਵਾਰ ਨੂੰ ਫਤਿਹ ਬੁਲਾ ਰਹੇ ਹੋ ਫਤਿਹ ਦੀ ਸਾਂਝ ਸਾਡੇ ਵੱਲੋਂ ਵੀ ਤੁਹਾਡੇ ਨਾਲ ਗੁਰਫਤਿਹ ਔਰ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਕੇਨਸ ਤੋਂ ਸਾਡੇ ਨਾਲ ਜੁੜੇ ਨੇ ਜਸ ਸਿੰਘ ਹਰੀ ਸੋ ਜਸ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਕਹਿੰਦੇ ਸਤਿ ਸ੍ਰੀ ਅਕਾਲ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ। ਸੋਹਣਾ ਇਸ ਕਰਕੇ ਹੋ ਗਿਆ ਕਿਉਂਕਿ ਤੁਸੀਂ ਪ੍ਰੋਗਰਾਮ ਚ ਸ਼ਾਮਲ ਹੋ ਗਏ, ਹੈਨਾ, ਕਿਉਂਕਿ ਪ੍ਰੋਗਰਾਮ ਸੋਹਣਾ ਤਾਂ ਹੀ ਹੁੰਦਾ, ਪ੍ਰੋਗਰਾਮ ਖੁਸ਼ਗਵਾਰ ਤਾਂ ਹੀ ਹੁੰਦਾ ਜਦੋਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣਾ ਹੋ ਜਾਂਦਾ ਤੇ ਤੁਹਾਡੀ ਉਡੀਕ ਲਗਾਤਾਰ ਸਾਨੂੰ ਬਣੀ ਰਹਿੰਦੀ ਹੈ ਜਦੋਂ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ। ਤੇ ਤੁਹਾਡੀ ਉਡੀਕ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਅੱਗੇ ਵਧਦੇ ਰਹਾਂਗੇ ਤੁਹਾਡੇ ਸਾਥ ਦੇ ਨਾਲ। ਤੇ ਦੋਸਤੋ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਾ ਨਹੀਂ ਭੁੱਲਣਾ। ਜੇਕਰ ਇਹ ਪ੍ਰੋਗਰਾਮ ਤੁਸੀਂ ਸਾਡੀ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਨੇ ਉਹਨਾਂ ਤੇ ਕਲਿੱਕ ਕਰਕੇ ਸਾਡੇ ਨਾਲ ਆਪਣਾ ਮੈਸੇਜ ਜ਼ਰੂਰ ਸਾਂਝਾ ਕਰਿਓ। ਸਾਂਝ ਬਣਾਇਓ ਸ਼ਬਦਾਂ ਦੀ, ਸਾਂਝ ਬਣਾਇਓ ਰਿਸ਼ਤਿਆਂ ਦੀ। ਤੇ ਲੋ ਜੀ, ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਗਿਆ ਅਗਲੇ ਸਿਲਸਿਲੇ ਦਾ। ਤੇ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਕਿ ਅੱਜ ਦਾ ਦਿਨ ਵਿਸ਼ਵ ਭਰ ਵਿੱਚ ਕਿਉਂ ਜਾਣਿਆ ਜਾਂਦਾ ਹੈ, ਇਹਦੇ ਉੱਤੇ ਵੀ ਆਪਾਂ ਇੱਕ ਨਜ਼ਰ ਮਾਰਦੇ ਹੁੰਦੇ ਹਾਂ। ਤੇ ਅੱਜ ਦਾ ਦਿਨ ਜਿਹੜਾ ਨਾ ਉਹ ਵਿਸ਼ਵ ਭਰ ਦੇ ਵਿੱਚ ਜਾਣਿਆ ਜਾਂਦਾ ਜੀ ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼। ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼, ਇਹਦੇ ਟਾਈਟਲ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਇਹ ਸਾਫ ਹਵਾ ਦੇ ਲਈ, ਯਾਨੀ ਕਿ ਇੱਕ ਪ੍ਰਦੂਸ਼ਿਤ ਹਵਾ ਜਿਹੜੀ ਹੈ ਉਹ ਵਾਤਾਵਰਣ ਨੂੰ ਤਾਂ ਗੰਧਲਾ ਕਰ ਹੀ ਰਹੀ ਹੈ, ਤੇ ਉਸ ਗੰਧਲੇ ਵਾਤਾਵਰਣ ਦਾ ਜਿਹੜਾ ਅਸਰ ਹੈ ਉਹ ਮਨੁੱਖੀ ਸਿਹਤ ਦੇ ਉੱਤੇ ਬਹੁਤ ਜ਼ਿਆਦਾ ਹੋ ਰਿਹਾ। ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ ਤੇ ਮਨੁੱਖੀ ਸਿਹਤ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਆ ਇਸ ਗੰਧਲੇ ਵਾਤਾਵਰਣ ਤੋਂ। ਸੋ ਇਸੇ ਹੀ ਕਾਰਨ 7 ਸਤੰਬਰ ਦਾ ਜਿਹੜਾ ਦਿਨ ਹੈ ਉਹ ਯੂਨਾਈਟਿਡ ਨੇਸ਼ਨਜ਼ ਵੱਲੋਂ ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼ ਵਜੋਂ ਹੋਂਦ ਵਿੱਚ ਲਿਆਂਦਾ ਗਿਆ ਹੈ। ਤੇ ਇਹਦਾ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਹਵਾ ਦੇ ਵਿੱਚ, ਜਿਹੜੇ ਮੁਲਕਾਂ ਦੇ ਵਿੱਚ, ਜਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਹਵਾ ਆ ਉਹ ਜ਼ਹਿਰੀਲੇ ਤੱਤਾਂ ਦੇ ਨਾਲ ਭਰਦੀ ਜਾ ਰਹੀ ਹੈ ਜਾਂ ਫਿਰ ਪ੍ਰਦੂਸ਼ਿਤ ਹਵਾ ਜਿਹੜੀ ਹੈ ਜੇ ਉੱਥੇ ਜ਼ਿਆਦਾ ਮਾਤਰਾ ਦੇ ਵਿੱਚ ਹੋ ਰਹੀ ਹੈ, ਪਾਣੀ ਦੇ ਵਿੱਚ ਖਤਰਨਾਕ ਜਿਹੜੇ ਰਸਾਇਣ ਆ ਉਹ ਮਿਲ ਰਹੇ ਆ, ਤਾਂ ਉੱਥੇ ਵਾਤਾਵਰਣ ਨੂੰ ਲੈ ਕੇ ਜਿਹੜੀ ਚਿੰਤਾ ਆ ਉਹ ਬਣਨੀ ਜ਼ਰੂਰੀ ਹੈ। ਔਰ ਉਸ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਦੇ ਵਿੱਚ ਯੋਗਦਾਨ ਜਿਹੜਾ ਆ ਸਰਕਾਰਾਂ ਦਾ, ਉੱਥੇ ਰਹਿਣ ਵਾਲੇ ਲੋਕਾਂ ਦਾ ਜਿਹੜਾ ਆ ਉਹ ਕਿੰਨਾ ਜ਼ਰੂਰੀ ਹੈ। ਔਰ ਇਹ ਜਿਹੜਾ ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼ ਦਾ ਹਰ ਸਾਲ ਜਿਹੜਾ ਇੱਕ ਥੀਮ ਆ ਉਹ ਵੱਖਰਾ ਹੁੰਦਾ। 2021 ਦਾ ਜਿਹੜਾ ਥੀਮ ਹੈ ਉਹ ਰੱਖਿਆ ਗਿਆ ਜੀ ਹੈਲਦੀ ਏਅਰ ਹੈਲਦੀ ਪਲੈਨਟ। ਸੋ ਕੋਵਿਡ-19 ਦੇ ਕਾਰਨ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵਾਇਰਸ ਨੇ ਜਿਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਹੈ ਉਹ ਕੁੱਲ ਲੁਕਾਈ ਦੇ ਉੱਤੇ ਪਾਇਆ। ਇਹ ਨਹੀਂ ਆ ਕਿਸੇ ਇੱਕ ਦੇਸ਼ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਜਿਹੜੀ ਲੁਕਾਈ ਆ, ਪੂਰੇ ਵਿਸ਼ਵ ਦੇ ਜਿਹੜੇ ਲੋਕ ਆ ਉਹ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਆ। ਇਹਦੇ ਕਾਰਨ ਕੀ ਰਹੇ ਹੋਣਗੇ, ਬਹੁਤ ਤਰ੍ਹਾਂ ਦੀਆਂ ਇਹਦੇ ਉੱਤੇ ਰਿਸਰਚਸ ਹੋ ਰਹੀਆਂ, ਖੋਜਾਂ ਹੋ ਰਹੀਆਂ, ਹਨਾ, ਪਰ ਕਿਤੇ ਨਾ ਕਿਤੇ ਇਸ ਤੋਂ ਮੁਕਤ ਹੋਣ ਦੀ ਜਿਹੜੀ ਕੋਸ਼ਿਸ਼ ਆ ਉਹ ਹਰ ਦੇਸ਼ ਦੇ ਵਿੱਚ ਹੋ ਰਹੀ ਹੈ। ਸੋ ਇਸੇ ਕੋਸ਼ਿਸ਼ ਤਹਿਤ ਜਿਹੜਾ ਯੂਨਾਈਟਿਡ ਨੇਸ਼ਨਜ਼ ਵੱਲੋਂ ਇਸ ਸਾਲ ਦਾ ਜਿਹੜਾ ਥੀਮ ਹੈ ਉਹ ਵੀ ਹੈਲਦੀ ਏਅਰ ਹੈਲਦੀ ਪਲੈਨਟ ਰੱਖਿਆ ਗਿਆ। ਸੋ ਇਸ ਵਾਇਰਸ ਦਾ ਜਿਹੜਾ ਇੱਕ ਦੂਜੇ ਤੱਕ ਫੈਲਾਅ ਨਾ ਹੋਵੇ ਉਹਦੇ ਲਈ ਤੁਸੀਂ ਦੇਖ ਲਓ ਕਿੰਨੀਆਂ ਕੁ ਜ਼ਿਆਦਾ ਜਿਹੜੀਆਂ ਰੈਸਟ੍ਰਿਕਸ਼ਨਜ਼ ਆ ਉਹ ਵੀ ਲਗਾਈਆਂ ਗਈਆਂ ਆ। ਪਰ ਜੇ ਅਸੀਂ ਗੱਲ ਕਰੀਏ ਕਿ ਜਿਹੜਾ ਇਹ ਦਿਨ ਆ ਜਦੋਂ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼, ਤਾਂ ਇਹਦਾ ਅਸਲ ਦੇ ਵਿੱਚ ਉਦੇਸ਼ ਦੋਸਤੋ ਇਹੀ ਆ ਕਿ ਇਸ ਦਿਨ ਨੂੰ ਹੀ ਨਹੀਂ ਸਗੋਂ ਹਰ ਦਿਨ ਨੂੰ ਜਿਹੜੀ ਇੱਕ ਸਾਫ ਸੁਥਰੀ ਹਵਾ ਦੇ ਨਾਲ ਭਰਪੂਰ ਬਣਾਇਆ ਜਾਵੇ ਤਾਂ ਕਿ ਜਿਹੜੇ ਆਮ ਲੋਕ ਆ, ਜਿਹੜੇ ਧਰਤੀ ਦੇ ਉੱਤੇ ਵਿਚਰਨ ਵਾਲੇ ਮਨੁੱਖ ਆ ਜਾਂ ਜੀਵ ਜੰਤੂ ਆ, ਉਹਨਾਂ ਦੇ ਲਈ ਜਿਹੜੇ ਖਤਰਨਾਕ ਜਿਹੜੇ ਨਤੀਜੇ ਉਹਨਾਂ ਦੀ ਸਿਹਤ ਦੇ ਉੱਤੇ ਉਹਨਾਂ ਦਾ ਅਸਰ ਜਿਹੜਾ ਆ ਉਹ ਘਟੇ। ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਅਸਲ ਦੇ ਵਿੱਚ ਪ੍ਰਦੂਸ਼ਿਤ ਹਵਾ ਦੇ ਕਾਰਨ ਫੈਲਦੀਆਂ, ਤੇ ਬਹੁਤ ਸਾਰੇ ਜਿਹੜੇ ਵਿਕਾਸਸ਼ੀਲ ਦੇਸ਼ ਨੇ ਉਹਨਾਂ ਦੇਸ਼ਾਂ ਦੇ ਵਿੱਚ, UN ਦਾ ਕਹਿਣਾ ਹੈ ਕਿ ਉਹਨਾਂ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਮੌਤ ਦਰ ਜਿਹੜੀ ਹੈ ਉਹ ਪ੍ਰਦੂਸ਼ਿਤ ਹਵਾ ਦੇ ਕਾਰਨ ਹੁੰਦੀ ਹੈ ਜਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ। ਲੰਗਸ ਦੇ ਨਾਲ ਸੰਬੰਧਿਤ, ਫੇਫੜਿਆਂ ਦੇ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਨੇ ਉਹ ਉਹਨਾਂ ਦੇਸ਼ਾਂ ਦੇ ਵਿੱਚ ਜ਼ਿਆਦਾ ਪਾਈਆਂ ਜਾਂਦੀਆਂ ਆ, ਤੇ ਮੌਤ ਦਰ ਜਿਹੜੀ ਹੈ ਉਹ ਵੀ ਜ਼ਿਆਦਾ ਪ੍ਰਦੂਸ਼ਿਤ ਹਵਾ ਜਾਂ ਫਿਰ ਗੰਦਲੇ ਪਾਣੀ ਦੇ ਕਾਰਨ ਹੁੰਦੀ ਹੈ। ਸੋ ਇਸੇ ਕਾਰਨ ਜਿਹੜਾ ਇੱਕ ਨਵਾਂ ਜਿਹੜਾ UN ਪਲਾਨ ਜਿਹੜਾ ਆ ਉਹ ਰੱਖਿਆ ਗਿਆ 2030 ਤੱਕ ਕਿ ਜ਼ਿਆਦਾਤਰ ਜਿਹੜੇ ਦੇਸ਼ ਆ ਉਹਨਾਂ ਦਾ ਧਿਆਨ, ਉਹਨਾਂ ਦੀਆਂ ਸਰਕਾਰਾਂ ਦਾ ਧਿਆਨ ਜਿਹੜਾ ਆ ਉਹ ਇਸ ਗੱਲ ਵੱਲ ਲਗਾਇਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇਸ਼ਾਂ ਦੇ ਵਿੱਚ ਜੇਕਰ ਪ੍ਰਦੂਸ਼ਿਤ ਵਾਤਾਵਰਣ ਜਿਹੜਾ ਆ ਉਹਦੇ ਵਿੱਚ ਵਾਧਾ ਹੋ ਰਿਹਾ ਆ, ਹਵਾ ਦੇ ਵਿੱਚ ਪ੍ਰਦੂਸ਼ਣ, ਅਸੀਂ ਕਿਵੇਂ ਇਨਕਾਰੀ ਹੋ ਸਕਦੇ ਆ? ਅਸੀਂ ਆਪਣੇ ਦੇਸ਼ ਦੀ ਵੀ ਗੱਲ ਕਰੀਏ, ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖਦੇ ਆ ਕਿ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਹਨਾ, ਉੱਥੇ ਜਿਹੜਾ ਹਵਾ ਦੀ ਜਿਹੜੀ ਪ੍ਰਦੂਸ਼ਣਤਾ ਆ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਦਿਨੋਂ ਦਿਨ ਹਨਾ। ਔਰ ਜਦੋਂ ਲਾਕਡਾਊਨ ਹੋਇਆ ਸੀ, ਲਾਕਡਾਊਨ ਦੇ ਵੇਲੇ ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ ਜਿਹੜੀ ਸੀ ਉਹ ਮਹਿਸੂਸ ਕੀਤੀ ਸੀ ਕਿ ਕਿਉਂਕਿ ਲੋਕ ਜਿਹੜੇ ਆ ਉਹ ਘਰਾਂ ਦੇ ਅੰਦਰ ਰਹੇ ਆ, ਜਿਹੜਾ ਟ੍ਰੈਫਿਕ ਪੋਲਿਊਸ਼ਨ ਸੀ ਉਹ ਘਟਿਆ, ਔਰ ਟ੍ਰੈਫਿਕ ਨਾ ਹੋਣ ਦੇ ਕਾਰਨ ਹੀ ਹਵਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸਾਫ਼ ਸੁਥਰਾਪਨ ਸੀ ਉਹ ਮਹਿਸੂਸ ਕੀਤਾ ਗਿਆ ਸੀਗਾ। ਤੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਆ ਕਿ ਉੱਥੇ ਦੇ ਜਿਹੜੇ ਪਾਣੀ ਆ ਉਹਨਾਂ ਨੂੰ ਕਿਵੇਂ ਗੰਦਲਾ ਕੀਤਾ ਜਾਂਦਾ। ਅਸੀਂ ਲੋਕ ਇਸ ਗੱਲ ਦੇ ਲਈ ਅਵੇਅਰ ਨਹੀਂ ਹੈਗੇ ਹਨਾ, ਸੋ ਉੱਥੇ ਜਾਗਰੂਕਤਾ ਨਹੀਂ ਹੈ। ਉੱਥੇ ਜੇ ਜਾਗਰੂਕਤਾ ਜਿਹੜੀ ਹੈ ਆਮ ਲੋਕ ਇੱਕ ਦੂਸਰੇ ਨੂੰ ਜਾਗਰੂਕ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤੇ ਉੱਥੇ ਸਮਝਣ ਦੇ ਲਈ ਜਿਹੜੇ ਆਮ ਲੋਕ ਆ ਤਿਆਰ ਨਹੀਂ ਆ, ਕਿਉਂਕਿ ਉੱਥੇ ਵਰਗ ਵੰਡ ਹੀ ਕੁਛ ਇਸ ਤਰ੍ਹਾਂ ਦੀ ਆ, ਜਿਹੜੇ ਗਰੀਬੀ ਹੇਠਾਂ ਤੋਂ ਥੱਲੇ ਰਹਿ ਰਹੇ ਲੋਕ ਆ ਉਹਨਾਂ ਨੂੰ ਇਸ ਚੀਜ਼ ਦੇ ਨਾਲ ਮਤਲਬ ਨਹੀਂ ਆ ਹਨਾ। ਸੋ ਇਸੇ ਕਰਕੇ ਬਹੁਤ ਸਾਰੇ ਮੁੱਦੇ ਜਿਹੜੇ ਆ, ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਉਹ ਇਸੇ ਤਰ੍ਹਾਂ ਖੜੀਆਂ ਰਹਿੰਦੀਆਂ। ਸੋ ਇਹ ਜਿਹੜਾ UN ਵੱਲੋਂ ਇੱਕ ਉਪਰਾਲਾ ਜਿਹੜਾ ਆ ਉਹ ਕੀਤਾ ਜਾਂਦਾ ਆ ਕਿ ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼ ਜਿਵੇਂ ਮਿੱਥਿਆ ਗਿਆ, ਪਰ ਹਰ ਦਿਨ ਜਿਹੜਾ ਆ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਉਪਰਾਲੇ ਲਈ ਯਤਨ ਜਿਹੜੇ ਆ ਉਹ ਕਰਨੇ ਚਾਹੀਦੇ ਆ, ਤੇ ਇਹ ਯਤਨ ਜਿਹੜੇ ਸਿਰਫ ਸਰਕਾਰਾਂ ਵੱਲੋਂ ਹੀ ਨਹੀਂ ਸਗੋਂ ਆਮ ਲੋਕਾਂ ਨੂੰ ਵੀ ਕਰਨੇ ਚਾਹੀਦੇ ਆ। ਉਹਨਾਂ ਦਾ ਕਹਿਣਾ ਆ ਕਿ 2016 ਦੇ ਵਿੱਚ ਕਹਿੰਦੇ ਵੀ ਇੱਕ ਅਨੁਮਾਨ ਜਿਹੜਾ ਸੀਗਾ ਉਹ ਸਾਹਮਣੇ ਆਇਆ ਸੀਗਾ ਕਿ ਏਅਰ ਪੋਲਿਊਸ਼ਨ ਜਿਹੜਾ ਆ ਉਹ ਮਨੁੱਖੀ ਸਿਹਤ ਦੇ ਲਈ ਸਭ ਤੋਂ ਵੱਧ ਹਾਨੀਕਾਰਕ ਆ, ਔਰ ਜਿਹੜੀਆਂ ਗਲੋਬਲੀ ਯਾਨੀ ਵਿਸ਼ਵ ਭਰ ਦੇ ਵਿੱਚ ਜਿਹੜੀਆਂ ਮੌਤਾਂ ਹੁੰਦੀਆਂ ਆ 6.5 million ਜਿਹੜੀਆਂ ਮੌਤਾਂ ਆ 2016 ਦੇ ਵਿੱਚ ਇੱਕ ਅਨੁਮਾਨ ਜਿਹੜਾ ਸੀਗਾ ਉਹ ਸਾਹਮਣੇ ਆਇਆ ਸੀਗਾ ਕਿ ਉਹ ਸਿਰਫ ਤੇ ਸਿਰਫ ਅੰਦਰ ਤੇ ਬਾਹਰ ਦੀ ਜਿਹੜੀ ਪ੍ਰਦੂਸ਼ਿਤ ਹਵਾ ਦੇ ਕਾਰਨ ਹੋਈਆਂ ਆ। ਸੋ ਇਹ ਤੁਸੀਂ ਦੇਖ ਲਓ ਕਿ ਹਵਾ ਦਾ ਜਿਹੜਾ ਪ੍ਰਦੂਸ਼ਣ ਆ ਉਹ ਵੀ ਕਿਸ ਹੱਦ ਤੱਕ ਖਤਰਨਾਕ ਹੁੰਦਾ ਆ। ਸੋ ਇਹ ਜਿਹੜੀ ਜ਼ਹਿਰੀਲੇ ਤੱਤਾਂ ਦੇ ਨਾਲ ਭਰਪੂਰ ਹਵਾ ਜਿਹੜੀ ਹੈ ਸਾਨੂੰ ਸਾਹ ਲੈਣ ਦੇ ਵਿੱਚ ਵੀ ਸਮੱਸਿਆ ਦਿੰਦੀ ਹੈ, ਤੇ ਇਸੇ ਤਰ੍ਹਾਂ ਸਾਹ ਦੇ ਨਾਲ ਵੀ ਸੰਬੰਧਿਤ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦੇ ਵਿੱਚ ਵਾਧਾ ਕਰਦੀ ਹੈ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਇਹ ਜਿਹੜਾ ਦਿਨ ਹੈ ਇਹ ਹੋਂਦ ਦੇ ਵਿੱਚ ਲਿਆਂਦਾ ਗਿਆ UN ਵੱਲੋਂ। ਕੱਲ ਜਿਹੜਾ ਆਉਣ ਵਾਲਾ 8 ਸਤੰਬਰ ਦਾ ਦਿਨ ਹੈ ਉਹ ਹੈਗਾ ਜੀ ਇੰਟਰਨੈਸ਼ਨਲ ਲਿਟਰੇਸੀ ਡੇ। ਹੁਣ ਦੇਖੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਸ ਦੇ ਵਿੱਚ ਜੁੜਦੀਆਂ ਵੀ ਨੇ ਹਨਾ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਜਿੱਥੇ ਅਜੇ ਗਰੀਬੀ ਹੈ, ਜਿੱਥੇ ਅਜੇ ਅਨਪੜ੍ਹਤਾ ਹੈ, ਸੋ ਇੰਟਰਨੈਸ਼ਨਲ ਲਿਟਰੇਸੀ ਡੇ ਅਸਲ ਦੇ ਵਿੱਚ ਇਸੇ ਕਰਕੇ UN ਵੱਲੋਂ ਹੋਂਦ ਵਿੱਚ ਲਿਆਂਦਾ ਗਿਆ 8 ਸਤੰਬਰ ਦਾ ਦਿਨ ਕਿ ਵਿਸ਼ਵ ਭਰ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਜੇ ਵੀ ਜਿਹੜੇ ਲੋਕ ਨੇ ਉਹ ਅਨਪੜ੍ਹ ਨੇ, ਯਾਨੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਵਿਦਿਆ ਆ ਉਹ ਨਹੀਂ ਪਹੁੰਚਦੀ। ਸੋ ਇਸੇ ਕਰਕੇ ਨਾ ਹੀ ਉਹ ਵਿਦਿਆ ਲੈਣ ਦੇ ਲਈ ਬਹੁਤੇ ਸੁਚੇਤ ਨੇ। ਸੋ ਇਸ ਕਰਕੇ ਇੰਟਰਨੈਸ਼ਨਲ ਲਿਟਰੇਸੀ ਡੇ ਜਿਹੜਾ ਆ ਉਹ ਹੋਂਦ ਦੇ ਵਿੱਚ ਆਇਆ ਤਾਂ ਕਿ ਹਰ ਦੇਸ਼ ਦੇ ਹਰ ਮਨੁੱਖ ਤੱਕ ਜਿਹੜੀ ਪੜ੍ਹਾਈ ਆ ਉਹਦਾ ਜਿਹੜਾ ਮਹੱਤਵ ਆ ਉਹਦੀ ਜਿਹੜੀ ਕੀਮਤ ਆ ਉਹ ਦੱਸੀ ਜਾਵੇ। ਤੇ ਇੱਕ ਅਨੁਮਾਨ ਇਹ ਵੀ ਲਗਾਇਆ ਜਾ ਰਿਹਾ ਕਿ 775 million ਲੋਕ ਜਿਹੜੇ ਆ ਪੂਰੇ ਵਿਸ਼ਵ ਦੇ ਵਿੱਚ ਅਜੇ ਵੀ ਦੇਖੋ ਅੱਜ ਦੇ ਦੌਰ ਦੇ ਵਿੱਚ ਵੀ ਅਨਪੜ੍ਹ ਨੇ, ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਦੀ ਗਿਣਤੀ ਹੈ ਉਹ ਜ਼ਿਆਦਾ, ਤੇ ਔਰਤਾਂ ਜਿਹੜੀਆਂ ਉਹ ਬਹੁਤ ਸਾਰੀ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਜੇ ਵੀ ਵੱਡੀ ਗਿਣਤੀ ਦੇ ਵਿੱਚ ਅਨਪੜ੍ਹਤਾ ਦੇ ਨਾਲ ਜੂਝ ਰਹੀਆਂ ਆ। ਸੋ ਜਦੋਂ ਤੱਕ ਦੇਸ਼ਾਂ ਦੇ ਵਿੱਚ ਅਨਪੜ੍ਹਤਾ ਰਹਿਣੀ ਆ, ਜਦੋਂ ਤੱਕ ਗਰੀਬੀ ਰਹਿਣੀ ਆ, ਉਦੋਂ ਤੱਕ ਉਹਨਾਂ ਨੂੰ ਜਿਹੜਾ ਸਾਫ ਹਵਾ ਜਾਂ ਸਾਫ ਵਾਤਾਵਰਣ ਦੀ ਜਿਹੜੀ ਗੱਲ ਹੈ ਉਹ ਸਮਝ ਦੇ ਵਿੱਚ ਨਹੀਂ ਆ ਸਕਦੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਸ ਦੇ ਵਿੱਚ ਇਸੇ ਤਰ੍ਹਾਂ ਜੁੜਦੀਆਂ ਨੇ, ਇਸੇ ਤਰ੍ਹਾਂ ਸੰਬੰਧਿਤ ਨੇ। ਤੇ ਇਹ ਵੀ ਸਾਹਮਣੇ ਆਉਂਦਾ ਜੀ ਕਿ 155 million ਜਿਹੜੇ ਬੱਚੇ ਆ ਉਹ ਅਜੇ ਵੀ ਪੂਰੀ ਦੁਨੀਆਂ ਦੇ ਵਿੱਚ ਅਜੇ ਸਕੂਲ ਦੇ ਵਿੱਚ ਜਾ ਕੇ ਸਿੱਖਿਆ ਪ੍ਰਾਪਤ ਨਹੀਂ ਕਰ ਪਾ ਰਹੇ। ਸੋ ਇਸੇ ਕਰਕੇ ਇਸ ਦਿਨ ਨੂੰ ਨਿਰਧਾਰਿਤ ਕੀਤਾ ਗਿਆ ਕਿ ਜਿਹੜੀ ਲਿਟਰੇਸੀ ਰੇਟ ਆ ਇਹਨੂੰ ਉੱਪਰ ਚੁੱਕਿਆ ਜਾਵੇ। ਵਿਸ਼ਵ ਦੇ ਜਿਹਨਾਂ ਦੇਸ਼ਾਂ ਦੇ ਵਿੱਚ ਜਿਹਨਾਂ ਲੋਕਾਂ ਦੇ ਕੋਲ ਜਿਹੜੀ ਵਿਦਿਆ ਨਹੀਂ ਪਹੁੰਚ ਰਹੀ, ਜਿਹਨਾਂ ਬੱਚਿਆਂ ਨੂੰ ਵਿਦਿਆ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ, ਸੋ ਉਹਨਾਂ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਉਹ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਇਹੋ ਜਿਹੇ ਜਿਹੜੇ ਕਾਰਜ ਵੀ ਕਰ ਰਹੀਆਂ ਆ ਤਾਂ ਕਿ ਜਿਹੜੇ ਲੋਕ ਗਰੀਬੀ ਦੇ ਨਾਲ ਜੂਝ ਰਹੇ ਆ, ਗਰੀਬੀ ਰੇਖਾ ਤੋਂ ਹੇਠਾਂ ਆ, ਜਿਹੜੇ ਸਕੂਲਾਂ ਦੇ ਵਿੱਚ ਨਹੀਂ ਜਾ ਪਾ ਰਹੇ, ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜਿਵੇਂ ਅਸੀਂ ਆਪਣੇ ਭਾਰਤ ਦੇ ਵਿੱਚ ਦੇਖਦੇ ਹਾਂ ਤੇ ਭਾਰਤ ਦੇ ਸਰਕਾਰੀ ਸਕੂਲਾਂ ਦੇ ਵਿੱਚ ਨਾਲ ਨਾਲ ਜਿਹੜਾ ਖਾਣਾ ਜਿਹੜਾ ਦੁਪਹਿਰ ਦਾ ਦਿੱਤਾ ਜਾਂਦਾ ਆ ਤਾਂ ਕਿ ਘੱਟੋ ਘੱਟ ਸਿਰਫ ਇੱਕ ਖਾਣੇ ਦੀ ਇੱਕ ਲੋੜ ਦੇ ਕਾਰਨ ਹੀ ਜਿਹੜੇ ਬੱਚੇ ਆ ਉਹ ਸਕੂਲਾਂ ਦੇ ਵਿੱਚ ਆ ਸਕਣ। ਔਰ ਜਦੋਂ ਉਥੋਂ ਸਕੂਲਾਂ ਦੇ ਜਿਹੜੇ ਅਧਿਆਪਕ ਆ ਉਹਨਾਂ ਦੇ ਨਾਲ ਗੱਲ ਕੀਤੀ ਜਾਂਦੀ ਹੈ, ਜਦੋਂ ਮੇਰਾ ਕਦੇ ਉਹਨਾਂ ਦੇ ਨਾਲ ਵਾਹ ਪੈਂਦਾ ਤਾਂ ਗੱਲਬਾਤ ਹੁੰਦੀ ਹੈ ਤੇ ਪਤਾ ਲੱਗਦਾ ਕਿ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਗਰੀਬੀ ਹੇਠਾਂ ਤੋਂ ਥੱਲੇ ਰਹਿ ਰਹੇ ਆ। ਔਰ ਉਹਨਾਂ ਨੂੰ ਖੁਦ ਉਹ ਕਹਿੰਦੇ ਕਿ ਇੱਕ ਟਾਈਮ ਦਾ ਤਾਂ ਜਿਹੜਾ ਖਾਣਾ ਆ ਉਹ ਤਾਂ ਸਕੂਲ ਪ੍ਰੋਵਾਈਡ ਕਰਦੇ ਹੀ ਕਰਦੇ ਆ ਤੇ ਉਹਨਾਂ ਦੇ ਕੋਲ ਕੱਪੜਾ ਲੱਤਾ ਵੀ ਨਹੀਂ ਹੁੰਦਾ ਨਾ, ਤੇ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਉਹ ਸਿਰਫ ਇਸੇ ਹੀ ਲਾਲਚ ਨੂੰ ਬੱਚਿਆਂ ਨੂੰ ਸਕੂਲ ਭੇਜ ਦਿੰਦੇ ਆ, ਘੱਟੋ ਘੱਟ ਆਪਣਾ ਤਾਂ ਖਾਣਾ ਖਾਏ ਆਉਣਗੇ ਤੇ ਜੇਕਰ ਉਹ ਲਿਆ ਵੀ ਸਕਦੇ ਆ ਤਾਂ ਲੈ ਵੀ ਆਉਣ, ਹਨਾ। ਔਰ ਨਾਲ ਨਾਲ ਤੁਸੀਂ ਦੇਖੋ ਵੀ ਕੱਪੜਿਆਂ ਦਾ ਵੀ, ਕਿਉਂਕਿ ਜਿਹੜੀਆਂ ਯੂਨੀਫਾਰਮਸ ਆ ਉਹ ਦਿੱਤੀਆਂ ਜਾਂਦੀਆਂ, ਔਰ ਜੇਕਰ ਨਹੀਂ ਵੀ ਦਿੱਤੀਆਂ ਜਾਂਦੀਆਂ ਤੇ ਜਿਹੜੇ ਅਧਿਆਪਕ ਆ ਉਹ ਆਪਣੇ ਵੱਲੋਂ ਕੋਸ਼ਿਸ਼ ਕਰਕੇ ਉਹਨਾਂ ਬੱਚਿਆਂ ਨੂੰ ਜਿਹੜੀਆਂ ਵਰਦੀਆਂ ਆ ਕੱਪੜੇ ਆ ਉਹ ਮੁਹੱਈਆ ਕਰਵਾਉਂਦੇ ਆ। ਸੋ ਇਸ ਹੱਦ ਤੱਕ ਅਸੀਂ ਬਹੁਤ ਜਿਹੜੀ ਇਹ ਟੌਰ ਮਾਰਦੇ ਆ ਅਸਲ ਦੇ ਵਿੱਚ ਵੀ ਭਾਰਤ ਜਿਹੜਾ ਜੀ ਉਹ ਇਸ ਵੇਲੇ ਸਰਵ ਸਾਧਨ ਹਨਾ ਸੰਪੰਨ ਦੇਸ਼ ਹੋ ਗਿਆ ਆ, ਪਰ ਜੇ ਅਸੀਂ ਇੱਕ ਪੱਖ ਜਿਹੜਾ ਉਹ ਅਜੇ ਵੀ ਦੇਖੀਏ ਤਾਂ ਅਜੇ ਵੀ ਬਹੁਤ ਪਿੱਛੇ ਆ, ਉਹ ਲੋਕ ਅਜੇ ਵੀ ਬਹੁਤ ਪਿੱਛੇ ਆ, ਉਹਨਾਂ ਦੇ ਅੰਦਰ ਜਿਹੜਾ ਵਾਤਾਵਰਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਚੇਤਨਤਾ ਨਹੀਂ ਆ, ਉਹ ਅਜੇ ਵੀ ਸੁਚੇਤ ਨਹੀਂ ਹੋਣਾ ਚਾਹੁੰਦੇ ਕਿਉਂਕਿ ਅਜੇ ਵੀ ਉਹਨਾਂ ਦੀ ਜਿਹੜੀ ਸੋਚ ਆ ਉਹ ਸਿਰਫ ਰੋਜ਼ੀ ਰੋਟੀ ਕਮਾਉਣ ਤੇ ਲੱਗੀ ਹੋਈ ਆ, ਦਿਹਾੜੀ ਦੱਪਾ ਜਿਹੜਾ ਆ ਉਹ ਵੀ ਪੂਰਾ ਨਹੀਂ ਪੈ ਰਿਹਾ ਉਹਨਾਂ ਦਾ ਹਨਾ, ਤੇ ਮਹਿੰਗਾਈ ਜਿਹੜੀ ਆ ਉਹ ਲੱਕ ਤੋੜ ਚੁੱਕੀ ਆ ਉੱਥੇ ਆਮ ਲੋਕਾਂ ਦਾ। ਸੋ ਇਸੇ ਕਰਕੇ ਇਹੋ ਜਿਹੇ ਮੁਲਕਾਂ ਦੇ ਵਿੱਚ ਜਿਹੜੀ ਲਿਟਰੇਸੀ ਦਾ ਰਿਹਾ ਅਨਪੜ੍ਹਤਾ ਜਿਹੜੀ ਆ ਉਹ ਬਹੁਤ ਜ਼ਿਆਦਾ ਆ, ਔਰ ਲਿਟਰੇਸੀ ਰੇਟ ਜਿਹੜਾ ਉਹਨੂੰ ਵਧਾਉਣ ਦੇ ਲਈ ਜਿਹੜੇ ਯਤਨ ਆ ਉਹ UN ਵੱਲੋਂ ਕੀਤੇ ਜਾ ਰਹੇ ਆ। ਸਰਕਾਰਾਂ ਜਿਹੜੀਆਂ ਵੱਖ ਵੱਖ ਦੇਸ਼ਾਂ ਦੀਆਂ ਉਹਨਾਂ ਨੂੰ ਇਹੋ ਜਿਹੀਆਂ ਨੀਤੀਆਂ ਨੂੰ ਹੋਂਦ ਦੇ ਵਿੱਚ ਲਿਆਉਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ। ਤੇ ਲਓ ਜੀ, ਇਹ ਸੀ ਦੋ ਉਹ ਖਾਸ ਦਿਨ ਜਿਨ੍ਹਾਂ ਦੀ ਗੱਲ ਕਰਨੀ ਜ਼ਰੂਰੀ ਸੀ। ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼ ਜਿਹੜਾ ਕਿ ਅੱਜ ਹੈ, ਸੋ ਪ੍ਰਦੂਸ਼ਣ ਤੋਂ ਮੁਕਤ ਹੋ ਕੇ ਅਸੀਂ ਕਿਸ ਤਰ੍ਹਾਂ ਜਿਉਣਾ ਤੇ ਵਾਤਾਵਰਣ ਦੇ ਲਈ ਇੱਕ ਜਿਹੜਾ ਖੁਸ਼ਹਾਲ ਵਾਤਾਵਰਣ ਜਿਹੜਾ ਆ ਉਹਦੇ ਲਈ ਸੁਚੇਤ ਹੋਣ ਦੇ ਲਈ ਕਿਹੜੀਆਂ ਗੱਲਾਂ ਦੇ ਉੱਤੇ ਜ਼ੋਰ ਦੇਣ ਦੀ ਲੋੜ ਹੈ, ਕਿਹੜੇ ਮੁਲਕਾਂ ਦੇ ਵਿੱਚ ਜ਼ਿਆਦਾ ਇਹ ਚੀਜ਼ ਜਿਹੜੀ ਹੈ ਮਹਿਸੂਸ ਕੀਤੀ ਜਾਂਦੀ ਹੈ। ਅਸੀਂ ਇੱਥੇ ਜਦੋਂ ਆਉਂਦੇ ਹਾਂ ਸਾਨੂੰ ਅਹਿਸਾਸ ਹੁੰਦਾ, ਜਿਹੜਾ ਵੀ ਕੋਈ ਮਨੁੱਖ ਜਦੋਂ ਭਾਰਤ ਵਰਗੇ ਦੇਸ਼ ਤੋਂ ਇੱਥੇ ਆਉਂਦਾ, ਪਾਕਿਸਤਾਨ ਵਰਗੇ ਦੇਸ਼ ਤੋਂ ਇੱਥੇ ਆਉਂਦਾ, ਬੰਗਲਾਦੇਸ਼ ਵਰਗੇ ਦੇਸ਼ ਤੋਂ ਇੱਥੇ ਆਉਂਦਾ, ਤਾਂ ਉਹਨੂੰ ਅਸਲ ਦੇ ਵਿੱਚ ਪਤਾ ਲੱਗਦਾ ਕਿ ਕੁਦਰਤੀ ਵਾਤਾਵਰਣ ਕੀ ਹੈ, ਹਨਾ। ਜਦਕਿ ਤੁਸੀਂ ਦੇਖੋ ਕਿ ਭਾਰਤ ਦੇ ਵਿੱਚ ਜੇ ਅਸੀਂ ਬਹੁਤ ਸਾਰੇ ਇਹੋ ਜਿਹੇ ਇਲਾਕੇ ਆ, ਜਦੋਂ ਅਸੀਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ, ਹਿਮਾਚਲ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸਾਊਥ ਇੰਡੀਆ ਦੀ ਗੱਲ ਕਰਦੇ ਹਾਂ, ਹਰਿਆਲੀ ਉੱਥੇ ਇੰਨੀ ਸੋਹਣੀ ਔਰ ਬਹੁਤ ਕੁਦਰਤੀ ਵਾਤਾਵਰਣ ਜਿਹੜਾ ਆ ਉਹ ਨਿਆਮਤ ਆ ਇੱਕ ਪਰਮਾਤਮਾ ਵੱਲੋਂ ਮਿਲੀ ਹੋਈ, ਪਰ ਅਸੀਂ ਉਹਦੀ ਕੀਮਤ ਨਹੀਂ ਪਾ ਰਹੇ, ਹਨਾ। ਅਸੀਂ ਇੰਨਾ ਸੋਹਣਾ ਜਿਹੜਾ ਵਾਤਾਵਰਣ ਆ ਉਹਨੂੰ ਵੀ ਅਸੀਂ ਤਹਿਸ ਨਹਿਸ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ। ਸੋ ਇਸੇ ਕਾਰਨ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਕੁਦਰਤੀ ਕਰੋਪੀਆਂ ਆ ਉਹਨਾਂ ਦੀ ਮਾਰ ਫਿਰ ਹੌਲੀ ਹੌਲੀ ਝੱਲਣੀ ਪੈਂਦੀ ਹੈ। ਤੇ ਇਸੇ ਕਰਕੇ ਇਨ੍ਹਾਂ ਦੇਸ਼ਾਂ ਦੇ ਵਿੱਚ ਆ ਕੇ ਸਾਨੂੰ ਇਹ ਅਹਿਸਾਸ ਹੁੰਦਾ ਕਿ ਇੱਥੇ ਦੀ ਹਵਾ ਕਿੰਨੀ ਸ਼ੁੱਧ ਆ। ਸੋ ਸ਼ੁੱਧ ਹਵਾ ਜਿਹੜੀ ਹੈ ਉਹ ਆਪਣੇ ਦੇਸ਼ ਦੇ ਵਿੱਚ ਕਿਉਂ ਨਹੀਂ ਹੈ, ਇਹ ਵੀ ਸਾਨੂੰ ਸਮਝਣ ਦੀ ਲੋੜ ਹੈ, ਇਹਦੇ ਪ੍ਰਤੀ ਜਾਗਰੂਕ ਹੋਣ ਦੀ ਵੀ ਲੋੜ ਹੈ ਤੇ ਜਾਗਰੂਕ ਕਰਨ ਦੀ ਵੀ ਬਹੁਤ ਵੱਡੀ ਲੋੜ ਹੈ। ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਨੂੰ ਅਜੇ ਵੀ ਇਸ ਗੱਲ ਦੀ ਜਾਗਰੂਕਤਾ ਨਹੀਂ ਹੈ, ਸੋ ਉਹਨਾਂ ਨੂੰ ਜਾਗਰੂਕ ਕਰਨ ਦੀ ਵੱਡੀ ਲੋੜ ਹੈ। ਅਸਲ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹ ਮੈਨੂੰ ਇਹ ਲੱਗਦੀ ਹੁੰਦੀ ਹੈ ਕਿ ਜਿਹੜੇ ਅਸੀਂ ਬੁੱਧੀਜੀਵੀ ਆ ਅਸੀਂ ਆਪਣੇ ਆਪ ਤੱਕ ਸਿਮਟ ਕੇ ਰਹਿ ਗਏ ਹਾਂ, ਹਨਾ। ਅਸੀਂ ਆਪਣੇ ਆਪ ਨੂੰ ਇੱਕ ਦਾਇਰੇ ਦੇ ਵਿੱਚ ਬੰਨ ਲਿਆ। ਜੇ ਅਸੀਂ ਆਮ ਲੋਕ ਜਿਹੜੇ ਹੇਠਲੇ ਪੱਧਰ ਦੇ ਗਰੀਬ ਲੋਕ ਆ, ਜੇ ਉਹਨਾਂ ਦੇ ਨਾਲ ਅਸੀਂ ਸਾਂਝ ਬਣਾਉਣੇ ਤਾਂ ਸਾਨੂੰ ਲੱਗਦਾ ਵੀ ਸਾਡਾ ਤਾਂ ਸਟੈਂਡਰਡ ਡਾਊਨ ਹੁੰਦਾ। ਜੇ ਅਸੀਂ ਜਾਗਰੂਕਤਾ ਲੈ ਕੇ ਆਉਣੀ ਆ ਤਾਂ ਸਾਨੂੰ ਪਹਿਲਾਂ ਆਪਣੇ ਵਰਗਾਂ ਦਾ ਜਿਹੜਾ ਮਲੀਆ ਮੇਟ ਕਰਨਾ ਬਹੁਤ ਜ਼ਰੂਰੀ ਹੈ। ਸੋ ਆਪਣੇ ਆਪ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਹਾਉਣੇ ਜ਼ਰੂਰ ਆ ਕਿ ਅਸੀਂ ਬੁੱਧੀਜੀਵੀਆਂ ਵਿਦਵਾਨ ਆ, ਪਰ ਇੱਕ ਦਾਇਰਾ ਜਿਹੜਾ ਜਿਹਦੇ ਵਿੱਚ ਅਸੀਂ ਸਿਮਟ ਕੇ ਰਹਿ ਗਏ, ਜਿਹਦੇ ਵਿੱਚ ਅਸੀਂ ਬਾਹਰ ਨਹੀਂ ਆਉਣਾ ਚਾਹੁੰਦੇ, ਉਸ ਦਾਇਰੇ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਤੇ ਲਓ ਜੀ, ਇਹ ਸੀ ਇੱਕ ਸਿਲਸਿਲਾ ਜਿਹਦੇ ਵਿੱਚ ਇਹਨਾਂ ਦੋ ਦਿਨਾਂ ਦੀ ਅਸੀਂ ਗੱਲ ਕੀਤੀ ਹੈ। 7 ਸਤੰਬਰ ਦਾ ਦਿਨ ਕਿਉਂ ਜਾਣਿਆ ਜਾਂਦਾ ਵਿਸ਼ਵ ਭਰ ਦੇ ਵਿੱਚ, ਤੇ 8 ਸਤੰਬਰ ਦਾ ਦਿਨ ਜਿਹੜਾ ਆ ਉਹ ਕਿਉਂ ਜਾਣਿਆ ਜਾਂਦਾ, ਤੇ ਯੂਨਾਈਟਿਡ ਨੇਸ਼ਨ ਵੱਲੋਂ ਇਹ ਜਿਹੜੇ ਦਿਨ ਆ ਕਿਉਂ ਹੋਣ ਦੇ ਵਿੱਚ ਲਿਆਂਦੇ ਗਏ ਆ। ਤੇ ਇਹ ਸੀ ਜੀ ਅੱਜ ਦਾ ਇਹ ਸਿਲਸਿਲਾ, ਤੇ ਸਿਲਸਿਲੇ ਤੋਂ ਬਾਅਦ ਹੁਣ ਤੁਹਾਡੀ ਉਡੀਕ ਜ਼ਰੂਰ ਬਣੀ ਹੋਈ ਹੈ ਪ੍ਰੋਗਰਾਮ ਦੇ ਵਿੱਚ, ਤੁਸੀਂ ਪ੍ਰੋਗਰਾਮ ਦੇ ਵਿੱਚ ਪਹੁੰਚਣਾ। ਤੇ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਨਾਲ ਨਾਲ ਜਿਹੜਾ ਅਗਲਾ ਸਿਲਸਿਲਾ ਅਸੀਂ ਤੁਹਾਡੇ ਨਾਲ ਵਿਰਸਾ ਤੇ ਇਤਿਹਾਸ ਦਾ ਵੀ ਸਾਂਝਾ ਕਰਨਾ, ਤੇ ਉਹਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਉਹ ਸਿਲਸਿਲਾ ਜਿਹੜਾ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਲੈ ਕੇ ਆਵਾਂਗੇ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੇ, ਸੋ ਇਸ ਕਰਕੇ ਪਹਿਲਾਂ ਤਾਂ ਸਮੂਹ ਸਰੋਤਿਆਂ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਬਹੁਤ ਬਹੁਤ ਵਧਾਈਆਂ ਵੀ ਭੇਂਟ ਕਰਦੇ ਆਂ। ਤੇ ਨਾਲ ਹੀ ਨਾਲ ਉਸ ਸਿਲਸਿਲੇ ਦੇ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਚ ਹੋਰ ਜਿਹੜੀ ਜਾਣਕਾਰੀ ਹੈ ਉਹ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਇਹਦੇ ਨਾਲ ਹੀ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੁਸੀਂ ਆਪਣੇ ਕਿਸੇ ਮਿੱਤਰ ਪਿਆਰੇ ਨੂੰ ਆਪਣਾ ਜਿਹੜਾ ਕੋਈ ਮੁਹੱਬਤੀ ਪੈਗਾਮ ਭੇਜਣਾ ਚਾਹੁੰਦੇ ਹੋ, ਕੋਈ ਸੁਨੇਹਾ ਭੇਜਣਾ ਚਾਹੁੰਦੇ ਹੋ ਉਹਨਾਂ ਦੇ ਖਾਸ ਦਿਨ ਦੇ ਉੱਤੇ, ਉਹਨਾਂ ਨੂੰ ਇੱਕ ਸਰਪ੍ਰਾਈਜ਼ ਦੇਣਾ ਚਾਹੁੰਦੇ ਹੋ, ਤਾਂ ਸਰਪ੍ਰਾਈਜ਼ ਕਾਲ ਜਿਹੜੀ ਆ ਉਹ ਕੌਣ ਕਰਦਾ ਹੁੰਦਾ? ਅਸੀਂ ਕਰਦੇ ਹੁੰਦੇ ਹਾਂ ਜਨਾਬ, ਹਰਮਨ ਰੇਡੀਓ ਵੱਲੋਂ ਅਸੀਂ ਕਰਾਂਗੇ ਉਹ ਸਰਪ੍ਰਾਈਜ਼ ਕਾਲ ਤੁਹਾਡੇ ਉਹਨਾਂ ਆਪਣਿਆਂ ਨੂੰ, ਤੁਹਾਡੇ ਉਹਨਾਂ ਪਿਆਰਿਆਂ ਨੂੰ ਜਿਨ੍ਹਾਂ ਦਾ ਅੱਜ ਕੋਈ ਜਨਮ ਦਿਨ ਹੈ ਜਾਂ ਉਹਨਾਂ ਦੀ ਸਾਲਗਿਰਹ ਜਾਂ ਉਹਨਾਂ ਦੇ ਘਰ ਕੋਈ ਨਵੀਂ ਖੁਸ਼ੀ ਆਈ ਹੈ। ਸੋ ਉਸ ਖੁਸ਼ੀ ਨੂੰ ਅਸੀਂ ਵੰਡ ਕੇ ਜ਼ਰੂਰ ਮਨਾਵਾਂਗੇ। ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੁਸੀਂ ਭੇਜ ਦਿਓ ਉਹਨਾਂ ਦਾ ਨੰਬਰ, ਉਹਨਾਂ ਦਾ ਨਾਮ ਤੇ ਉਹਨਾਂ ਦਾ ਉਹ ਖਾਸ ਦਿਨ। ਤੇ ਲਓ ਜੀ, ਉਡੀਕ ਕਰਦੇ ਹਾਂ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੁਹਾਡੇ ਦੋਸਤਾਂ, ਮਿੱਤਰਾਂ, ਪਿਆਰਿਆਂ ਦੇ ਉਹਨਾਂ ਪਿਆਰੇ ਪੈਗਾਮਾਂ ਦੇ ਲਈ। ਪਰ ਅਗਲਾ ਸਿਲਸਿਲਾ ਬਹੁਤ ਜਲਦ ਅਸੀਂ ਲੈ ਕੇ ਆਵਾਂਗੇ ਵਿਰਸਾ ਤੇ ਇਤਿਹਾਸ ਦਾ। ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਹੋਣਗੇ ਸਰਦਾਰ ਕੁਲਜੀਤ ਸਿੰਘ ਦਿਲਬਰ, ਤੇ ਇਸ ਸਿਲਸਿਲੇ ਦੇ ਵਿੱਚ ਅਸੀਂ ਤੁਹਾਡੇ ਨਾਲ ਜੁੜਨ ਜਾ ਰਹੇ ਹਾਂ ਫੇਸਬੁੱਕ ਤੇ ਵੀ ਲਾਈਵ ਤੇ। ਬਣੇ ਰਹੋ, ਜੁੜੇ ਰਹੋ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੰਘ ਜਿਹਾ ਰਾਜ ਕੋਈ ਨਾ, ਪੱਗ ਤੋਂ ਸੋਹਣਾ ਤਾਜ ਕੋਈ ਨਾ। ਜੇਕਰ ਰੱਬ ਦੀ ਮਿਹਰ ਹੋ ਜਾਵੇ ਅਰਹਤ ਵਰਗਾ ਸਾਜ ਕੋਈ ਨਾ।
ਲੋ ਜੀ, ਗੀਤ ਤੁਸੀਂ ਸੁਣਿਆ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਗੀਤ ਤੁਸੀਂ ਸੁਣਿਆ ਹਰਜੀਤ ਹਰਮਨ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਜਿਹੜਾ ਅਗਲਾ ਸਿਲਸਿਲਾ ਬਹੁਤ ਜਲਦ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਸਿਲਸਿਲਾ ਹੈਗਾ ਜੀ ਵਿਰਸਾ ਤੇ ਇਤਿਹਾਸ ਦਾ। ਸੋ ਵਿਰਸਾ ਤੇ ਇਤਿਹਾਸ ਦੇ ਸਿਲਸਿਲੇ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਾਲੋ ਨਾਲ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਵੀ ਲੈ ਕੇ ਆਈਏ, ਤੇ ਇਸ ਲਾਈਵ ਨੂੰ ਤੁਹਾਡੇ ਨਾਲ ਬਹੁਤ ਜਲਦ ਅਸੀਂ ਕਰਾਂਗੇ ਸਾਂਝਾ। ਪਰ ਫਿਲਹਾਲ ਕੁਛ ਦੋਸਤ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਮੈਂ ਉਨ੍ਹਾਂ ਨੂੰ ਜ਼ਰੂਰ ਸ਼ਾਮਲ ਕਰਦੀ ਜਾਂਦੀ ਹਾਂ। ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਨੇ, ਸਾਡੇ ਨਾਲ ਸਾਂਝ ਬਣਾਈ ਹੈ ਜੀ ਲਖਵੀਰ ਬਰਾੜ ਹੋਰਾਂ ਨੇ। ਕਹਿੰਦੇ ਅਮਰਦੀਪ ਭੈਣ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ, ਬਹੁਤ ਜੀ ਆਇਆਂ ਨੂੰ। ਤੇ ਇਸੇ ਤਰ੍ਹਾਂ ਸਾਡੇ ਨਾਲ ਈਮੇਲ ਦੇ ਰਾਹੀਂ ਵੀ ਕੁਝ ਦੋਸਤ ਬਣੇ ਹੋਏ ਨੇ। ਜਗਜੀਵਨ ਮਠਾਰੂ ਜੀ ਜੁੜੇ ਹੋਏ ਨੇ ਸਾਡੇ ਨਾਲ, ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਇਧਰ ਹਰਵਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਇਹ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸਿਸਟਰ, ਬਹੁਤ ਵਧੀਆ ਨੌਲੇਜ ਭਰਿਆ ਪ੍ਰੋਗਰਾਮ ਸੁਣ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਹਰਵਿੰਦਰ ਜੀ, ਪ੍ਰੋਗਰਾਮ ਤੁਸੀਂ ਪਸੰਦ ਵੀ ਕਰ ਰਹੇ ਹੋ ਔਰ ਸਾਡੇ ਨਾਲ ਤੁਸੀਂ ਜੁੜਨਾ ਕੀਤਾ ਹੋਇਆ, ਸਾਡੇ ਲਈ ਇਹ ਗੱਲ ਹੀ ਬਹੁਤ ਵੱਡੀ ਹੈ। ਕਿਉਂਕਿ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰੀ ਦੇ ਨਾਲ, ਤੁਹਾਡੀ ਸ਼ਿਰਕਤ ਦੇ ਨਾਲ ਹੋਰ ਚਾਰ ਚੰਦ ਲੱਗ ਜਾਂਦੇ ਆ। ਤੇ ਜਗਜੀਵਨ ਮਠਾਰੂ ਹੁਰੀ ਵੀ ਸਾਡੇ ਨਾਲ ਜੁੜੇ ਹੋਏ ਆ, ਬਹੁਤ ਬਹੁਤ ਧੰਨਵਾਦ ਜਗਜੀਵਨ ਮਠਾਰੂ ਜੀ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਜਲਦ ਅਗਲਾ ਜਿਹੜਾ ਸਿਲਸਿਲਾ ਆ ਉਹ ਅਸੀਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਅਗਲਾ ਸਿਲਸਿਲਾ ਹੈ ਜੀ ਵਿਰਸਾ ਤੇ ਇਤਿਹਾਸ ਦਾ। ਉਸ ਸਿਲਸਿਲੇ ਤੋਂ ਪਹਿਲਾਂ ਇੱਕ ਦੋ ਜਿਹੜੇ ਸੁਨੇਹੇ ਆ ਉਹ ਵੀ ਸਾਡੇ ਤੱਕ ਪਹੁੰਚੇ ਹੋਏ ਆ, ਤੇ ਨਾਲ ਹੀ ਨਾਲ ਕਮਰਸ਼ੀਅਲ ਬ੍ਰੇਕ ਜਿਹੜੀ ਆ ਉਹ ਵੀ ਤਿਆਰ ਬਰ ਤਿਆਰ ਆ। ਇੱਕ ਬ੍ਰੇਕ ਛੋਟੀ ਜਿਹੀ ਲੈਣੇ ਆ, ਉਸ ਬ੍ਰੇਕ ਤੋਂ ਬਾਅਦ ਬਹੁਤ ਜਲਦ ਆਉਣੇ ਆ ਵਾਪਸ ਅਗਲੇ ਸਿਲਸਿਲੇ ਦੇ ਵਿੱਚ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਰੀਦੀ ਚਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੌਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ,
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਦਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫਾਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ, 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਲਓ ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਚੱਲ ਰਹੀ ਸੀ। ਬ੍ਰੇਕ ਦੌਰਾਨ ਸਾਡੇ ਜਿਹੜੇ ਸਪਾਂਸਰਸ ਉਹਨਾਂ ਦੇ ਇਸ਼ਤਿਹਾਰ ਚੱਲ ਰਹੇ ਸਨ। ਇਸ ਵੇਲੇ ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ, ਯਾਨੀ ਕਿ ਲਹਿਰਾਂ ਪ੍ਰੋਗਰਾਮ ਦੇ ਵਿੱਚ, ਲਹਿਰਾਂ ਪ੍ਰੋਗਰਾਮ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ ਇਹ ਪ੍ਰੋਗਰਾਮ ਜਿਹੜਾ ਤੁਸੀਂ ਸੁਣ ਰਹੇ ਹੋ ਔਰ ਮੇਰੇ ਨਾਲ ਤੁਸੀਂ ਮੁਖਾਤਬ ਹੋ, ਮੈਂ ਤੁਹਾਡੇ ਨਾਲ ਮੁਖਾਤਬ ਹਾਂ, ਯਾਨੀ ਮੇਰਾ ਨਾਮ ਹੈ ਜੀ ਅਮਰਦੀਪ ਕੌਰ ਤੇ ਅਮਰਦੀਪ ਵੱਲੋਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਲਹਿਰਾਂ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਸਵਾਗਤ। ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਹੈ ਉਹ ਹੈ ਜੀ ਵਿਰਸਾ ਤੇ ਇਤਿਹਾਸ ਦਾ। ਸੋ ਵਿਰਸਾ ਤੇ ਇਤਿਹਾਸ ਦਾ ਇਹ ਸਿਲਸਿਲਾ ਅਸੀਂ ਨਾਲੋ ਨਾਲ ਫੇਸਬੁੱਕ ਦੇ ਉੱਤੇ ਲਾਈਵ ਵੀ ਲੈ ਕੇ ਹਾਜ਼ਰ ਹਾਂ। ਸੋ ਫੇਸਬੁੱਕ ਦੇ ਉੱਤੇ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਹਮੇਸ਼ਾ ਸਹਿਯੋਗ ਦਿੰਦੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ। ਸੋ ਉਨ੍ਹਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਦਿਲਬਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਦਿਲਬਰ ਸਾਹਿਬ, ਅੱਜ ਬਹੁਤ ਖਾਸ ਦਿਨ ਹੈ, ਖਾਸ ਤੌਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਅਸੀਂ ਤੁਹਾਨੂੰ ਵੀ ਪੇਸ਼ ਕਰਦੇ ਹਾਂ ਤੇ ਨਾਲ ਨਾਲ ਸਮੂਹ ਸਰੋਤਿਆਂ ਨੂੰ ਜਿਹੜੇ ਸਾਡੇ ਨਾਲ ਰੇਡੀਓ ਦੀ ਸਟ੍ਰੀਮਿੰਗ ਦੇ ਉੱਤੇ ਜੁੜੇ ਹੋਏ ਨੇ, ਜਿਹੜੇ ਫੇਸਬੁੱਕ ਦੇ ਉੱਤੇ ਜਿਹੜੇ ਵਿਊਵਰਸ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ, ਸਮੂਹ ਸਰੋਤਿਆਂ ਤੇ ਦਰਸ਼ਕਾਂ ਨੂੰ ਬਹੁਤ ਬਹੁਤ ਮੁਬਾਰਕਾਂ।
ਸਾਰੀਆਂ ਸਰੋਤਿਆਂ ਨੂੰ, ਸਾਰੇ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
ਜੀ। ਸੋ ਅੱਜ ਦਾ ਜਿਹੜਾ ਵਿਰਸਾ ਤੇ ਇਤਿਹਾਸ ਦਾ ਇਹ ਸਿਲਸਿਲਾ ਹੈ ਉਹ ਅਸੀਂ ਖਾਸ ਤੌਰ ਦੇ ਉੱਤੇ ਅੱਜ ਦੇ ਇਸ ਖਾਸ ਪੁਰਬ ਨੂੰ ਹੀ ਸਾਹਮਣੇ ਰੱਖ ਕੇ ਜਿਹੜਾ ਸਾਂਝਾ ਕਰਾਂਗੇ। ਸੋ ਇਸ ਸਿਲਸਿਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਹੋਏ ਜਿਹੜੇ ਤੱਥ ਨੇ ਜਾਂ ਫਿਰ ਜਾਣਕਾਰੀਆਂ ਨੇ ਉਹ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰੋ।
ਸਭ ਤੋਂ ਪਹਿਲੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
ਜੀ।
ਇੱਕ ਗੱਲ ਨੋਟ ਕਰੋ ਕਿ ਸਿੱਖੀ ਦੇ ਮਹਿਲ ਦੀ ਜੋ ਉਸਾਰੀ ਹੈ ਦੋ ਥਾਵਾਂ ਦੇ ਉੱਤੇ ਕੀਤੀ ਗਈ ਹੈ
ਜੀ,
ਗੁਰੂ ਪ੍ਰੰਥ ਤੇ ਗੁਰੂ ਗ੍ਰੰਥ। ਗੁਰੂ ਗ੍ਰੰਥ ਅਤੇ ਗੁਰੂ ਪੰਥ, ਇਹਨਾਂ ਦੋ ਥਾਵਾਂ ਦੇ ਉੱਤੇ ਸਿੱਖੀ ਦਾ ਮਹਿਲ ਉਸਰਿਆ ਪਿਆ
ਜੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਗੈਰ ਸਿੱਖ ਦਾ ਜੀਵਨ ਅਧੂਰਾ ਹੈ। ਸਾਡੇ ਅੱਕ ਚੰਗੇ ਭਾਗ ਨੇ, ਕੋਈ ਸਿੱਖੀ ਧਰਮ ਕੋਈ ਬਹੁਤ ਪੁਰਾਣਾ ਧਰਮ ਨਹੀਂ, ਕੇਵਲ 550 ਸਾਲ ਪੁਰਾਣਾ ਧਰਮ ਹੈ। ਲੇਕਿਨ ਸ੍ਰੀ ਇਸ ਸਿੱਖ ਧਰਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਜੋ ਅਧਿਆਤਮਿਕ ਗ੍ਰੰਥ ਦਿੱਤਾ ਹੈ
ਜੀ,
ਔਰ ਮੈਂ ਕਹਿੰਦਾ ਹੁੰਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਡੇ ਤੇ ਬੜੇ ਪਰਉਪਕਾਰ ਨੇ, ਔਰ ਸਭ ਤੋਂ ਵੱਡਾ ਉਹਨਾਂ ਦਾ ਪਰਉਪਕਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਅਧਿਆਤਮਿਕ ਗ੍ਰੰਥ ਦੇ ਜਾਣ
ਜੀ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਹ ਬਾਣੀ ਦੀ ਦਾਤ ਧੁਰੋਂ ਲੈ ਕੇ ਆਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਵਿਚ ਜ਼ਿਕਰ ਵੀ ਆਉਂਦਾ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ
ਜੀ।
ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬੇਈ ਨਦੀ ਚ ਟੁੱਭਾ ਲਾਇਆ, ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਸੀ
ਜੀ।
ਮਹਾਰਾਜ ਸੱਚਖੰਡ ਪਹੁੰਚੇ, ਸੱਚਖੰਡ ਪਹੁੰਚ ਕੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਸੀ, ਸੋ ਤਰ ਕਿਹਾ ਸੋ ਘਰ ਕਿਹਾ ਜਿੱਤ ਬੈ ਸਰਬ ਸੰਭਾਲਿਆ
ਜੀ।
ਉਹ ਦਰ ਕਿਹੋ ਜਿਹਾ ਜਿੱਥੇ ਬੈਠ ਕੇ ਸਾਰਿਆਂ ਦੀ ਰੱਖਿਆ ਕਰਦਾ ਹੈ। ਅਕਾਲ ਪੁਰਖ ਨੇ ਆਖਿਆ ਵੀ ਨਾਨਕ ਕਿਵੇਂ ਆਉਣਾ ਹੋਇਆ? ਨਾਨਕ ਜੀ ਨੇ ਕਿਹਾ ਸੰਸਾਰ ਜਲ ਰਿਹਾ, ਮੂਲ ਮੰਤਰ ਦੀ ਦਾਤ ਬਖਸ਼ਿਸ਼ ਕਰੋ
ਜੀ।
ਅਕਾਲ ਪੁਰਖ ਨੇ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕੀਤੀ, ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸਹਿਬੰ ਗੁਰ ਪ੍ਰਸਾਦ। ਅੱਗੋ ਨਾਨਕ ਜੀ ਨੇ ਧੰਨਵਾਦ ਕਰਦਿਆਂ ਆਖਿਆ ਸੀ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਕੀ ਸੱਚ। ਇਹ ਮੂਲ ਮੰਤਰ ਦੀ ਦਾਤ ਗੁਰੂ ਨਾਨਕ ਸਾਹਿਬ ਸੱਚਖੰਡ ਤੋਂ ਲੈ ਕੇ ਆਏ
ਜੀ।
ਫਿਰ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ, ਉਹਨਾਂ ਨੇ ਆਪਣੀ ਕਲਮ ਦੇ ਨਾਲ ਗੁਰੂ ਨਾਨਕ ਸਾਹਿਬ ਨੇ 973 ਸ਼ਬਦ ਲਿਖੇ
ਜੀ।
ਜਦੋਂ ਗੁਰੂ ਨਾਨਕ ਸਾਹਿਬ ਦਾ ਇੰਤਕਾਲ ਹੋਣ ਲੱਗਾ, ਉਹਨਾਂ ਨੇ ਗੁਰਤਾ ਦਿੱਤੀ ਭਾਈ ਲਹਿਣਾ ਜੀ, ਜੋ ਬਾਅਦ ਵਿਚ ਧੰਨ ਸ੍ਰੀ ਗੁਰੂ ਅੰਗਦ ਦੇ ਬਣ ਕੇ ਗੁਰਗੱਦੀ ਉੱਤੇ ਬੈਠੇ, ਉਹ ਸਾਰੀ ਇਕੱਤਰ ਕੀਤੀ ਬਾਣੀ ਉਹਨਾਂ ਨੇ ਗੁਰੂ ਅੰਗਦ ਦੇ ਮਹਾਰਾਜ ਨੂੰ ਦਿੱਤੀ
ਜੀ।
ਗੁਰੂ ਅੰਗਦ ਦੇ ਮਹਾਰਾਜ ਨੇ ਜੋ ਬਾਣੀ ਲਿਖੀ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਦਿੱਤੀ
ਜੀ।
ਗੁਰੂ ਅਮਰਦਾਸ ਮਹਾਰਾਜ ਨੇ ਜੋ ਬਾਣੀ ਲਿਖੀ ਉਹ ਉਹਨਾਂ ਦੇ ਪੁੱਤਰ ਮੋਹਨ ਜੀ ਕੋਲ ਸੀ
ਜੀ।
ਹੁਣ ਸਵਾਲ ਪੈਦਾ ਹੁੰਦਾ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ 973 ਸ਼ਬਦ ਲਿਖੇ, ਗੁਰੂ ਅੰਗਦ ਦੇਵ ਮਹਾਰਾਜ ਨੇ 61 ਸ਼ਬਦ ਲਿਖੇ
ਜੀ,
ਗੁਰੂ ਅਮਰਦਾਸ ਮਹਾਰਾਜ ਨੇ 907 ਸ਼ਬਦ ਲਿਖੇ, ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ 679 ਸ਼ਬਦ ਲਿਖੇ, ਔਰ ਗੁਰੂ ਅਰਜਨ ਦੇਵ ਮਹਾਰਾਜ ਨੇ 2218 ਸ਼ਬਦ ਲਿਖੇ
ਜੀ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹ ਕੰਮ ਕਰਨ ਵਾਸਤੇ 16 ਸਾਲ ਦਾ ਸਮਾਂ ਲੱਗਾ ਹੈ। ਇਤਿਹਾਸਕਾਰ ਲਿਖਦੇ ਨੇ ਕਿ 1660 ਸੰਮਤ ਦੇ ਵਿਚ ਗੁਰੂ ਅਰਜਨ ਦੇਵ ਮਹਾਰਾਜ ਰਾਮ ਸਾਹਿਬ ਦੇ ਸਥਾਨ ਤੇ ਬੈਠ ਕੇ ਭਾਈ ਗੁਰਦਾਸ ਜੀ ਦੇ ਕੋਲੋਂ ਇਹ ਸਾਰੀ ਇਕੱਤਰ ਕੀਤੀ ਬਾਣੀ ਲਿਖਵਾਣੀ ਸ਼ੁਰੂ ਕੀਤੀ, ਔਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹਦੇ ਵਿਚ 16 ਸਾਲ ਦਾ ਸਮਾਂ ਲੱਗਾ
ਜੀ।
ਔਰ ਜਦੋਂ ਸਾਰੀ ਬਾਣੀ ਮਹਾਰਾਜ ਨੇ ਲਿਖ ਦਿੱਤੀ, ਔਰ ਇੱਕ ਮੈਂ ਹੋਰ ਵੀ ਸੰਗਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਲਿਖਾ ਰਹੇ ਸੀ, ਭਾਈ ਗੁਰਦਾਸ ਜੀ ਲਿਖ ਰਹੇ ਸੀ ਤੇ ਭਾਈ ਬੰਨੋ ਜੀ ਨੂੰ ਜਿਲਦ ਬੰਨਣ ਵਾਸਤੇ ਵੀ ਨਾਲੋ ਨਾਲ ਦੇ ਰਹੇ ਸੀ
ਜੀ,
ਤੇ ਭਾਈ ਬੰਨੋ ਜੀ ਉਸ ਬਾਣੀ ਦਾ ਤਾਰਾ ਆਪਣਾ ਵੱਖਰਾ ਤੌਰ ਤੇ ਵੀ ਕਰਦੇ ਰਹੇ ਸੀ, ਜਿਹੜੀ ਬਾਅਦ ਵਿਚ ਭਾਈ ਬੰਨੋ ਜੀ ਦੀ ਜੀਵਨ ਵੀ ਪ੍ਰਚਲਿਤ ਹੋਈ
ਜੀ।
ਸੋ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੇ ਗੁਰੂਆਂ ਦੀ ਬਾਣੀ ਇਕੱਠੀ ਕੀਤੀ
ਜੀ।
ਫਿਰ ਇਹਦੇ ਵਿਚ 13 ਭਗਤਾਂ ਦੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ
ਜੀ।
ਔਰ ਮਹਾਰਾਜ ਨੇ ਉਹਨਾਂ ਦਾ ਵੇਖੋ ਵਿਸ਼ਾਲ ਆਤਮਾ ਦਾ ਦਾਜ਼ਾ ਵੇਖਦਾ ਹਾਂ, ਉਹਨਾਂ ਨੇ ਬਾਣੀ ਦਰਜ ਕਰਨ ਲੱਗਿਆ ਇਹ ਨੀ ਵੇਖਿਆ ਵੀ ਇਹ ਨਾਈ ਹੈ, ਸ਼ੀਮਾ ਹੈ, ਜੱਟ ਹੈ, ਚਮਾਰ ਹੈ, ਰਾਜਾ ਹੈ, ਸਾਰਿਆਂ ਨੂੰ ਇੱਕ ਸਮਝਦਿਆਂ ਹੋਇਆ ਉਹਨਾਂ ਦੀ ਬਾਣੀ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਜਾਂ ਗੁਰਸਿੱਖੀ ਦੇ ਨਾਲ ਮੇਲ ਖਾਂਦੀ ਸੀ ਉਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ।
ਬਿਲਕੁਲ,
ਬਹੁਤ ਘੱਟ ਸੰਗਤਾਂ ਨੂੰ ਪਤਾ ਹੋਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ 13 ਭਾਸ਼ਾਵਾਂ ਦੇ ਵਿਚ ਬਾਣੀ ਦਰਜ ਕੀਤੀ ਗਈ ਹੈ,
ਕਿਉਂਕਿ
ਇਹਦੇ ਵਿਚ ਜਿੰਨੇ ਵੀ ਭਗਤ ਨੇ ਇਹ ਸਾਰੇ ਦੂਸਰੇ ਪ੍ਰਾਂਤਾਂ ਤੋਂ ਸਨ
ਜੀ।
ਭਗਤ ਨਾਮਦੇਵ ਜੀ ਮਹਾਰਾਸ਼ਟਰ ਤੋਂ ਸਨ, ਇਸ ਤਰ੍ਹਾਂ ਜਿੰਨੇ ਵੀ ਭਗਤ ਸਨ ਇਹ ਵੱਖਰੇ ਵੱਖਰੇ ਪ੍ਰਦੇਸ਼ਾਂ ਦੇ ਸਨ, ਇਹਨਾਂ ਦੀ ਵੱਖਰੀ ਵੱਖਰੀ ਬੋਲੀ ਸੀ, ਔਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੋਈ ਵੇਦ ਵਿਤਕਰਾ ਭਿਆਦ ਨਾ ਕਰਦੇ ਹੋਏ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਇਹਨਾਂ ਦੀ ਬਾਣੀ ਦਰਜ ਕਰ ਲਈ
ਜੀ।
ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਸਾਰੀ ਬਾਣੀ ਦਰਜ ਕਰ ਲਈ ਉਹਨਾਂ ਨੇ ਇੱਕ ਗ੍ਰੰਥ ਤਿਆਰ ਕੀਤਾ, ਉਹ ਪਹਿਲੇ ਪਹਿਲਾਂ ਆਪਾਂ ਇਹਨੂੰ ਪੋਥੀ ਕਹਿੰਦੇ ਸੀ
ਜੀ।
ਬਾਅਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਇਹਨੂੰ ਗੁਰਤਾ ਦਿੱਤੀ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਕਹਿਣ ਲੱਗ ਪਏ
ਜੀ।
ਪਰ ਮੈਂ ਇੱਕ ਗੱਲ ਸਰੋਤਿਆਂ ਨੂੰ ਹੋਰ ਦੱਸਣੀ ਚਾਹੁੰਦਾ ਹਾਂ ਕਿ ਦੁਨੀਆਂ ਚ ਗ੍ਰੰਥ ਪੜੇ ਨੇ
ਜੀ,
ਬਾਈਬਲ ਹੈ, ਕੁਰਾਨ ਹੈ, ਗੀਤਾ ਹੈ, ਅੰਜੀਲ ਹੈ, ਜ਼ਬੂਰ ਹੈ, ਪਰ ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ। ਗੁਰੂ ਦਾ ਦਰਜਾ ਮਿਲਿਆ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ
ਜੀ।
ਦੁਨੀਆਂ ਚ ਵੇਖੋ ਗ੍ਰੰਥ ਕਿੰਨੇ ਨੇ, ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਮਿਲਣਾ ਇੱਕ ਬਹੁਤ ਹੀ ਸਿੱਖਾਂ ਵਾਸਤੇ ਅਤਿ ਚੰਗੇ ਭਾਗ ਦੀ ਗੱਲ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਲਕ ਲਾ ਕੇ ਗੁਰਤਾ ਦੇਣ ਲੱਗੇ ਨਾ, ਤਾਂ ਸੰਗਤਾਂ ਨੇ ਕਿਹਾ ਮਹਾਰਾਜ ਸਾਨੂੰ ਤੁਹਾਡੇ ਕਿਹਦੇ ਵਿਚੋਂ ਦਰਸ਼ਨ ਹੋਣਗੇ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਜਿਹੜਾ ਸਿੱਖ ਜਦੋਂ ਬਾਣੀ ਪੜੇਗਾ ਜਾਂ ਅਖੰਡ ਪਾਠ ਕਰੇਗਾ ਮੇਰੇ ਇਉਂ ਸਮਝੋ ਕਿ ਮੇਰੇ ਨਾਲ ਗੱਲਾਂ ਕਰ ਰਿਹਾ ਹੋਵੇਗਾ ਅਤੇ ਮੈਂ ਉਹਦੇ ਅੰਗ ਸੰਗ ਰਹਾਂਗਾ। ਔਰ ਮੈਂ ਇਸੇ ਕਰਕੇ ਸਰੋਤਿਆਂ ਨੂੰ ਬੇਨਤੀ ਕਰਦਾ ਹੁੰਦਾ ਕਿ ਭਾਈ ਆਪ ਗੁਰੂ ਗ੍ਰੰਥ ਸਾਹਿਬ ਪੜ੍ਹੋ, ਗੁਰੂ ਗ੍ਰੰਥ ਸਾਹਿਬ ਨੂੰ ਵਿਚਾਰੋ। ਮੈਂ ਵੈਸੇ ਹਰਮਨ ਰੇਡੀਓ ਨੂੰ ਬਹੁਤ ਵਧਾਈ ਦੇਣੀ ਚਾਹੁੰਦਾ ਕਿਉਂਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੋਜ਼ 4 ਪੰਨੇ ਸੰਗਤਾਂ ਨੂੰ ਸਰਵਣ ਕਰਵਾਉਂਦੇ ਨੇ, ਔਰ ਇਹਨਾਂ ਦਾ ਟੀਚਾ ਇਹ ਹੈ ਕਿ ਸਾਲ ਦੇ ਵਿਚ ਇੱਕ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਏ ਜਾਣ, ਨਾਲ ਹੀ ਤੇ ਸੰਗਤਾਂ ਨੂੰ ਸੰਥਿਆ ਹੋ ਜਾਂਦੀ ਹੈ ਤੇ ਨਾਲ ਹੀ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਚਾਰ ਹੋ ਜਾਂਦੀ ਹੈ। ਸੋ ਇਸੇ ਕਰਕੇ ਸਾਨੂੰ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ ਔਰ ਅਸੀਂ ਸਮਝੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੱਲਾਂ ਕਰ ਰਹੇ ਹਾਂ
ਜੀ।
ਪਰ ਗੁਰੂ ਦੇਖੋ ਇਹਦੇ ਵਿੱਚ ਮੁਸਲਮਾਨਾਂ ਦੀ ਬਾਣੀ ਵੀ ਦਰਜ ਹੈ, ਹਿੰਦੂਆਂ ਦੀ ਬਾਣੀ ਵੀ ਦਰਜ ਹੈ। ਮਹਾਰਾਜ ਨੇ ਤਾਂ ਕੋਈ ਵਿਤਕਰਾ ਨਹੀਂ ਕੀਤਾ
ਬਿਲਕੁਲ,
ਪਰ ਅੱਜ ਸਾਨੂੰ ਉਸ ਵੇਲੇ ਦੁੱਖ ਹੁੰਦਾ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਅੱਜ ਗੁਰਦੁਆਰੇ ਜਾਤਾਂ ਪਾਤਾਂ ਦੇ ਆਧਾਰ ਉੱਤੇ ਬਣਾਏ ਜਾ ਰਹੇ ਨੇ
ਜੀ।
ਸੋ ਇਸ ਕਰਕੇ ਸਾਨੂੰ ਲੋੜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਧਿਐਨ ਕਰਨ ਦੀ। ਔਰ ਗੁਰੂ ਗ੍ਰੰਥ ਸਾਹਿਬ ਦੇ ਦੇਖੋ ਕੁੱਲ ਅੱਖਰ
ਜੀ
92,224 ਹਨ
ਜੀ।
ਅੱਜ ਕੋਈ ਕਵੀ ਕਵਿਤਾ ਵੀ ਲਿਖ ਦੇਵੇ ਨਾ ਉਹਦੇ ਮਨ ਵਿਚ ਹੰਕਾਰ ਆ ਜਾਂਦਾ ਹੈ
ਜੀ।
ਲੇਕਿਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਐਡਾ ਵੱਡਾ ਗ੍ਰੰਥ ਲਿਖਿਆ ਲੇਕਿਨ ਉਹਨਾਂ ਦੇ ਮਨ ਵਿਚ ਹੰਕਾਰ ਨਹੀਂ ਆਇਆ।
ਤੇ
ਜਦੋਂ ਆਖਰੀ ਪੰਕਤੀ ਆਉਂਦੀ ਹੈ ਤੇ ਗੁਰੂ ਅਰਜਨ ਸਾਹਿਬ ਕਿਤੀ ਨਿਮਰਤਾ ਨਾਲ ਕਹਿੰਦੇ ਨੇ ਮੈਂ ਨਿਰਗੁਣ ਆ ਰਹੇ ਉਹ ਗੁਣ ਨਾਹੀ ਆਪੇ ਤਰਸ ਪਿਓਰੀ, ਮੇਰੇ ਚ ਕੋਈ ਗੁਣ ਨੀ, ਅਕਾਲ ਪੁਰਖ ਨੇ ਮੇਰੇ ਉੱਤੇ ਤਰਸ ਕਰਕੇ ਇਹ ਸਾਰਾ ਕਾਰਜ ਸੰਪੂਰਨ ਕੀਤਾ। ਕਿੱਡੀ ਨਿਮਰਤਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ
ਜੀ।
ਮੈਨੂੰ ਮੈਂ ਇੱਕ ਦਿਨ ਇਤਿਹਾਸ ਪੜ ਰਿਹਾ ਸਾਂ, ਮਹਾਰਾਜ ਇੱਕ ਦਿਨ ਦਰਬਾਰ ਸਾਹਿਬ ਦੇ ਵਿਚ ਸਰੰਦਾ ਬਣਾ ਕੇ ਕੀਰਤਨ ਕਰ ਰਹੇ
ਜੀ
ਤੇ ਮਹਾਰਾਜ ਸ਼ਬਦ ਗਾਇਨ ਕਰ ਰਹੇ ਸੀ ਤਨ ਮਨ ਕਾਟ ਕਾਟ ਸਭ ਅਰਪੀ ਵਿਚ ਅਗਨੀ ਆਪ ਜਲਾਈ। ਅਚਨ ਚੇਤ ਸਾਈ ਮੀਆਂ ਮੀਰ ਜੀ ਦੀ ਕੀਰਤਨ ਬੈਠੇ ਸੁਣ ਰਹੇ ਸਨ
ਜੀ।
ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਸਾਈ ਮੀਆਂ ਮੀਰ ਕਹਿਣ ਲੱਗਾ ਮਹਾਰਾਜ ਵੀ ਇਹ ਸ਼ਬਦ ਪੜਨ ਵਾਸਤੇ ਹੈ ਜਾਂ ਇਹ ਹੋ ਵੀ ਸਕਦਾ
ਜੀ।
ਤਾਂ ਮਹਾਰਾਜ ਮੁਸਕਰਾਏ ਕਹਿਣ ਲੱਗੇ ਸਾਈ ਜੀ ਇਸ ਗੱਲ ਦਾ ਜਵਾਬ ਤੁਹਾਨੂੰ ਕਦੀ ਦਿਆਂਗੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪੱਕੀਆਂ ਤਵੀਆਂ ਤੇ ਬੈਠੇ ਭੁੱਜ ਰਹੇ ਸੀ ਤੇ ਸਾਈ ਮੀਆਂ ਮੀਰ ਆਇਆ ਤਾਂ ਮਹਾਰਾਜ ਨੇ ਕਿਹਾ ਸਾਈ ਜੀ ਅੱਜ ਅਸੀਂ ਤੁਹਾਡੀ ਉਸ ਗੱਲ ਦਾ ਉੱਤਰ ਤੱਕੀਆਂ ਤਵੀਆਂ ਉੱਤੇ ਬੈਠ ਕੇ ਦੇ ਰਹੇ ਹਾਂ। ਇਹ ਹੋ ਸਕਦਾ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਸਾਡੇ ਤੇ ਬੜੇ ਪਰਉਪਕਾਰ ਕੀਤੇ ਨੇ ਔਰ ਗੁਰੂ ਅਰਜਨ ਸਾਹਿਬ ਜਿਨ੍ਹਾਂ ਦਾ ਜਨਮ ਮਾਤਾ ਭਾਨੀ ਜੀ ਦੀ ਕੁੱਖ ਵਿੱਚੋਂ ਹੋਇਆ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ। ਮੈਂ ਅੱਗੇ ਵੀ ਕਈ ਵਾਰੀ ਸੰਗਤਾਂ ਨੂੰ ਦੱਸਿਆ ਕਿ ਬੀਬੀ ਭਾਨੀ ਸਿੱਖ ਪੰਥ ਦੀ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਦਾ ਪਿਤਾ ਵੀ ਗੁਰੂ ਗੁਰੂ ਅਮਰਦਾਸ, ਜਿਨ੍ਹਾਂ ਦਾ ਪਤੀ ਵੀ ਗੁਰੂ ਗੁਰੂ ਰਾਮਦਾਸ, ਜਿਨ੍ਹਾਂ ਦਾ ਪੁੱਤਰ ਵੀ ਗੁਰੂ ਗੁਰੂ ਅਰਜਨ ਦੇਵ, ਜਿਨ੍ਹਾਂ ਦਾ ਪੋਤਰਾ ਵੀ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ, ਜਿਨ੍ਹਾਂ ਦਾ ਪੜਪੋਤਰਾ ਵੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੇ ਪੜਪੋਤਰੇ ਦਾ ਅੱਗੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਵੀ ਗੁਰੂ। ਕਿੱਡਾ ਵੱਡੀ ਸ਼ਖਸੀਅਤ ਹੈ ਬੀਬੀ ਭਾਨੀ ਜੀ, ਉਹਨਾਂ ਦੀ ਕੁੱਖ ਵਿਚੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਜਨਮ ਲਿਆ ਔਰ ਉਹਨਾਂ ਨੇ ਛੋਟੀ ਜਿਹੀ ਉਮਰ ਦੇ ਵਿਚ ਵੇਖੋ ਸਾਨੂੰ ਕਿੱਡਾ ਵੱਡਾ ਅਧਿਆਤਮਿਕ ਗ੍ਰੰਥ ਲਿਖ ਕੇ ਗਏ ਨੇ। ਅੱਜ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੇਅਦਬੀ ਹੁੰਦੀ ਹੈ ਮਨ ਨੂੰ ਬੜਾ ਦੁੱਖ ਹੁੰਦਾ ਤੇ ਅਸੀਂ ਕਈ ਵਾਰੀ ਵੇਖੋ ਹੁਣ ਪਿੱਛੇ ਤੁਸੀਂ ਅਖਬਾਰਾਂ ਵੀ ਪੜ ਰਹੇ ਜੇ, ਸੋਸ਼ਲ ਮੀਡੀਆ ਦੇ ਉੱਤੇ ਵੀ ਹੈ, ਬਰਗਾੜੀ ਦੇ ਵਿਚ ਕੀ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਡਨੈਪ ਕੀਤਾ ਗਿਆ ਪਿੰਡਾਂ ਵਿਚ ਹਿੰਮਤ ਹੈ ਤੇ ਛੜਾ ਲਓ, ਧਰਨੇ ਦਿੱਤੇ, ਸ਼ਹੀਦੀਆਂ ਦਿੱਤੀਆਂ, ਪਰ ਲੇਕਿਨ ਅਸੀਂ ਉਹ ਦੋਸ਼ੀ ਨਹੀਂ ਫੜ ਸਕੇ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਦਰ ਕਰੋ, ਸਤਿਕਾਰ ਕਰੋ, ਇਹ ਜਰੂਰੀ ਹੈ। ਹਰ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚਾਹੀਦਾ। ਵੇਖੋ ਮੁਸਲਮਾਨ ਲੋਕ ਪੰਜ ਨਮਾਜ਼ਾਂ ਪੜ੍ਹਦੇ ਨੇ, ਉਹ ਆਪਣੇ ਸਮੇਂ ਤੋਂ ਨਹੀਂ ਖੁੰਝਦੇ। ਨਮਾਜ਼ੇ ਸੁਬਹ, ਨਮਾਜ਼ੇ ਪਸ਼ੀ, ਨਮਾਜ਼ੇ ਦੀਗਰ, ਨਮਾਜ਼ੇ ਖੁਫਤਨ, ਨਮਾਜ਼ੇ ਸ਼ਾਮ, ਲੇਕਿਨ ਅਸੀਂ ਆਪਣੀ ਬਾਣੀ ਤੋਂ ਨਾ ਖੁੰਝੀਏ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲੀ ਗ੍ਰੰਥੀ ਬਾਬਾ ਬੁੱਢਾ ਜੀ ਬਣਾਈ
ਜੀ।
ਵੇਖੋ ਗੁਰੂ ਰਾਮ ਗੁਰੂ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਈ ਔਰ ਜਦੋਂ ਗ੍ਰੰਥੀ ਸਥਾਪਨ ਦਾ ਮੌਕਾ ਆਇਆ ਤਾਂ ਮਹਾਰਾਜ ਦੀ ਦੋ ਦ੍ਰਿਸ਼ਟੀ ਵੇਖੋ, ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਇਹਦੇ ਪਹਿਲੇ ਹੈੱਡ ਗ੍ਰੰਥੀ ਨਿਯੁਕਤ ਕੀਤਾ
ਜੀ।
ਤੇ ਜਦੋਂ ਬਾਬਾ ਬੁੱਢਾ ਜੀ ਨੇ ਪਹਿਲਾਂ ਪ੍ਰਕਾਸ਼ ਕੀਤਾ
ਜੀ
ਤਾਂ ਹੁਕਮਨਾਮਾ ਆਇਆ ਸੀ, ਸੰਤਾਂ ਕੇ ਕਾਰਜ ਆ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ, ਤਪਤ ਸੁਹਾਵੀ ਤੇਰਾ ਪਾਲ ਸੁਹਾਇਆ, ਵਿੱਚ ਅੰਮ੍ਰਿਤ ਜਲ ਛਾਇਆ ਰਾਮ
ਜੀ।
ਗੁਰੂ ਅਰਜਨ ਦੇਵ ਜੀ ਦੀ ਪਾਰਥੂ ਨਜ਼ਰ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਹੈੱਡ ਗ੍ਰੰਥੀ ਸਾਪਿਆ। ਅੱਜ ਸਾਨੂੰ ਹੈਜ ਗ੍ਰੰਥੀਆਂ ਦੀ ਵੀ ਸਾਨੂੰ ਸਤਿਕਾਰ ਕਰਨ ਦੀ ਲੋੜ ਹੈ। ਪਰ ਅੱਜ ਜਿਵੇਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੇਖ ਰਹੇ ਹਾਂ ਕਿ ਅੱਜ ਗ੍ਰੰਥੀਆਂ ਦੀ ਕਦਰ ਨਹੀਂ ਕੀਤੀ ਜਾ ਰਹੀ ਤੇ ਅਸੀਂ ਚਾਹੁੰਦੇ ਆ ਕਿ ਰਾਜ ਕਰੇਗਾ ਖਾਲਸਾ ਹੋਵੇ, ਪਰ ਸਾਡੇ ਗ੍ਰੰਥੀ ਅੱਜ ਰੋਲ ਰਹੇ ਨੇ ਔਰ ਅੱਗੇ ਆਪਣੇ ਪੁੱਤਰਾਂ ਨੂੰ ਕੋਈ ਗ੍ਰੰਥੀ ਬਣਾ ਕੇ ਰਾਜੀ ਨਹੀਂ। ਸੋ ਸਾਨੂੰ ਅਗਰ ਸਿੱਖ ਕੌਮ ਇਸ ਵੱਲ ਤਵੱਜੋ ਦੇਵੇ ਕਿ ਅਸੀਂ ਰਾਗੀਆਂ ਦੀਆਂ, ਢਾਡੀਆਂ ਦੀਆਂ ਜਾਂ ਕਥਾ ਵਾਚਕਾਂ ਦੀਆਂ ਜਾਂ ਗ੍ਰੰਥੀਆਂ ਦੀ ਮਹਾਨ ਸੇਵਾ ਕਰਨੀ ਹੈ ਤਾਂ ਹੀ ਇਸ ਕੌਮ ਦਾ ਬਚਾਅ ਹੋ ਸਕੇਗਾ, ਨਹੀਂ ਤੇ ਇਹ ਕੌਮ ਦੇ ਵਾਸਤੇ ਆਉਣ ਵਾਲਾ ਸਮਾਂ ਬੜਾ ਕਠਿਨ ਹੋਵੇਗਾ।
ਬਿਲਕੁਲ ਜੀ।
ਔਰ ਮੈਂ ਇੱਕ ਹੋਰ ਵੀ ਬੇਨਤੀ ਕਰਨੀ ਚਾਹੁੰਦਾ ਸਾਰੇ ਸਰੋਤਿਆਂ ਨੂੰ ਕਿ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਪਦ ਸ਼ੀਰ ਵਿੱਚ ਸਾਨੂੰ ਮਿਲਦੇ ਨੇ ਅਸੀਂ ਉਹ ਤੇ ਪੜ੍ਹਦੇ ਹਾਂ, ਅਗਰ ਤੁਸੀਂ ਲੜੀ ਵਾਰ ਵੀ ਪੜ੍ਹਨਾ ਚਾਹੋ ਇਹਨੂੰ ਵੀ ਜਰੂਰ ਪੜ੍ਹੋ ਕਿਉਂਕਿ ਲੜੀ ਵਾਰ ਦੇ ਨਾਲ ਵੀ ਸਾਨੂੰ ਬਹੁਤ ਵੱਡਾ ਗਿਆਨ ਮਿਲੇਗਾ, ਸਾਨੂੰ ਇੱਕ ਇੱਕ ਅੱਖਰ ਨੂੰ ਸਮਝਣ ਦਾ ਮੌਕਾ ਮਿਲੇਗਾ। ਲੜੀ ਵਾਰ ਵੀ ਪੜ੍ਹੋ ਤੇ ਪਦ ਸ਼ੀਰ ਵਿੱਚ ਵੀ ਪੜ੍ਹ ਕੇ ਬਾਣੀ ਨੂੰ ਆਪਣਾ ਜੀਵਨ ਸਫਲ ਕਰੋ। ਸੋ ਇਹ ਮੇਰੀ ਸਾਰੇ ਸਰੋਤਿਆਂ ਨੂੰ ਹੱਥ ਜੋੜ ਕੇ ਬੇਨਤੀ
ਜੀ। ਸੋ ਦਰਬਾਰ ਸਾਹਿਬ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿਚ ਤੁਸੀਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਦੇ ਬਾਰੇ ਚ ਸਾਡੇ ਸਰੋਤਿਆਂ ਦੇ ਨਾਲ ਸਾਂਝ ਬਣਾਈ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿਚ ਬਹੁ ਮੁੱਲੇ ਖਜ਼ਾਨੇ ਦੇ ਵਿਚ ਅਸਲ ਦੇ ਵਿਚ ਜਿਹੜਾ ਉਪਦੇਸ਼ ਸਾਨੂੰ ਦਿੱਤਾ ਗਿਆ, ਸਾਨੂੰ ਪੜ੍ਹਨ ਦੀ ਲੋੜ ਤਾਂ ਹੈ ਹੀ ਹੈ, ਨਾਲ ਹੀ ਨਾਲ ਸਾਨੂੰ ਆਪਣੇ ਅੰਦਰ ਵਸਾਉਣ ਦੀ ਬਹੁਤ ਵੱਡੀ ਲੋੜ ਹੈ, ਉਹਦੇ ਉੱਤੇ ਅਮਲ ਕਰਨ ਦੀ ਬਹੁਤ ਵੱਡੀ ਲੋੜ ਹੈ, ਜਿਹਦੀ ਬਹੁਤ ਵੱਡੀ ਘਾਟ ਜਿਹੜੀ ਉਹ ਸਿੱਖਾਂ ਦੇ ਵਿਚ ਦਿਖਾਈ ਦਿੰਦੀ ਹੈ। ਜੇਕਰ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਉਹਨੂੰ ਅਮਲ ਚ ਨਹੀਂ ਲਿਆਉਂਦੇ, ਜੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਾਠ ਦਾ ਜਿਹੜਾ ਜਾਂ ਨਿਤਨੇਮ ਦਾ ਜਿਹੜਾ ਇੱਕ ਰੂਟੀਨ ਆ ਉਹ ਕਾਇਮ ਕੀਤਾ ਜਾਵੇ ਤਾਂ ਸਾਡੇ ਵਿਚ ਕਈ ਵਾਰ ਹੰਕਾਰ ਆ ਜਾਂਦਾ ਕਿ ਅਸੀਂ ਤਾਂ ਬਾਣੀ ਬਹੁਤ ਪੜ੍ਹਦੇ ਹਾਂ, ਹਨਾ। ਪਰ ਉਸ ਪੜ੍ਹਨ ਤੋਂ ਬਾਅਦ ਅੱਜ ਨਾ ਅਸੀਂ ਅੱਜ ਦਾ ਵਿਚਾਰ ਵੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਸਾਂਝਾ ਕੀਤਾ ਸੀ, ਕਹਿੰਦੇ ਵੀ ਪਾਪ ਤਾਂ ਬੁਰਾ ਹੈ ਹੀ ਪਰ ਜੇ ਅਸੀਂ ਪੁੰਨ ਕਰਦੇ ਹਾਂ ਉਹਦਾ ਹੰਕਾਰ ਜਿਹੜਾ ਆ ਉਹ ਪਾਪ ਤੋਂ ਵੀ ਬੁਰਾ ਆ, ਹਨਾ। ਸੋ ਅੱਜ ਸਾਡੇ ਕਿਰਦਾਰ ਦੇ ਵਿਚ ਇਹੋ ਜਿਹੀ ਗਿਰਾਵਟ ਜਿਹੜੀ ਉਹ ਜ਼ਰੂਰ ਆ ਰਹੀ ਹੈ ਕਿ ਜੇਕਰ ਅਸੀਂ ਬਾਣੀ ਦੇ ਵਿਚ ਪ੍ਰਪੱਕ ਹੋ ਜਾਂਦੇ ਹਾਂ ਤਾਂ ਸਾਡੇ ਅੰਦਰ ਹੰਕਾਰ ਜਿਹੜਾ ਉਹ ਵੱਧ ਜਾਂਦਾ, ਤੇ ਜੇ ਅਸੀਂ ਬਾਣੀ ਸਿਰਫ ਪੜ੍ਹਨ ਤੱਕ ਰੱਖਦੇ ਹਾਂ ਤੇ ਉਹਨੂੰ ਅਮਲ ਚ ਨਹੀਂ ਲਿਆਉਂਦੇ ਤੇ ਉਹ ਵੀ ਇੱਕ ਬਹੁਤ ਵੱਡੀ ਜਿਹੜੀ ਘਾਟ ਹੈ ਉਹ ਸਾਡੇ ਸਿੱਖੀ ਜੀਵਨ ਦੇ ਵਿਚ ਰਹਿ ਜਾਂਦੀ ਹੈ ਜੀ।
ਦੇਖੋ ਜਦੋਂ ਗੁਰੂ ਅਰਜਨ ਸਾਹਿਬ ਨੇ ਜਿਹੜਾ ਗੀਤ ਸੰਪਾਦ ਕੀਤੀ ਸੀ ਉਸ ਵੇਲੇ ਤੋਂ ਉਹਦੇ 974 ਪੰਨੇ ਸੀ
ਜੀ।
ਬਾਅਦ ਵਿਚ ਜਿਹੜੀ ਬੀੜ ਸੀ ਇਹ ਸੋਢੀਆਂ ਕੋਲ ਆ ਗਈ, ਲੇਕਿਨ ਉਹ ਸੋਢੀਆਂ ਨੇ ਮਹਾਰਾਜ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਇਕਾਗਰ ਚਿੱਤ ਹੋ ਕੇ ਉਹਨਾਂ ਨੇ ਭਾਈ ਮਨੀ ਸਿੰਘ ਜੀ ਕੋਲੋਂ ਇਹ ਸਾਰਾ ਗ੍ਰੰਥ ਸੰਪੂਰਨ ਕਰਵਾਇਆ ਤੇ ਬਾਅਦ ਵਿਚ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਇਹਦੇ ਵਿਚ ਦਰਜ ਕੀਤੀ, ਕਿਉਂਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਹੀਂ ਸੀ, ਕਿਉਂਕਿ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਗ ਜੈ ਜਵੰਤੀ ਵਿਚ ਇਹ ਬਾਣੀ ਦਰਜ ਕਰਕੇ ਜਿਹੜੀ 1430 ਪੰਨਿਆਂ ਦਾ ਗ੍ਰੰਥ ਸੰਪਾਦ ਕੀਤਾ ਸੀ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਅਗਰ ਦੇਖੋ ਗੁਰੂ ਅਰਜਨ ਸਾਹਿਬ ਨੇ ਗੁਰੂ ਬਾਣੀ ਲਿਖੀ ਤਾਂ ਉਹਨਾਂ ਨੂੰ ਤੱਤੀਆਂ ਤਾਰੀਆਂ ਤੇ ਬਹਿਣਾ ਪਿਆ, ਜੇ ਭਾਈ ਮਨੀ ਸਿੰਘ ਜੀ ਨੇ ਲਿਖੀ ਤਾਂ ਉਹਨਾਂ ਦੇ ਬੰਦ ਕੱਟਣੇ ਪਏ, ਤੇ ਜੇ ਬਾਬਾ ਦੀਪ ਸਿੰਘ ਨੇ ਚਾਰ ਵੀਰਾਂ ਲਿਖੀਆਂ ਤਾਂ ਉਹਨਾਂ ਨੂੰ ਆਪਣਾ ਸਿਰ ਦੇਣਾ ਪਿਆ। ਸੋ ਬਾਣੀ ਬਹੁਤ ਮੁੱਲ ਵੀ ਮੰਗਦੀ ਹੈ, ਇਸ ਕਰਕੇ ਇਹ ਨਾ ਸੋਚੀਏ ਅਸੀਂ ਬਾਣੀ ਪੜ੍ਹੀਏ, ਮਹਾਰਾਜ ਸਾਡੇ ਤੇ ਕਿਰਪਾ ਕਰਨ, ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ, ਤੋ ਬਾਣੀ ਦੇ ਨਾਲ ਜੁੜੋ ਆਪਣਾ ਜੀਵਨ ਸਫਲ ਕਰੋ
ਜੀ। ਬਿਲਕੁਲ ਦੋਸਤੋ, ਅੱਜ ਪ੍ਰਣ ਕਰਨਾ ਚਾਹੀਦਾ ਸਾਨੂੰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਜਦੋਂ ਅਸੀਂ ਮਨਾ ਰਹੇ ਹਾਂ ਤਾਂ ਅਸੀਂ ਇਹ ਪ੍ਰਣ ਵੀ ਜ਼ਰੂਰ ਕਰੀਏ ਕਿ ਉਸ ਬਾਣੀ ਦੇ ਵਿੱਚ ਦਿੱਤੇ ਉਪਦੇਸ਼ ਦੇ ਕਿਣਕਾ ਕਿਣਕਾ ਮਾਤਰ ਅਰਥ ਜਿਹੜੇ ਆ ਉਹ ਸਾਡੇ ਜੀਵਨ ਦੇ ਵਿੱਚ ਵੀ ਲਾਗੂ ਹੋਣ, ਬਿਲਕੁਲ ਅੰਦਰ ਸਾਡੇ ਸਮਾਉਣ। ਤੇ ਦਿਲਬਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਤੁਸੀਂ ਸਾਡੇ ਨਾਲ ਬੜੀ ਅਨਮੋਲ ਜਾਣਕਾਰੀ ਜਿਹੜੀ ਹੈ ਸਿੱਖ ਵਿਰਸੇ ਦੇ ਨਾਲ ਸੰਬੰਧਿਤ ਲੈ ਕੇ ਆਉਂਦੇ ਹੋ ਔਰ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ, ਬਹੁਤ ਸਾਰੇ ਜਿਹੜੇ ਸਾਡੇ ਸਿੱਖ ਜਰਨੈਲ ਨੇ ਜਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਹੋਰ ਸ਼ਖਸੀਅਤਾਂ ਨੇ ਜਿਹਨਾਂ ਨੇ ਸਿੱਖੀ ਦੇ ਵਿਚ ਖਾਸ ਯੋਗਦਾਨ ਪਾਇਆ ਉਹਨਾਂ ਦੇ ਬਾਰੇ ਚ ਤੁਸੀਂ ਬਹੁਤ ਉਮਦਾ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਦੇ ਦਰਸ਼ਕਾਂ ਤੱਕ ਪਹੁੰਚਾਉਂਦੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਇਸ ਵੇਲੇ ਲਖਵੀਰ ਸਿੰਘ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਲਖਵੀਰ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਧਰ ਜਸਪਾਲ ਸਿੰਘ ਹੁਰੀ ਵੀ ਸਾਡੇ ਨਾਲ ਜੁੜੇ ਹੋਏ ਨੇ, ਜਸਪਾਲ ਸਿੰਘ JP ਹੁਰੀ ਕਹਿੰਦੇ ਬਿਲਕੁਲ ਸਹੀ ਕਿਹਾ ਜੀ, ਕਹਿੰਦੇ ਬੇਸ਼ੱਕ ਗੁਰਬਾਣੀ ਨੂੰ ਥੋੜਾ ਪੜੋ ਪਰ ਸਮਝਣਾ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਜਸਪਾਲ ਜੀ, ਤੁਸੀਂ ਵੀ ਆਪਣਾ ਜਿਹੜਾ ਵਿਚਾਰ ਸਾਰੇ ਪ੍ਰੋਗਰਾਮ ਦੌਰਾਨ ਰੱਖਿਆ। ਸੋ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਪ੍ਰੋਗਰਾਮ ਲਹਿਰਾਂ ਸਾਡਾ ਮਾਰਨਿੰਗ ਸ਼ੋਅ ਚੱਲ ਰਿਹਾ। ਉਸ ਮਾਰਨਿੰਗ ਸ਼ੋਅ ਦੇ ਵਿਚ ਇਹ ਸਿਲਸਿਲਾ ਸੀ ਵਿਰਸਾ ਤੇ ਇਤਿਹਾਸ ਦਾ। ਇਸ ਸਿਲਸਿਲੇ ਦੇ ਵਿਚ ਕੁਲਜੀਤ ਸਿੰਘ ਦਿਲਬਰ ਹੁਰੀ ਜਿਹੜੇ ਕਿ ਸਾਡੇ ਨਾਲ US ਤੋਂ ਜੁੜਦੇ ਨੇ, ਸਿਆਟਲ ਸ਼ਹਿਰ ਤੋਂ ਸਾਡੇ ਨਾਲ ਜੁੜੇ ਹੋਏ ਸਨ। ਸੋ ਦਿਲਬਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਤੋਂ ਕਰਦੇ ਹਾਂ।
ਅੰਤ ਵਿਚ ਮੈਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਲਓ ਦੋਸਤੋ, ਇਹ ਸੀ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ, ਤੇ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਦੇ ਵਿਚ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਇਹ ਜਿਹੜਾ ਪ੍ਰੋਗਰਾਮ ਹੈ ਮੈਲਬਰਨ ਤੋਂ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਇਹ ਸਿਲਸਿਲਾ ਜਿਹੜਾ ਸੀ ਉਹ ਫੇਸਬੁੱਕ ਲਾਈਵ ਤੇ ਵੀ ਅਸੀਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਸੀ, ਪਰ ਬਾਕੀ ਦੇ ਜਿਹੜੇ ਸਿਲਸਿਲੇ ਆ ਉਹ ਆਨਲਾਈਨ ਸਟ੍ਰੀਮਿੰਗ ਤੇ ਹੀ ਚੱਲਦੇ ਰਹਿਣਗੇ। ਤੇ ਤੁਸੀਂ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਬਣੇ ਰਹਿਣਾ, ਕਿਉਂਕਿ ਬਹੁਤ ਸਾਰੇ ਸਿਲਸਿਲੇ ਅਜੇ ਵੀ ਬਾਕੀ ਨੇ। ਗੱਲਾਂ ਬਾਤਾਂ ਦਾ ਸਿਲਸਿਲਾ ਬਾਕੀ ਹੈ, ਵਧਾਈਆਂ ਦਾ ਸਿਲਸਿਲਾ ਬਾਕੀ ਹੈ, ਖ਼ਬਰਾਂ ਦਾ ਸਿਲਸਿਲਾ ਬਾਕੀ ਹੈ, ਤੇ ਇਹ ਸਾਰੇ ਸਿਲਸਿਲੇ ਜਿਹੜੇ ਆ ਉਹ ਅਸੀਂ ਤੁਹਾਡੇ ਸਾਥ ਨਾਲ ਅੱਗੇ ਵਧਾਵਾਂਗੇ। ਤੇ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿਚ ਗੱਲਾਂ ਬਾਤਾਂ ਦੇਖੋ ਆਪਾਂ ਕਰਨੀਆਂ ਹੀ ਕਰਨੀਆਂ, ਪਰ ਅੱਜ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਵੈਸੇ ਕਦੇ ਕਦੇ ਆਪਾਂ ਜਿਹੜੀ ਸ਼ਬਦਾਂ ਦੀ ਕਈ ਵਾਰ ਜਿਹੜਾ ਸ਼ਬਦਾਂ ਦਾ ਹੇਰ ਫੇਰ ਤੁਹਾਡੇ ਨਾਲ ਸਾਂਝਾ ਕਰਦੇ ਹੁੰਦੇ ਆ, ਅੱਜ ਸ਼ਬਦਾਂ ਦਾ ਤਾਂ ਨਹੀਂ ਪਰ ਅੱਜ ਸ਼ਬਦਾਂ ਵਰਗਾ ਹੀ ਕੋਈ ਹੇਰ ਫੇਰ ਤੁਹਾਡੇ ਨਾਲ ਸਾਂਝਾ ਕਰਦੇ ਆ, ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਇਹ ਬੁਝਾਰਤ ਰੂਪੀ ਜਿਹੜੀ ਇਹ ਇੱਕ ਗੱਲ ਹੈ ਉਹ ਤੁਹਾਡੇ ਨਾਲ ਸਾਂਝੀ ਕਰੀਏ, ਤੇ ਉਹਦਾ ਜਵਾਬ ਜਿਹੜਾ ਆ ਉਹ ਫਿਰ ਤੁਸੀਂ ਸਾਨੂੰ ਦੇਣਾ, ਤੇ ਇਹ ਹੁਣ ਤੁਹਾਡੇ ਤੇ ਆ ਵੀ ਤੁਸੀਂ ਕਿੰਨੀ ਜਲਦੀ ਬੁੱਝਦੇ ਹੋ। ਬੁਝਾਰਤ ਹੈਗੀ ਏਦਾਂ ਵੀ ਇਹੋ ਜਿਹੀ ਸਬਜ਼ੀ ਦਾ ਤੁਸੀਂ ਨਾਮ ਦੱਸਣਾ ਵੀ ਜਿਹਦਾ ਪਹਿਲਾ ਅੱਖਰ, ਯਾਨੀ ਕਿ ਭਾਵੇਂ ਉਹ ਲਗਾ ਆ, ਮਾਤਰਾ ਆ, ਭਾਵੇਂ ਉਹ ਅੱਖਰ ਹੈ, ਹਨਾ, ਯਾਨੀ ਕਿ ਉਹਦਾ ਪਹਿਲਾ ਹਿੱਸਾ ਜੇ ਤੁਸੀਂ ਕੱਟ ਦਿੰਨੇ ਹੋ ਤਾਂ ਉਹ ਇੱਕ ਕੀਮਤੀ ਚੀਜ਼ ਬਣ ਜਾਂਦੀ ਹੈ। ਠੀਕ ਹੈ ਜੀ, ਇਹੋ ਜਿਹੀ ਇੱਕ ਚੀਜ਼ ਦਾ ਤੁਸੀਂ ਨਾਮ ਦੱਸਣਾ ਜਿਹਦਾ ਪਹਿਲਾ ਹਿੱਸਾ ਜੇ ਤੁਸੀਂ ਕੱਟ ਦਿੰਨੇ ਹੋ ਤਾਂ ਉਹ ਇੱਕ ਕੀਮਤੀ ਚੀਜ਼ ਬਣ ਜਾਂਦੀ ਹੈ। ਜੇ ਉਹਦਾ ਤੁਸੀਂ ਜਿਹੜਾ ਪਿਛਲਾ ਹਿੱਸਾ ਕੱਟ ਦਿੰਨੇ ਹੋ ਤਾਂ ਉਹ ਇੱਕ ਮਿੱਠੀ ਚੀਜ਼ ਬਣ ਜਾਂਦੀ ਹੈ, ਤੇ ਜੇ ਉਹਦਾ ਪਹਿਲਾ ਤੇ ਆਖਰੀ ਦੋਵੇਂ ਹਿੱਸੇ ਕੱਟ ਦਿੰਨੇ ਹੋ ਤਾਂ ਇੱਕ ਖਾਸ ਇਤਿਹਾਸਿਕ ਪਾਤਰ ਬਣਦਾ ਹੈ ਉਹ। ਤੇ ਉਹ ਹੁਣ ਤੁਸੀਂ ਦੱਸਣਾ, ਦੇਖੋ ਜੀ ਤਿੰਨ ਚੀਜ਼ਾਂ ਦੱਸਣੀਆਂ ਹੈ, ਗੱਲ ਇੱਕੋ ਹੀ ਹੈ, ਇੱਕੋ ਹੀ ਗੱਲ ਦੇ ਵਿੱਚੋਂ ਕਿੰਨੀਆਂ ਹੋਰ ਗੱਲਾਂ, ਯਾਨੀ ਕਿ ਸ਼ਬਦਾਂ ਦਾ ਹੇਰ ਫੇਰ ਹੈ। ਸੋ ਸ਼ਬਦ ਜਿਹੜੇ ਆ ਉਹ ਜਦੋਂ ਤੁਹਾਡੇ ਸਾਹਮਣੇ ਹੁੰਦੇ ਆ ਉਹਨਾਂ ਸ਼ਬਦਾਂ ਦੇ ਉਹ ਅੱਖਰ, ਉਹ ਲਗਾ, ਉਹ ਮਾਤਰਾਵਾਂ ਕਿੰਨਾ ਜ਼ਿਆਦਾ ਮਹੱਤਵ ਰੱਖਦੀਆਂ ਨੇ। ਸੋ ਪੰਜਾਬੀ ਦੀ ਇਹ ਅਮੀਰੀ ਆ ਕਿ ਇੱਕੋ ਹੀ ਅੱਖਰ ਦੇ ਵਿੱਚ ਕਿੰਨਾ ਕੁਛ ਸਮੋਇਆ ਹੁੰਦਾ। ਜੋ ਦਾ ਪਹਿਲਾ ਅੱਖਰ ਕੱਢ ਦਿੰਨੇ ਆ, ਪਹਿਲੀ ਲਗਾ ਮਾਤਰਾ ਕੱਢ ਦਿੰਨੇ ਆ ਤੇ ਉਹਦੇ ਅਰਥ ਬਦਲ ਜਾਂਦੇ ਆ, ਜੇ ਪਿਛਲੀ ਕੱਢ ਦਿੰਨੇ ਆ ਉਹਦੇ ਅਰਥ ਬਦਲ ਜਾਂਦੇ, ਉਹਦਾ ਰੂਪ ਬਦਲ ਜਾਂਦਾ। ਸੋ ਇਹ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਹਦਾ ਵੀ ਰੂਪ ਬਦਲ ਜਾਣਾ। ਸ਼ਬਦ ਜਿਹੜਾ ਆ ਉਸ ਸ਼ਬਦ ਦਾ ਪਹਿਲਾ ਹਿੱਸਾ ਕੱਟਦੇ ਆ ਤਾਂ ਕੀਮਤੀ ਚੀਜ਼ ਬਣ ਜਾਣੀ ਆ, ਦੂਜਾ ਹਿੱਸਾ ਕੱਟਣ ਦੀ ਲੋੜ ਨਹੀਂ ਆ, ਪਿਛਲਾ ਹਿੱਸਾ ਕੱਟ ਕੇ ਦੇਖੋਗੇ ਤਾਂ ਉਹ ਇੱਕ ਖਾਣ ਵਾਲੀ ਮਿੱਠੀ ਚੀਜ਼ ਬਣ ਜਾਣੀ ਆ। ਤੇ ਜੇ ਪਹਿਲਾ ਤੇ ਪਿਛਲਾ ਦੋਵੇਂ ਕੱਟ ਦਿਓਗੇ ਤੇ ਫਿਰ ਕੀ ਬਣਨਾ, ਇੱਕ ਇਤਿਹਾਸਿਕ ਪਾਤਰ ਬਣਨਾ। ਕਿਹੜਾ ਪਾਤਰ ਹੈ ਉਹ ਹੁਣ ਤੁਸੀਂ ਬੁੱਝਣਾ, ਇਹ ਤਿੰਨੋਂ ਚੀਜ਼ਾਂ ਕੀ ਬਣਨੀਆਂ ਆ, ਕੀ ਨਿਕਲਣਾ ਇਹਦੇ ਵਿੱਚੋਂ, ਇਹ ਹੁਣ ਤੁਸੀਂ ਦੱਸਿਓ। ਹੁਣ ਆਪਾਂ ਫੇਸਬੁੱਕ ਲਾਈਵ ਤੋਂ ਤੁਹਾਡੇ ਤੋਂ ਇਜਾਜ਼ਤ ਵੀ ਲੈਣੀ ਆ। ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਇਸ ਵੀਡੀਓ ਦੇ ਰਾਹੀਂ ਜੁੜੇ ਹੋਏ ਸਨ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਦੋਸਤੋ ਆ ਜਾਓ ਹੁਣ ਮੇਰੇ ਨਾਲ ਉਧਰ ਆਨਲਾਈਨ ਸਟ੍ਰੀਮਿੰਗ ਤੇ, ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ। ਫੇਸਬੁੱਕ ਲਾਈਵ ਤੋਂ ਹੁਣ ਮੈਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਲਓ ਦੋਸਤੋ, ਇਸ ਵੇਲੇ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਤੁਸੀਂ ਸਾਡੇ ਨਾਲ ਬਣੇ ਹੋਏ ਹੋ, ਤੇ ਇਸ ਤੋਂ ਪਹਿਲਾਂ ਕੁਝ ਇਸ਼ਤਿਹਾਰ ਵੀ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ। ਸੋ ਕੁਝ ਇਸ਼ਤਿਹਾਰ ਅਜੇ ਵੀ ਬਾਕੀ ਨੇ, ਸੋ ਉਹ ਇਸ਼ਤਿਹਾਰ ਸਾਡੇ ਤੱਕ ਸਾਡੇ ਸਹਿਯੋਗੀ ਜਿਹੜੇ ਪਹੁੰਚਾਉਂਦੇ ਨੇ, ਤੇ ਉਹ ਇਸ਼ਤਿਹਾਰ ਉਹਨਾਂ ਦੇ ਸਾਡੇ ਤੱਕ ਪਹੁੰਚਦੇ ਆ, ਤੇ ਉਹ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਸਹਿਯੋਗ ਕਰਨ ਵਾਲੇ ਜਿਹੜੇ ਦੋਸਤ ਨੇ ਉਹਨਾਂ ਦੇ ਜ਼ਰੀਏ ਸਾਡੇ ਪ੍ਰੋਗਰਾਮ ਪਹੁੰਚਦੇ ਨੇ ਤੁਹਾਡੇ ਤੱਕ। ਤੇ ਇੱਕ ਵਾਰ ਫੇਰ ਅਸੀਂ ਸਾਰੇ ਹੀ ਸਪਾਂਸਰਸ ਦੇ, ਸਾਰੇ ਹੀ ਸਹਿਯੋਗੀਆਂ ਦੇ ਸ਼ੁਕਰਗੁਜ਼ਾਰ ਆ, ਜਿਹੜੇ ਸਹਿਯੋਗੀ ਸਾਡੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਆ। ਸੋ ਲਓ, ਇਸ਼ਤਿਹਾਰ ਬਾਕੀ ਨੇ ਤੇ ਆਪਣੇ ਕੋਲ ਇੱਕ ਬ੍ਰੇਕ ਦਾ ਸਮਾਂ, ਸੋ ਇਹ ਛੋਟੀ ਜਿਹੀ ਬ੍ਰੇਕ ਲਵਾਂਗੇ, ਥੋੜੇ ਜਿਹੇ ਇਸ਼ਤਿਹਾਰ ਤੁਹਾਡੀ ਨਜ਼ਰ ਕਰਾਂਗੇ, ਉਸ ਤੋਂ ਬਾਅਦ ਆਉਂਦੇ ਆ ਫਿਰ ਅਗਲੇ ਸਿਲਸਿਲੇ ਦੇ ਵਿੱਚ। ਅਗਲਾ ਸਿਲਸਿਲਾ ਵਧਾਈਆਂ ਦਾ ਵੀ ਹੋ ਸਕਦਾ ਜੇਕਰ ਤੁਸੀਂ ਸਾਨੂੰ ਨੰਬਰ ਭੇਜ ਦਿੰਦੇ ਹੋ ਆਪਣੇ ਪਿਆਰਿਆਂ ਸਾਰਿਆਂ ਦੇ ਤੇ ਜੇ ਵਧਾਈਆਂ ਦੇ ਲਈ ਸਾਨੂੰ ਨੰਬਰ ਨਾ ਕੋਈ ਆਇਆ ਤੇ ਫਿਰ ਗੱਲਾਂ ਬਾਤਾਂ ਤਾਂ ਹੈਗੀਆਂ ਨੇ, ਸੋ ਗੱਲਾਂ ਬਾਤਾਂ ਆਪਾਂ ਜ਼ਰੂਰ ਕਰਾਂਗੇ ਤੇ ਇੱਕ ਬੁਝਾਰਤ ਆਪਾਂ ਪਾਈ ਚੁੱਕੇ ਹਾਂ ਤੇ ਬੁਝਾਰਤ ਦਾ ਜਵਾਬ ਤੁਸੀਂ ਜਦੋਂ ਤੱਕ ਸੋਚੋ ਤੇ ਆਪਾਂ ਲੈ ਲੈਂਦੇ ਹਾਂ ਫਿਰ ਇੱਕ ਛੋਟੀ ਜਿਹੀ ਬ੍ਰੇਕ।
ਉਹ ਬਤੀਰ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਰ ਤੇਰਾ ਤਾਂ ਘਰ ਹੀ ਬੜਾ ਸੀਗਾ ਆਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰ, ਪੇਂਟਰ, ਪਲੰਬਰ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਰੋਟੀ ਹਜਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਕਰਦੇ ਹਾਂ ਸਵਾਗਤ। ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਮੇਰੇ ਨਾਲ ਬਣੇ ਹੋਏ ਹੋ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਸਿਲਸਿਲਾ ਉਹ ਹੈਗਾ ਜੀ ਗੱਲਾਂ ਬਾਤਾਂ ਦਾ। ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਆਪਾਂ ਬਹੁਤ ਸਾਰੀਆਂ ਕਰਨੀਆਂ ਤੇ ਗੱਲਾਂ ਬਾਤਾਂ ਦੇ ਨਾਲ ਨਾਲ ਇੱਕ ਬੁਝਾਰਤ ਜਿਹੜੀ ਆ ਉਹ ਵੀ ਆਪਾਂ ਤੁਹਾਨੂੰ ਪਾ ਦਿੱਤੀ ਹੈ, ਯਾਨੀ ਕਿ ਸ਼ਬਦਾਂ ਦਾ ਹੇਰ ਫੇਰ ਆ ਬੁਝਾਰਤ ਕਾਹਦੀ ਆ। ਸੋ ਬੁਝਾਰਤ ਐਵੇਂ ਆ ਕਿ ਤੁਸੀਂ ਇੱਕ ਇਹੋ ਜਿਹੀ ਚੀਜ਼ ਦਾ ਨਾਮ ਦੱਸਣਾ, ਉਹ ਕਿਹੜੀ ਚੀਜ਼ ਹੈ ਜਿਹਦੇ ਜਦੋਂ ਉਸ ਚੀਜ਼ ਦਾ ਜਿਹੜਾ ਸ਼ਬਦ ਆ ਉਹ ਸਾਡੇ ਸਾਹਮਣੇ ਹੈ ਤਾਂ ਉਸ ਸ਼ਬਦ ਦਾ ਜੇ ਅਸੀਂ ਪਹਿਲਾ ਹਿੱਸਾ ਕੱਢ ਦਿੰਨੇ ਆ ਤਾਂ ਉਹ ਇੱਕ ਬਹੁਤ ਮਹਿੰਗੀ ਕੀਮਤੀ ਚੀਜ਼ ਬਣ ਜਾਂਦੀ ਹੈ, ਠੀਕ ਹੈ ਜੀ। ਤੇ ਜੇ ਉਹਦਾ ਅਸੀਂ ਪਿਛਲਾ ਹਿੱਸਾ ਕੱਢ ਦਿੰਨੇ ਆ ਤਾਂ ਉਹ ਇੱਕ ਖਾਣ ਵਾਲੀ ਮਿੱਠੀ ਚੀਜ਼ ਬਣ ਜਾਂਦੀ ਹੈ। ਤੇ ਜੇ ਅਸੀਂ ਪਹਿਲਾ ਤੇ ਪਿਛਲਾ ਹਿੱਸਾ, ਉਹ ਹਿੱਸਾ ਜਿਹੜਾ ਅੱਖਰ ਹੋ ਸਕਦਾ, ਲਗਾ ਮਾਤਰਾ ਹੋ ਸਕਦੀਆਂ, ਸੋ ਉਹ ਦੋਵੇਂ ਚੀਜ਼ਾਂ ਅਸੀਂ ਕੱਢ ਦਿੰਨੇ, ਯਾਨੀ ਅਗਲਾ ਵੀ ਤੇ ਪਿਛਲਾ ਵੀ, ਤੇ ਫਿਰ ਇੱਕ ਇਤਿਹਾਸਕ ਪਾਤਰ ਬਣ ਜਾਂਦੀ ਹੈ ਉਹ ਚੀਜ਼। ਤੇ ਉਹ ਇਤਿਹਾਸਕ ਪਾਤਰ ਕਿਹੜਾ ਆ? ਇਹ ਤਿੰਨੋ ਹੀ ਚੀਜ਼ਾਂ ਤੁਸੀਂ ਦੱਸਣੀਆਂ, ਚੀਜ਼ ਇੱਕੋ ਹੀ ਹੈ, ਉਹ ਬਣ ਜਾਂਦੀਆਂ, ਤੇ ਉਹ ਚੀਜ਼ ਕਿਹੜੀ ਹੈ ਤੇ ਕੀ ਬਣ ਜਾਂਦਾ? ਦੇਖੋ, ਚਾਰ ਚੀਜ਼ਾਂ ਟੋਟਲ ਹੋ ਗਈਆਂ, ਚਾਰ ਜਵਾਬ ਟੋਟਲ ਹੋ ਗਏ। ਤਾਂ ਹੀ ਮੈਂ ਕਹਿੰਦੀ ਹੁੰਦੀ ਹਾਂ ਕਿ ਪ੍ਰੋਗਰਾਮ ਜਦੋਂ ਸੁਣਦੇ ਹੁੰਦੇ ਤੇ ਬੜੇ ਧਿਆਨ ਨਾਲ ਸੁਣਿਆ ਕਰੋ। ਦੇਖੋ, ਸ਼ਬਦ ਇੱਕ ਆ, ਉਸ ਸ਼ਬਦ ਦਾ ਜੇ ਪਹਿਲਾ ਹਿੱਸਾ ਕੱਢ ਦਿੰਨੇ ਆ ਤਾਂ ਉਹ ਬਣ ਜਾਣਾ ਹੈ ਇੱਕ ਕੀਮਤੀ ਚੀਜ਼, ਠੀਕ ਹੈ, ਇੱਕ ਮਹਿੰਗੀ ਕੀਮਤੀ ਚੀਜ਼, ਠੀਕ, ਜਦੋਂ ਉਹਦਾ ਤੁਸੀਂ ਪਿਛਲਾ ਹਿੱਸਾ ਕੱਢ ਦਿੰਦੇ ਹੋ ਤਾਂ ਉਹ ਇੱਕ ਬਣ ਜਾਣੀ ਹੈ ਖਾਣ ਵਾਲੀ ਮਿੱਠੀ ਚੀਜ਼, ਤੇ ਜੇ ਤੁਸੀਂ ਉਹਦਾ ਕੱਢ ਦਿੰਦੇ ਹੋ ਪਹਿਲਾ ਤੇ ਪਿਛਲਾ ਦੋਵੇਂ ਹਿੱਸੇ, ਤੇ ਫੇਰ ਉਹ ਬਣ ਜਾਣਾ ਇੱਕ ਇਤਿਹਾਸਿਕ ਪਾਤਰ। ਚਾਰ ਨਾਮ ਤੁਸੀਂ ਦੱਸਣੇ ਹੁਣ ਸਾਨੂੰ, ਤੇ ਬਸ ਜਲਦੀ ਜਲਦੀ ਆਪਣੇ ਦਿਮਾਗ ਦੇ ਜਿਹੜੇ ਘੋੜੇ ਆ ਉਹ ਤੁਸੀਂ ਦੌੜਾਉਣੇ ਸ਼ੁਰੂ ਕਰੋ, ਤੇ ਮੈਂ ਤੁਹਾਡੇ ਮੈਸੇਜਸ ਲੈਣੀ ਆ, ਸਾਂਝੇ ਕਰਦੀ ਆ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਨੇ। ਤੇ ਲਓ ਜੀ, ਸਾਡੇ ਨਾਲ ਬਹੁਤ ਸਾਰੇ ਦੋਸਤ ਬਣੇ ਹੋਏ ਨੇ। ਹਰਵਿੰਦਰ ਸਿੰਘ ਹੋਰੀ ਸਾਡੇ ਨਾਲ ਪਹਿਲਾਂ ਹੀ ਜੁੜ ਚੁੱਕੇ ਆ, ਤੇ ਉਹਨਾਂ ਨੇ ਪਹਿਲਾਂ ਹੀ ਦੱਸਿਆ ਸੀਗਾ ਕਿ ਪ੍ਰੋਗਰਾਮ ਉਹਨਾਂ ਨੂੰ ਨੌਲੇਜ ਭਰਿਆ ਲੱਗਿਆ ਤੇ ਸੁਣ ਰਹੇ ਆ ਜੀ, ਕਹਿੰਦੇ ਬਹੁਤ ਬਹੁਤ ਧੰਨਵਾਦ ਹਰਵਿੰਦਰ ਸਿੰਘ ਜੀ। ਹਰਜਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ, ਦੇਖੋ ਵੱਡੇ ਤੜਕੇ ਘੁੰਮਣ ਸਾਹਿਬ ਸਾਡੇ ਨਾਲ ਜੁੜਦੇ ਨੇ ਬੱਸੀ ਪਠਾਣਾ ਤੋਂ, ਪੰਜਾਬ ਤੋਂ, ਤੇ ਕਹਿੰਦੇ ਜੀ ਅਮਰਦੀਪ ਜੀ ਤੇ ਦਿਲਬਰ ਸਾਹਿਬ ਜੀ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਕਹਿੰਦੇ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ ਤੁਹਾਨੂੰ ਵੀ। ਤੇ ਬਾਕੀ ਕਹਿੰਦੇ ਜੀ ਫੇਸਬੁੱਕ ਕਿਸ ਤਰ੍ਹਾਂ ਲਾਈਵ ਹੁੰਦੀ ਹੈ ਹਰਮਨ ਰੇਡੀਓ ਦੀ। ਘੁੰਮਣ ਸਾਹਿਬ ਹਰਮਨ ਰੇਡੀਓ ਦਾ ਜਿਹੜਾ ਫੇਸਬੁੱਕ ਪੇਜ, ਅਸਲ ਦੇ ਵਿੱਚ ਜੇਕਰ ਤੁਹਾਡਾ ਫੇਸਬੁੱਕ ਅਕਾਊਂਟ ਹੈ ਤਾਂ ਉਸ ਫੇਸਬੁੱਕ ਅਕਾਊਂਟ ਤੇ ਤੁਸੀਂ ਹਰਮਨ ਰੇਡੀਓ ਟਾਈਪ ਕਰਕੇ ਲੱਭ ਲਓ, ਜਿੱਥੇ ਆਪਾਂ ਲੱਭਦੇ ਹੁੰਦੇ ਹਾਂ ਚੀਜ਼ਾਂ, ਹਨਾ, ਉੱਥੇ ਇੱਕ ਲੱਭਣ ਵਾਲਾ ਉਹ ਗੋਲ ਜਿਹਾ ਬਣਿਆ ਹੁੰਦਾ ਨਾ, ਉਹਨੂੰ ਤੁਸੀਂ ਕਲਿੱਕ ਕਰੋਗੇ ਉੱਥੇ ਤੁਹਾਡੇ ਕੋਲ ਜਗ੍ਹਾ ਆਜੂਗੀ ਟਾਈਪ ਕਰਨ ਦੇ ਲਈ, ਹੋਰ ਉੱਥੇ ਤੁਸੀਂ ਹਰਮਨ ਰੇਡੀਓ ਭਰ ਲਓ ਤੇ ਹਰਮਨ ਰੇਡੀਓ ਦਾ ਪੇਜ ਤੁਹਾਡੇ ਸਾਹਮਣੇ ਹੋਊਗਾ। ਸੋ ਉਸ ਪੇਜ ਤੇ ਜਾ ਕੇ, ਉਸ ਪੇਜ ਨੂੰ ਤੁਸੀਂ ਕਲਿੱਕ ਕਰੋਗੇ, ਉਸ ਪੇਜ ਤੇ ਜਾ ਕੇ ਜਿਹੜੀ ਵੀਡੀਓ ਆ ਉਹ ਹਰਮਨ ਰੇਡੀਓ ਦੀ ਤੁਹਾਡੇ ਸਾਹਮਣੇ ਆਜੂਗੀ। ਤੇ ਇਸੇ ਤਰ੍ਹਾਂ ਅੱਗੇ ਕਹਿੰਦੇ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ, ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ, ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ ਵੱਡੇ ਤੜਕੇ ਸ਼ਿਰਕਤ ਕਰਨ ਦੇ ਲਈ ਤੇ ਸਾਡਾ ਹੌਸਲਾ ਵਧਾਉਣ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਇੱਧਰ ਨਰਿੰਦਰ ਠੌਰ ਸਾਹਿਬ ਦਿਲਬਰ ਸਾਹਿਬ ਨੂੰ ਫਤਿਹ ਦੀ ਸਾਂਝ ਕਹਿ ਰਹੇ ਨੇ, ਸੋ ਫਤਿਹ ਦੀ ਸਾਂਝ ਪਾ ਰਹੇ ਨੇ ਉਹਨਾਂ ਦੇ ਨਾਲ। ਸੋ ਦਿਲਬਰ ਸਾਹਿਬ ਜਾ ਚੁੱਕੇ ਨੇ, ਪਰ ਤੁਹਾਡੀ ਫਤਿਹ ਉਹਨਾਂ ਤੱਕ ਜ਼ਰੂਰ ਪਹੁੰਚ ਗਈ ਹੈ ਕਿਉਂਕਿ ਪ੍ਰੋਗਰਾਮ ਦੇ ਵਿੱਚ ਉਹ ਜ਼ਰੂਰ ਜੁੜੇ ਹੋਏ ਨੇ, ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਤੇ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ, ਲਓ ਜੀ ਇਹ ਵੀ ਵੱਡੇ ਤੜਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਆ ਜੀ, ਆਇਆਂ ਨੂੰ ਕਹਿੰਦੇ ਆ ਬਚਿੱਤਰ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਆ। ਬਾਕੀ ਕਹਿੰਦੇ ਜੀ ਵਾਹਿਗੁਰੂ ਜੀ ਸੱਚਾਈ ਬਿਆਨ ਕੀਤੀ, ਪਾਠੀ ਸਿੰਘਾਂ ਨੂੰ ਇੱਜ਼ਤ ਮਾਣ ਨਹੀਂ ਦਿੱਤਾ ਜਾ ਰਿਹਾ, ਖਾਸ ਕਰਕੇ ਕਹਿੰਦੇ ਪੰਜਾਬ ਦੇ ਵਿੱਚ। ਬਿਲਕੁਲ ਜੀ, ਬਹੁਤ ਬੇਧਿਆਨੀ ਜਿਹੜੀ ਆ ਇਹਨਾਂ ਚੀਜ਼ਾਂ ਦੇ ਵਿੱਚ ਸਾਡੀ ਬਣਦੀ ਜਾ ਰਹੀ ਹੈ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਅਹਿਸਾਸ ਹੈਗਾ, ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਸ਼ਾਇਦ ਉਸ ਵੇਲੇ ਇੰਨੀ ਜ਼ਿਆਦਾ ਸਾਨੂੰ ਨੌਲੇਜ ਨਹੀਂ ਹੁੰਦੀ, ਜਾਂ ਫਿਰ ਕਹਿ ਲਓ ਕਿ ਸਮਝ ਨਹੀਂ ਹੁੰਦੀ ਅਸਲ ਦੇ ਵਿੱਚ, ਹਨਾ, ਔਰ ਸਮਝ ਨਾ ਹੋਣ ਕਾਰਨ ਕਈ ਵਾਰ ਕੀ ਹੁੰਦਾ ਸੀਗਾ ਕਿ ਜਿਹੜੇ ਸਾਡੇ ਸਿੱਖ ਬੱਚੇ ਹੁੰਦੇ ਆ, ਹਨਾ, ਕੁੜੀਆਂ ਦੀਆਂ ਤਾਂ ਚਲੋ ਭਾਵੇਂ ਸਿੱਖਾਂ ਦੀਆਂ ਹੋਣ ਭਾਵੇਂ ਹਿੰਦੂਆਂ ਦੀਆਂ ਹੋਣ ਕਿਸੇ ਵੀ ਧਰਮ ਦੀਆਂ ਹੋਣ, ਉਹਨਾਂ ਨੂੰ ਜ਼ਿਆਦਾ ਵਿਅੰਗ ਦਾ ਸ਼ਿਕਾਰ ਨਹੀਂ ਹੋਣਾ ਪੈਂਦਾ, ਪਰ ਜਿਹੜੇ ਮੁੰਡੇ ਆ, ਹਨਾ, ਉਹਨਾਂ ਨੂੰ ਜੇਕਰ ਕੋਈ ਪਟਕਾ ਬੰਨਦਾ ਹਨਾ, ਜਾਂ ਫਿਰ ਜੇ ਕਿਸੇ ਦੇ ਦਾੜੀ ਹੈ, ਹਨਾ, ਦਾੜੀ ਵਾਲੇ ਨੂੰ ਹਮੇਸ਼ਾ ਅਕਸਰ ਬਾਬਾ ਕਹਿ ਦਿੱਤਾ ਜਾਂਦਾ, ਜਾਂ ਫਿਰ ਜਿਹੜਾ ਪਟਕਾ ਬੰਨਦਾ ਉਹਨੂੰ ਗਿਆਨੀ ਗਿਆਨੀ ਕਹਿ ਕੇ ਮਤਲਬ ਛੇੜਿਆ ਜਾਂਦਾ। ਸੋ ਦੇਖੋ ਗਿਆਨੀ ਅਸਲ ਦੇ ਵਿੱਚ ਗਿਆਨ ਹੋਣਾ ਜਿਹਨੂੰ, ਹਨਾ, ਉਹਨੂੰ ਕਿਹਾ ਜਾਂਦਾ, ਪਰ ਅਸਲ ਦੇ ਵਿੱਚ ਅਸੀਂ ਇਸੇ ਹੀ ਕਾਰਨ ਮਾਰ ਖਾ ਰਹੇ ਹਾਂ ਕਿਉਂਕਿ ਅਸੀਂ ਸਤਿਕਾਰ ਦੇ ਹੀ ਨਹੀਂ ਪਾ ਰਹੇ, ਹਨਾ, ਔਰ ਉਹ ਸਤਿਕਾਰਿਤ ਥਾਂ ਜਿਹੜੀ ਆ ਉਹ ਨਹੀਂ ਦੇ ਰਹੇ, ਇਸੇ ਕਰਕੇ ਜਿਹੜੀ ਇਹ ਬੇਧਿਆਨੀ ਆ, ਇਸ ਬੇਧਿਆਨੀ ਦੇ ਕਾਰਨ, ਕਿਉਂਕਿ ਜੇਕਰ ਕੋਈ ਇਹੋ ਜਿਹਾ ਕਹਿੰਦਾ ਵੀ ਆ ਤਾਂ ਸਾਨੂੰ ਉਸ ਦਾ ਜਿਹੜਾ ਜਵਾਬ ਆ ਉਹ ਜ਼ਰੂਰ ਆਉਣਾ ਚਾਹੀਦਾ ਕਿ ਜਿਹੜਾ ਗਿਆਨ ਵੰਡਣ ਵਾਲਾ ਹੁੰਦਾ ਉਹੀ ਗਿਆਨੀ ਹੁੰਦਾ, ਹਨਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਸਿੰਘ ਨੇ ਸਾਡੇ, ਹਨਾ, ਜਿਨ੍ਹਾਂ ਦੇ ਦਾੜੇ ਜਿਹੜੇ ਆ ਪ੍ਰਕਾਸ਼ ਹੁੰਦੇ ਆ, ਤੇ ਜੇਕਰ ਉਹ ਦਾੜੀ ਰੱਖੀ ਹੋਈ ਆ ਤਾਂ ਉਹਨਾਂ ਨੂੰ ਮਜ਼ਾਕ ਦਾ ਪਾਤਰ ਨਾ ਬਣਾਇਆ ਜਾਵੇ, ਹਨਾ। ਮੈਂ ਆਪਣੇ ਕਾਲਜ ਟਾਈਮ ਦੀ ਗੱਲ ਕਰਾਂ ਤਾਂ ਮੇਰੇ ਨਾਲ ਬਹੁਤ ਸਾਰੇ ਜਿਹੜੇ ਮੇਰੇ ਸਹਿਪਾਠੀ ਹੁੰਦੇ ਸੀ ਮੁੰਡੇ, ਜਿਨ੍ਹਾਂ ਨੇ ਦਾੜੀਆਂ ਰੱਖੀਆਂ ਹੁੰਦੀਆਂ ਸੀ ਕਈਆਂ ਨੇ, ਹਨਾ, ਸੋ ਉਹਨਾਂ ਨੂੰ ਕਦੇ ਵੀ ਸਤਿਕਾਰ ਦੇ ਨਾਲ ਨਹੀਂ ਸੀ ਬੁਲਾਉਂਦੇ, ਉਹ ਬਾਬਾ ਕਹਿ ਕੇ ਬੁਲਾਉਂਦੇ ਸੀ। ਮਤਲਬ ਬਾਬਾ ਕਹਿਣਾ ਮਾੜੀ ਗੱਲ ਨਹੀਂ ਹੈ, ਪਰ ਉਸ ਨੌਜਵਾਨ ਜਿਹੜੇ ਉਹ ਨੌਜਵਾਨ ਸੀ, ਮੈਨੂੰ ਯਾਦ ਹੈ ਕਿ ਇੱਕ ਦੋ ਨੌਜਵਾਨਾਂ ਨੇ ਦਾੜੀਆਂ ਕਟਾਤੀਆਂ ਸੀ ਸਿਰਫ ਇਸ ਕਰਕੇ ਕਿਉਂਕਿ ਉਹਨਾਂ ਦੀ ਛੇੜ ਪੈ ਗਈ ਸੀ ਬਾਬਾ, ਕਿਉਂਕਿ ਉਹਨਾਂ ਨੂੰ ਬਜ਼ੁਰਗਾਂ ਵਾਂਗੂ ਉਹਨਾਂ ਨੂੰ ਲੱਗਦਾ ਸੀਗਾ ਕਿ ਕਾਲਜ ਦੇ ਵਿੱਚ ਅਸੀਂ ਕੁੜੀਆਂ ਦੇ ਸਾਹਮਣੇ ਸਾਨੂੰ ਇਹੋ ਜਿਹਾ ਬੋਲਦੇ ਆ। ਸੋ ਸਾਨੂੰ ਸਤਿਕਾਰ ਅਸਲ ਦੇ ਵਿੱਚ ਦੇਣਾ ਹੀ ਨਹੀਂ ਆਇਆ, ਬਣਾਉਣਾ ਹੀ ਨਹੀਂ ਆਇਆ, ਹਨਾ। ਸੋ ਇਹ ਘਾਟਾਂ ਜਿਹੜੀਆਂ, ਇਹ ਕਮੀਆਂ ਜਿਹੜੀਆਂ, ਇਹਨਾਂ ਨੂੰ ਦੂਰ ਕਰਨਾ ਬਹੁਤ ਹੀ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਬਚਿੱਤਰ ਜੀ, ਤੁਸੀਂ ਇੰਨੇ ਤੜਕੇ, ਇੰਨੇ ਵੱਡੇ ਤੜਕੇ ਸਾਡੇ ਨਾਲ ਪੰਜਾਬ ਤੋਂ ਬਣੇ ਹੋਏ ਹੋ, ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜੁੜੇ ਰਹੋ ਸਾਡੇ ਨਾਲ। ਤੇ ਸਾਡੇ ਨਾਲ ਅੱਗੇ ਸਾਡੇ ਗੁਰਬਾਣੀ ਵਿਚਾਰ ਦੇ ਜਿਹੜੇ ਸੰਚਾਲਕ ਨੇ, ਸਾਡੇ ਬਹੁਤ ਹੀ ਸਤਿਕਾਰਤ ਸਰਦਾਰ ਦਲਜੀਤ ਸਿੰਘ ਢਿੱਲੋਂਹਰੀ ਉਹ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਇਸ ਵੇਲੇ ਸ਼ਾਮਲ ਹੋਏ ਨੇ। ਬਹੁਤ ਚੰਗਾ ਲੱਗਿਆ ਢਿੱਲੋਂ ਸਾਹਿਬ ਪ੍ਰੋਗਰਾਮ ਦੇ ਵਿਚ ਤੁਸੀਂ ਜੁੜਨਾ ਕੀਤਾ ਗਾਵੋ ਸੱਚੀ ਬਾਣੀ ਪ੍ਰੋਗਰਾਮ ਜਿਹੜਾ ਤੁਸੀਂ ਧੜਕਸਾਰ ਤੋਂ ਸੁਣਦੇ ਹੋ ਲਹਿਰਾਂ ਪ੍ਰੋਗਰਾਮ ਤੋਂ ਪਹਿਲਾਂ ਉਸ ਸਾਰੇ ਪ੍ਰੋਗਰਾਮ ਦੇ ਜਿਹੜੇ ਸੰਚਾਲਕ ਨੇ ਉਹ ਸਾਡੇ ਸਤਿਕਾਰਿਤ ਦਲਜੀਤ ਸਿੰਘ ਢਿੱਲੋਂ ਸਾਹਿਬ ਨੇ। ਸੋ ਉਨ੍ਹਾਂ ਨੇ ਸ਼ਿਰਕਤ ਕੀਤੀ ਹੈ ਤੇ ਕਹਿੰਦੇ ਧੰਨਵਾਦ ਦਿਲਬਰ ਸਾਹਿਬ ਜੀ, ਕਹਿੰਦੇ ਵੈਰੀ ਇਨਫੋਰਮੇਟਿਵ ਵਿਚਾਰ, ਥੈਂਕਸ ਅਗੇਨ। ਸੋ ਬਹੁਤ ਬਹੁਤ ਸ਼ੁਕਰੀਆ ਜੀ ਢਿੱਲੋਂ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿਚ ਜੁੜਨਾ ਕੀਤਾ। ਤੇ ਇਸੇ ਤਰ੍ਹਾਂ ਅੱਗੇ ਸਾਂਝ ਜਿਹੜੀ ਹੈ ਜਸਵਿੰਦਰਪਾਲ ਕੌਰ ਢਿੱਲੋਂ ਹੋਰਾਂ ਦੇ ਪਾਈ ਹੈ ਪ੍ਰੋਗਰਾਮ ਦੇ ਵਿਚ, ਉਹ ਵੀ ਜੁੜੇ ਨੇ ਮੈਲਬਨ ਤੋਂ ਸਾਡੇ ਨਾਲ ਜੁੜਦੇ ਨੇ। ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਕੌਰ ਜੀ ਤੇ ਦਿਲਬਰ ਸਾਹਿਬ ਜੀ, ਬਹੁਤ ਸੋਹਣੀ ਜਾਣਕਾਰੀ ਕਹਿੰਦੇ ਮਿਲੀ ਹੈ ਦਿਲਬਰ ਸਾਹਿਬ ਜੀ ਹੋਣਾ ਤੋਂ, ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ ਪ੍ਰੋਗਰਾਮ ਦੇ ਵਿਚ ਪਹਿਲਾਂ ਤਾਂ ਜੁੜਨ ਦੇ ਲਈ ਔਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿਚ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਤੁਸੀਂ ਜਾਣਕਾਰੀ ਜਿਹੜੀ ਹੈ ਪਸੰਦ ਕੀਤੀ ਹੈ ਤੇ ਜਿਹੜਾ ਇਹਦਾ ਫੀਡਬੈਕ ਹੈ ਉਹ ਵੀ ਜ਼ਰੂਰ ਦਿਲਬਰ ਸਾਹਿਬ ਤੱਕ ਅਸੀਂ ਪਹੁੰਚਾਵਾਂਗੇ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਤੇ ਇਸ ਤੋਂ ਬਾਅਦ ਅਗਲੀ ਸਾਂਝ ਜਿਹੜੀ ਹੈ ਉਹ ਵੀ ਹਰਜਿੰਦਰ ਸਿੰਘ ਹੋਰਾਂ ਨੇ ਪਾਈ ਆ, ਕਹਿੰਦੇ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪਸੰਦ ਕਰਨ ਦੇ ਲਈ। ਤੇ ਇਸੇ ਤਰ੍ਹਾਂ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਨ੍ਹਾਂ ਨੇ ਅੱਜ ਦਾ ਵਿਚਾਰ ਜਿਹੜਾ ਸਾਡੇ ਨਾਲ ਸਾਂਝਾ ਕਰ ਦਿੱਤਾ। ਤੇ ਗਿੱਲ ਸਾਹਿਬ ਹਮੇਸ਼ਾ ਹੀ ਆਪਣੇ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚੋਂ ਹੀ ਜਿਹੜਾ ਆਪਣਾ ਤਜਰਬਾ ਆ ਉਸ ਨੂੰ ਵਿਚਾਰ ਦੇ ਰੂਪ ਦੇ ਵਿੱਚ ਪ੍ਰਗਟਾਉਂਦੇ ਆ ਤੇ ਸਾਡੇ ਸਾਰਿਆਂ ਦੇ ਨਾਲ ਸਾਂਝਾ ਕਰਦੇ ਆ। ਅੱਜ ਦਾ ਵਿਚਾਰ ਉਨ੍ਹਾਂ ਦਾ ਕੀ ਹੈ ਤੁਹਾਡੇ ਨਾਲ ਮੈਂ ਸਾਂਝਾ ਕਰਦੀ ਹਾਂ। ਕਹਿੰਦੇ ਜ਼ਿੰਦਗੀ ਤੂਫਾਨੀ ਹਵਾਵਾਂ ਦੇ ਗੁਜ਼ਰਨ ਦੇ ਇੰਤਜ਼ਾਰ ਦਾ ਨਾਮ ਨਹੀਂ ਹੈ। ਜ਼ਿੰਦਗੀ ਤੂਫਾਨੀ ਹਵਾਵਾਂ ਦੇ ਗੁਜ਼ਰਨ ਦੇ ਇੰਤਜ਼ਾਰ ਦਾ ਨਾਮ ਨਹੀਂ ਹੈ। ਜ਼ਿੰਦਗੀ ਤਾਂ ਵਰਦੇ ਮੀਂਹ ਚ ਨੱਚਣ ਦਾ ਨਾਮ ਹੈ। ਕਿਆ ਹੀ ਬਾਤ ਹੈ, ਕਿਆ ਹੀ ਬਾਤ ਹੈ, ਬਹੁਤ ਹੀ ਖੂਬ, ਬਹੁਤ ਹੀ ਪਿਆਰਾ ਵਿਚਾਰ। ਬਿਲਕੁਲ, ਜ਼ਿੰਦਗੀ ਜਿਹੜੀ ਉਹ ਇੰਨੀ ਕੁ ਜ਼ਿਆਦਾ ਖੁਸ਼ੀਆਂ ਖੇੜਿਆਂ ਭਰਪੂਰ ਦੇਖਣ ਨੂੰ ਨਹੀਂ ਲੱਗਦੀ ਹੁੰਦੀ ਅਸਲ ਦੇ ਵਿਚ, ਹਨਾ, ਕਿਉਂਕਿ ਤੂਫਾਨੀ ਹਵਾਵਾਂ ਦੇ ਗੁਜ਼ਰਨ ਦੇ ਇੰਤਜ਼ਾਰ ਦਾ ਨਾਮ ਨਹੀਂ ਆ ਵੀ ਇਹ ਜਿਹੜੀਆਂ ਗੁਜ਼ਰ ਜਾਣਗੀਆਂ ਤਾਂ ਸ਼ਾਇਦ ਖੁਸ਼ੀ ਦੇ ਪਲ ਉਦੋਂ ਹੀ ਆਉਣੇ ਆ। ਨਹੀਂ, ਅਸਲ ਦੇ ਵਿਚ ਇਹ ਸਾਡੇ ਤੇ ਨਿਰਭਰ ਕਰਦਾ ਹੁੰਦਾ, ਸਾਡੇ ਨਜ਼ਰੀਏ ਤੇ ਨਿਰਭਰ ਕਰਦਾ ਹੁੰਦਾ ਕਿ ਵਰਦੇ ਮੀਂਹ ਦੇ ਵਿਚ ਵੀ ਅਸੀਂ ਕਿੱਦਾਂ ਨੱਚ ਸਕਦੇ ਹਾਂ, ਹਨਾ, ਉਸ ਮਾਹੌਲ ਦੇ ਵਿਚ ਵੀ ਅਸੀਂ 100 ਪਰੇਸ਼ਾਨੀਆਂ ਦੇ ਹੁੰਦਿਆਂ, ਔਕੜਾਂ ਦੇ ਹੁੰਦਿਆਂ ਉਸ ਤੋਂ ਉਭਰ ਕੇ ਕਿਵੇਂ ਆਪਣੇ ਆਪ ਨੂੰ ਸਥੂਲ ਰੱਖ ਸਕਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਇਸ ਪਿਆਰੇ ਜੇ ਵਿਚਾਰ ਦੇ ਨਾਲ ਸਾਂਝ ਬਣਾਉਣ ਦੇ ਲਈ। ਗਿੱਲ ਸਾਹਿਬ ਪ੍ਰੋਗਰਾਮ ਦੇ ਵਿਚ ਸਵਾਗਤ ਵੀ ਕਰਦੇ ਹਾਂ ਤੇ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਇੱਕ ਬੁਝਾਰਤ ਪਹਿਲਾਂ ਦੀ ਪਾਈ ਹੋਈ ਹੈ, ਹੁਣ ਤੁਸੀਂ ਬੁਝਾਰਤ ਦੇ ਉੱਤੇ ਕੰਮ ਕਰ ਰਹੇ ਹੋ, ਦਿਮਾਗ ਦੇ ਘੋੜੇ ਜਿਹੜੇ ਉਹ ਤੁਹਾਡੇ ਦੌੜ ਰਹੇ ਆ ਕਿ ਨਹੀਂ ਦੌੜ ਰਹੇ, ਅਜੇ ਮੈਨੂੰ ਨਹੀਂ ਪਤਾ ਲੱਗਾ ਕਿਉਂਕਿ ਅਜੇ ਤੱਕ ਕਿਸੇ ਦਾ ਵੀ ਜਵਾਬ ਨਹੀਂ ਆਇਆ। ਮੈਨੂੰ ਲੱਗਦਾ ਬੁਝਾਰਤ ਥੋੜੀ ਜਿਹੀ ਔਖੀ ਹੋਗੀ। ਮੈਂ ਕਿਹਾ ਇੱਕ ਸ਼ਬਦ ਆ, ਉਸ ਸ਼ਬਦ ਦੇ ਤੁਸੀਂ ਪਹਿਲੇ ਅੱਖਰ ਨੂੰ ਚਾਹੇ ਉਹ ਲਗਾ ਆ ਚਾਹੇ ਮਾਤਰਾ ਆ, ਜੇ ਉਹਨੂੰ ਕੱਟ ਦਿਓਗੇ ਤਾਂ ਉਹ ਬਣ ਜਾਣੀ ਹੈ ਇੱਕ ਕੀਮਤੀ ਚੀਜ਼, ਜੇ ਉਹਦੇ ਪਿਛਲੇ ਅੱਖਰ ਨੂੰ ਕੱਟ ਦਿਓਗੇ ਤਾਂ ਉਹ ਇੱਕ ਖਾਣ ਵਾਲੀ ਚੀਜ਼ ਬਣ ਜਾਣੀ ਹੈ। ਸ਼ਬਦ ਇੱਕੋ ਹੀ ਆ, ਉਸੇ ਸ਼ਬਦ ਦੇ ਵਿੱਚ ਹੇਰ ਫੇਰ ਹੁੰਦਾ। ਪਹਿਲੇ ਅੱਖਰ ਨੂੰ ਕੱਟ ਦਿਓ ਜਾਂ ਪਹਿਲੀ ਲਗਾ ਮਾਤਰਾ ਨੂੰ ਕੱਟ ਦਿਓ ਤਾਂ ਉਹ ਬਣ ਜਾਂਦੀ ਹੈ ਇੱਕ ਕੀਮਤੀ ਚੀਜ਼, ਪਿਛਲੇ ਨੂੰ ਕੱਟ ਦਿਓ ਤਾਂ ਉਹ ਬਣ ਜਾਂਦੀ ਹੈ ਖਾਣ ਵਾਲੀ ਮਿੱਠੀ ਚੀਜ਼, ਤੇ ਜੇ ਤੁਸੀਂ ਉਹਨਾਂ ਦੋਨਾਂ ਨੂੰ ਕੱਟ ਦਿੰਦੇ ਹੋ ਯਾਨੀ ਪਹਿਲੇ ਤੇ ਅਖੀਰਲੇ ਨੂੰ, ਤੇ ਫਿਰ ਉਹ ਬਣ ਜਾਣਾ ਇੱਕ ਇਤਿਹਾਸਕ ਪਾਤਰ। ਚਾਰ ਚੀਜ਼ਾਂ ਦੇ ਨਾਮ ਦੱਸਣੇ ਆ ਜੋ ਜੋ ਉਹਨਾਂ ਨੇ ਬਣਨਾ, ਤੇ ਉਹ ਸ਼ਬਦ ਕਿਹੜਾ ਹੈ, ਉਹ ਕੀ ਚੀਜ਼ ਹੈ, ਇਹ ਹੁਣ ਤੁਸੀਂ ਦੱਸਣੀ ਆ ਦੋਸਤੋ। ਆਪਣੇ ਦਿਮਾਗ ਦੇ ਘੋੜੇ ਜਿਹੜੇ ਆ ਉਹ ਦੌੜਾਉਣੇ ਸ਼ੁਰੂ ਕਰ ਦਿਓ ਤੇ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ। ਵੈਸੇ ਗੱਲਾਂ ਬਾਤਾਂ ਤਾਂ ਆਪਾਂ ਕਰਦੇ ਹੀ ਆ ਰਹੇ ਹਾਂ, ਹਨਾ, ਤੇ ਗੱਲਾਂ ਬਾਤਾਂ ਜਿਹੜੀਆਂ ਸੀ ਉਹ ਤੁਹਾਡੇ ਨਾਲ ਇਸ ਕਰਕੇ ਵੀ ਕਰਨੀਆਂ ਜ਼ਰੂਰੀ ਹੁੰਦੀਆਂ ਕਿਉਂਕਿ ਸਾਡੇ ਆਸ ਪਾਸ ਦੇ ਜਿਹੜੇ ਜੀਵਨ ਦੇ ਵਿੱਚੋਂ ਜਾਂ ਸਾਡੇ ਆਲੇ ਦੁਆਲੇ ਦੇ ਵਿੱਚੋਂ, ਹਨਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਸਾਡੀ ਜ਼ਿੰਦਗੀ ਨੂੰ, ਸਾਡੇ ਪਰਿਵਾਰ ਨੂੰ, ਸਾਨੂੰ ਖੁਦ ਨੂੰ, ਹਨਾ, ਤੇ ਉਹ ਜਿਹੜੀਆਂ ਗੱਲਾਂ ਆ ਜੋ ਚੀਜ਼ਾਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਉਹਨਾਂ ਦੇ ਉੱਤੇ ਗੱਲਾਂ ਬਾਤਾਂ ਹੋਣੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਦੂਸਰੇ ਦੇ ਨਾਲ ਜਦੋਂ ਅਸੀਂ ਆਪਣੇ ਤਜਰਬੇ ਸਾਂਝੇ ਕਰਦੇ ਹਾਂ ਤਾਂ ਸਾਡੇ ਤਜਰਬਿਆਂ ਦੇ ਵਿੱਚ ਵੀ ਵਾਧਾ ਹੁੰਦਾ ਆ। ਤੋ ਅੱਜ ਜਿਹੜੀ ਗੱਲ ਕਰਨੀ ਸੀ, ਆਪਾਂ ਪਿਛਲੇ ਕੁਛ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕੀਤੀ ਸੀਗੀ ਕਿ ਜਿਹੜਾ ਸਾਡਾ ਭਾਈਚਾਰਾ ਆ, ਹਨਾ, ਜਦੋਂ ਅਸੀਂ ਪੰਜਾਬੀ ਜੀਵਨ ਜਾਂਚ ਦੀ ਗੱਲ ਕਰਦੇ ਹਾਂ ਤੇ ਉਸ ਜੀਵਨ ਜਾਂਚ ਦੇ ਵਿੱਚ ਥੋੜਾ ਜਿਹਾ ਆਪਣੇ ਘਰ ਦੇ ਜਿਹੜੇ ਕੰਮਕਾਜ ਕਰਨੇ ਜਿਹੜੇ ਆ ਉਹ ਸਾਡੇ ਜਿਹੜੇ ਵੀਰ ਆ ਜਾਂ ਸਾਡੇ ਜਿਹੜੇ ਘਰਾਂ ਦੇ ਵਿੱਚ ਬੰਦਿਆਂ ਦਾ ਜਿਹੜਾ ਘਰੇਲੂ ਕੰਮ ਕਰਨਾ ਜਿਹੜਾ ਆ ਉਹ ਬਹੁਤ ਲੰਮੇ ਸਮੇਂ ਤੱਕ, ਹਨਾ, ਉਹਦੇ ਤੋਂ ਗੁਰੇਜ਼ ਕੀਤਾ ਜਾਂਦਾ ਰਿਹਾ ਜਾਂ ਕਹਿ ਲੋ ਵੀ ਉਹ ਸਾਡੇ ਸਭਿਆਚਾਰ ਦਾ ਹਿੱਸਾ ਹੀ ਨਹੀਂ ਰਿਹਾ ਸੀਗਾ, ਹਨਾ, ਪਹਿਲਾਂ। ਸੋ ਇਸੇ ਕਰਕੇ ਜਿੱਦਾਂ ਜਿੱਦਾਂ ਹੌਲੀ ਹੌਲੀ ਬਦਲਾਅ ਜਿਹੜਾ ਆ ਉਹ ਆਉਂਦਾ ਆ ਜ਼ਿੰਦਗੀ ਦੇ ਵਿੱਚ ਜਾਂ ਫਿਰ ਤੁਸੀਂ ਉਸ ਘੇਰੇ ਦੇ ਵਿੱਚੋਂ ਜਦੋਂ ਬਾਹਰ ਨਿਕਲ ਕੇ ਦੂਸਰੀ ਦੁਨੀਆਂ ਦੇਖਦੇ ਆ, ਦੂਸਰੀ ਦੁਨੀਆਂ ਦੇ ਵਿੱਚ ਵਿਚਰਦੇ ਆ, ਤਾਂ ਉਹਨਾਂ ਦਾ ਅਸਰ ਜਿਹੜਾ ਤੁਹਾਡੇ ਉੱਤੇ ਸੁਭਾਵਿਕ ਹੁੰਦਾ ਆ, ਤੇ ਉਸ ਅਸਰ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਵੀ ਜਿਹੜੀ ਤਬਦੀਲੀ ਆ ਉਹ ਆਉਂਦੀ ਆ। ਸੋ ਪਿਛਲੇ ਪ੍ਰੋਗਰਾਮਾਂ 'ਚ ਅਸੀਂ ਗੱਲ ਕੀਤੀ ਸੀਗੀ ਕਿ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਕਿਹੜੇ ਵੀਰ ਨੇ ਜਿਹੜੇ ਆਪਣੀਆਂ ਘਰ ਵਾਲੀਆਂ ਦੇ ਨਾਲ ਮਦਦ ਕਰਦੇ ਆ, ਤੇ ਉਹਨਾਂ ਨੇ ਬਹੁਤ ਸੋਹਣੇ ਜਿਹੜੇ ਆਪਣੇ ਦੋਸਤਾਂ ਨੇ, ਲਿਸਨਰਸ ਨੇ ਸਾਡੇ ਨਾਲ ਸਾਂਝ ਪਾਈ ਸੀਗੀ, ਵਿਚਾਰ ਸਾਂਝੇ ਕੀਤੇ ਸੀ, ਬਹੁਤ ਸੋਹਣੇ ਵਿਚਾਰ ਸੀਗੇ ਕਿ ਅਸੀਂ ਫਲਾਣਾ ਫਲਾਣਾ ਕੰਮ ਜਿਹੜਾ ਹੈ ਉਹਦੇ ਵਿੱਚ ਮਦਦ ਵੀ ਕਰਦੇ ਹਾਂ, ਮਦਦ ਕਰਦੇ ਹੀ ਨਹੀਂ ਆ ਸਗੋਂ ਅਸੀਂ ਵੰਡ ਕੇ ਹੀ ਕੰਮ ਕਰਦੇ ਹਾਂ। ਸੋ ਇਹੀ ਬਹੁਤ ਜ਼ਰੂਰੀ ਹੁੰਦਾ। ਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਨਾ, ਉਹ ਕਰਨੀ ਆ ਕਿ ਸਾਡੇ ਇਸ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਪਰਿਵਾਰਾਂ ਨੂੰ ਇੱਕ ਬਹੁਤ ਆਮ ਜਿਹੜੀ ਸਮੱਸਿਆ ਆ ਉਹ ਇਹ ਆ ਰਹੀ ਆ ਕਿ ਪਰਿਵਾਰਾਂ ਦੇ ਵਿੱਚ ਜਿਹੜਾ ਬੱਚਿਆਂ ਦਾ ਪਾਲਣ ਪੋਸ਼ਣ ਆ ਉਹ ਇੱਕ ਵੱਖਰੇ ਮਾਹੌਲ ਦੇ ਵਿੱਚ ਹੋ ਰਿਹਾ ਹਨਾ। ਤੇ ਇਸੇ ਕਰਕੇ ਜਦੋਂ ਅਸੀਂ ਇਸ ਦੇਸ਼ ਦੇ ਵਿੱਚ ਵਿਚਰਦੇ ਹਾਂ ਜਾਂ ਜਿਹੜੇ ਵੀ ਪੱਛਮੀ ਦੇਸ਼ਾਂ ਦੇ ਵਿੱਚ ਸਾਡੇ ਲੋਕ ਰਹਿੰਦੇ ਆ, ਉਹ ਇਹ ਕਿਤੇ ਨਾ ਕਿਤੇ ਜ਼ਰੂਰ ਮਹਿਸੂਸ ਕਰਦੇ ਆ, ਨਾ ਸਿਰਫ ਪੱਛਮੀ ਦੇਸ਼ਾਂ ਦੇ ਵਿੱਚ ਸਗੋਂ ਪੱਛਮ ਦਾ ਜਿਹੜਾ ਅਸਰ ਉਹ ਆਪਣੇ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਉੱਤੇ ਵੀ ਬਹੁਤ ਜ਼ਿਆਦਾ। ਤੇ ਮੈਂ ਤਾਂ ਇਹੀ ਕਹਾਂਗੀ ਕਿ ਉੱਥੇ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਦਾ ਜਿਹੜਾ ਪ੍ਰਭਾਵ ਆ ਜਾਂ ਅਸਰ ਆ ਉਹ ਬਹੁਤ ਜ਼ਿਆਦਾ ਕਬੂਲਿਆ ਜਾਂਦਾ, ਹੋਰ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ ਦਾ ਅਸਰ ਕਬੂਲਿਆ ਜਾਵੇ ਨਾ ਜਾਵੇ, ਪਰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦਾ ਅਸਰ ਬਹੁਤ ਜ਼ਿਆਦਾ ਕਬੂਲਿਆ ਜਾਂਦਾ ਆ। ਤੇ ਬੱਚਿਆਂ ਦੇ ਵਿੱਚ ਜੇ ਅਸੀਂ ਫੈਸ਼ਨ ਪ੍ਰਸਤੀ ਦੇਖ ਲਈਏ ਉਹ ਵੀ ਜ਼ਿਆਦਾ ਆ ਹਨਾ। ਤੇ ਇਸੇ ਤਰ੍ਹਾਂ ਹੋਰ ਕਈ ਜਿਹੜੇ ਅਸੀਂ ਦੇਖਦੇ ਹਾਂ ਨਕਾਰਾਤਮਕ ਪੱਖ ਜਿਹੜੇ ਆ ਉਹਨਾਂ ਦਾ ਜਿਹੜਾ ਅਸਰ ਆ ਉਹ ਵੀ ਦੇਖਣ ਨੂੰ ਮਿਲਦਾ। ਅੱਜ ਜਿਹੜੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਉਹ ਇਹੀ ਆ ਕਿ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਹੈ ਉਹ ਕਿਵੇਂ ਹੋਣਾ ਚਾਹੀਦਾ ਹੈ, ਕਿ ਮਾਪਿਆਂ ਵਜੋਂ ਸਾਡੀ ਜ਼ਿੰਮੇਵਾਰੀ ਕੀ ਆ ਕਿ ਬੱਚਿਆਂ ਦੇ ਨਾਲ ਦੋਸਤਾਨਾ ਵਿਵਹਾਰ ਜਿਹੜਾ ਆ ਉਹ ਜਾਇਜ਼ ਆ, ਜੇ ਦੋਸਤਾਨਾ ਵਿਵਹਾਰ ਜਾਇਜ਼ ਆ ਤਾਂ ਕਿਸ ਹੱਦ ਤੱਕ ਜਾਇਜ਼ ਆ, ਮਾਪਿਆਂ ਦਾ ਮਾਪੇ ਬਣੇ ਰਹਿਣਾ ਕਿੰਨਾ ਜ਼ਰੂਰੀ ਆ, ਇਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨੀ ਆ। ਫਿਲਹਾਲ ਇੱਕ ਗੀਤ ਤੁਹਾਡੀ ਮੈਂ ਨਜ਼ਰ ਕਰਦੀ ਆ, ਇਸ ਵਿਸ਼ੇ ਦੇ ਉੱਤੇ ਤੁਸੀਂ ਕੀ ਵਿਚਾਰ ਰੱਖਦੇ ਹੋ, ਤੁਸੀਂ ਮੇਰੇ ਨਾਲ ਬਣਾਉਣੀ ਹੈ ਸਾਂਝ, ਯਾਨੀ ਕਿ ਬੱਚਿਆਂ ਦੇ ਨਾਲ ਮਾਪਿਆਂ ਦਾ ਮਾਪਿਆਂ ਵਜੋਂ ਬਣੇ ਰਹਿਣਾ ਕਿੰਨਾ ਜ਼ਰੂਰੀ ਹੈ, ਦੋਸਤਾਨਾ ਵਿਵਹਾਰ ਜਿਹੜਾ ਹੈ ਬੱਚਿਆਂ ਦੇ ਨਾਲ ਕਿਸ ਹੱਦ ਤੱਕ ਜਾਇਜ਼ ਹੈ, ਇਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਾਂਗੇ। ਫਿਲਹਾਲ ਇੱਕ ਬੁਝਾਰਤ ਦੀ ਉਡੀਕ ਵੀ ਮੈਂ ਕਰ ਰਹੀ ਹਾਂ ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਆਪਾਂ ਤੋਰਨੀ ਆ, ਤੇ ਆਪਣਾ ਖਬਰਾਂ ਦਾ ਸਿਲਸਿਲਾ ਵੀ ਅਜੇ ਬਾਕੀ ਹੈ, ਤੇ ਵਧਾਈਆਂ ਦੇ ਸਿਲਸਿਲੇ ਦੇ ਅੱਜ ਕਿਸੇ ਨੇ ਫੋਨ ਸਾਨੂੰ ਭੇਜਿਆ ਹੀ ਨਹੀਂ ਹੈ, ਤੇ ਵਧਾਈਆਂ ਦਾ ਸਿਲਸਿਲਾ ਤੇ ਫਿਰ ਆਪਾਂ ਕਿਵੇਂ ਚਲਾਵਾਂਗੇ ਹਨਾ। ਤੇ ਵਧਾਈਆਂ ਦਾ ਸਿਲਸਿਲਾ ਫਿਰ ਇਹਦਾ ਮਤਲਬ ਅੱਜ ਆਪਾਂ ਨਹੀਂ ਲੈ ਕੇ ਆਵਾਂਗੇ, ਪਰ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਚੱਲਦਾ ਰਹਿਣਾ ਤੇ ਖਬਰਾਂ ਦੀ ਪਾਵਾਂਗੇ ਸਾਂਝੇ ਪ੍ਰੋਗਰਾਮ ਦੇ ਅਖੀਰਲੇ ਪੜਾਅ ਦੇ ਉੱਤੇ। ਤੇ ਲਓ ਫਿਰ ਗੱਲਾਂ ਬਾਤਾਂ ਨੂੰ ਵਧਾਵਾਂਗੇ ਅੱਗੇ, ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਜਿਹੜਾ ਆ ਉਹ ਆਪਾਂ ਤੁਹਾਡੀ ਨਜ਼ਰ ਕਰ ਦਿੰਦੇ ਆ। ਫਿਰ ਗੀਤ ਕਿਹਦੀ ਆਵਾਜ਼ ਦੇ ਵਿੱਚ ਸੁਣਨਾ ਚਾਹੋਗੇ? ਅੱਜ ਤੁਸੀਂ ਕਿਸੇ ਨੇ ਫਰਮਾਇਸ਼ ਤਾਂ ਨਹੀਂ ਕੀਤੀ, ਪਰ ਮੈਂ ਤੁਹਾਡੀ ਨਜ਼ਰ ਕਰਨ ਜਾ ਰਹੀ ਹਾਂ ਸਰਦੂਲ ਸਿਕੰਦਰ ਹੋਰਾਂ ਦੀ ਆਵਾਜ਼ ਵਿੱਚ। ਮਰਹੂਮ ਸਰਦੂਲ ਸਿਕੰਦਰ ਹੋਰੀ ਜਿਹੜੇ ਕਿ ਪਿਛਲੇ ਦਿਨੀ ਸਾਨੂੰ ਅਲਵਿਦਾ ਕਹਿ ਗਏ, ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਸਕੂਨ ਵੀ ਹੁੰਦਾ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਖਣਕ ਵੀ ਹੁੰਦੀ ਹੈ। ਤੇ ਆਓ ਫਿਰ ਸੁਣਦੇ ਹਾਂ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ।
ਨਾਲ ਸੀ ਚਲਾਵਾਂ ਫੁੱਲ ਮਾਰਿਆ ਗੁਰ ਗਲੀ ਉੱਤੇ ਨੀਲ ਪਿਆ, ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਜਿਵੇਂ ਸੁਰਮਾ ਸੰਧੂਰ ਚ ਖਿਲਾਰਿਆ, ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਕੋਲੋਂ ਜਾਂਦਾ ਨਾ ਸਹਾਰਿਆ ਗੋਰੀ ਗੱਲੀ ਉੱਤੇ ਨੀਲ ਪਿਆ, ਕਲਾਮਾਂ ਫੁੱਲ ਮਾਰਿਆ ਹਾਸੇ ਨਾਲ ਸੀ ਕਲਾਮਾਂ ਫੁੱਲ ਮਾਰਿਆ
ਜਾਦੂ ਕਰ ਦੇਣ ਸੋਹਣੀਆਂ ਨੀ ਤੇਰੀਆਂ ਉਦਾਵਾਂ ਮਨ ਮੋਹਣੀਆਂ ਤੇਰੇ ਜੀ ਹੀ ਜਾਗੀ ਉੱਤੇ ਇੱਕ ਵੀ ਨਹੀਂ ਹੋਣੀ ਭਾਵੇਂ ਲੱਖ ਹੋਣ ਸੁਸੀਆਂ ਤੇ ਸੋਹਣੀਆਂ ਇੱਕ ਰੱਬ ਦੀ ਸੋਚੇ ਨੂੰ ਚੁਰਾ ਲਿਆ ਕੁਝ ਚਰਖਾ ਗਲੀ ਦੇ ਵਿੱਚ ਡਾਲਿਆ ਇੱਕ ਰੱਬ ਦੀ ਸੋਚੇ ਨੂੰ ਚੁਰਾ ਲਿਆ ਕੁਝ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਇੱਕ ਤੇਰੀ ਅੱਖ ਕਾਸ਼ਮੀ
ਲਓ ਜੀ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਗੀਤ ਇੱਕ ਨਹੀਂ ਦੋ ਨਹੀਂ ਤਿੰਨ ਸੁਣਾ ਦਿੱਤੇ ਭਾਵੇਂ ਪੂਰੇ ਕੋਈ ਵੀ ਨਹੀਂ ਪਰ ਨਹੀਂ ਇਹ ਆਖਰੀ ਜਿਹੜਾ ਗੀਤ ਸੀ ਅਸੀਂ ਤੁਹਾਨੂੰ ਪੂਰਾ ਹੀ ਸੁਣਾਇਆ ਤੁਹਾਡੀ ਨਜ਼ਰ ਕੀਤਾ ਤੇ ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਏ ਹੋਣੇ ਆ ਸੋ ਸਰਦੂਲ ਸਿਕੰਦਰ ਦੀ ਆਵਾਜ਼ ਇੱਕ ਵਾਰ ਫਿਰ ਤਾਜ਼ਾ ਹੋ ਗਈ ਹਨਾ ਤੇ ਸਰਦੂਲ ਸਿਕੰਦਰ ਸਾਹਿਬ ਦੀ ਆਵਾਜ਼ ਦੇ ਵਿੱਚ ਇੱਕ ਖਣਕ ਜਿਹੜੀ ਹੈ ਉਹ ਹਮੇਸ਼ਾ ਹੀ ਸਾਨੂੰ ਆਪਣੇ ਵੱਲ ਖਿੱਚਦੀ ਹੈ ਹਨਾ ਬਹੁਤ ਘੱਟ ਗਾਇਕ ਹੋਏ ਆ ਜਿਹੜੇ ਅਸਲ ਦੇ ਵਿੱਚ ਸੁਰ ਦੀ ਸਮਝ ਰੱਖਦੇ ਆ ਸੋ ਸੁਰ ਦੀ ਸਮਝ ਸੁਰ ਦਾ ਗਿਆਨ ਹੋਣਾ ਸੁਰ ਦੇ ਨਾਲ ਸੰਗੀਤ ਦੇ ਨਾਲ ਜੁੜਨ ਵਾਲਿਆਂ ਦੇ ਲਈ ਬਹੁਤ ਜ਼ਰੂਰੀ ਹੁੰਦਾ ਤੇ ਸਰਦੂਲ ਸਿਕੰਦਰ ਸਾਹਿਬ ਬਹੁਤ ਹੀ ਨਿਮਰ ਬਹੁਤ ਹੀ ਪਿਆਰੇ ਗਾਇਕ ਸਨ ਤੇ ਪ੍ਰਮਾਤਮਾ ਨੇ ਬਹੁਤ ਛੇਤੀ ਖੋ ਲਿਆ ਉਹਨਾਂ ਨੂੰ ਅਜੇ ਉਹਨਾਂ ਦਾ ਜਾਣ ਦਾ ਵਕਤ ਨਹੀਂ ਸੀ ਪਰ ਇਹ ਖੁਦਾ ਜਾਣਦਾ ਪ੍ਰਮਾਤਮਾ ਜਾਣਦਾ ਹੈ ਨਾ ਕਿ ਉਹਨੂੰ ਕਿਹਦੀ ਜ਼ਰੂਰਤ ਹੈ ਜਾਂ ਫਿਰ ਕਿਹਦਾ ਸਮਾਂ ਇੱਥੇ ਕਿੰਨਾ ਖੈਰ ਸਰਦੂਲ ਸਿਕੰਦਰ ਹੋਰਾਂ ਦੀ ਆਵਾਜ਼ ਦੇ ਵਿਚ ਇਸ ਗੀਤ ਤੋਂ ਬਾਅਦ ਤੁਹਾਡਾ ਫੇਰ ਸਵਾਗਤ ਕਰਦੇ ਆ ਤੇ ਵਿਸ਼ਾ ਜਿਵੇਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤੇ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਉਹ ਆਪਾਂ ਕਰਨੀ ਹੈ ਯਾਨੀ ਕਿ ਬੱਚਿਆਂ ਦੇ ਨਾਲ ਮਾਪਿਆਂ ਵਜੋਂ ਵਿਚਰਨਾ ਕਿੰਨਾ ਜ਼ਰੂਰੀ ਹੈ ਕਿਉਂਕਿ ਇਸ ਦੇਸ਼ ਦੇ ਵਿਚ ਅਕਸਰ ਅਸੀਂ ਸੁਣਦੇ ਆ ਗੱਲ ਇਹੀ ਸਾਹਮਣੇ ਆਉਂਦੀ ਆ ਕਿ ਬੱਚਿਆਂ ਦੇ ਨਾਲ ਦੋਸਤਾਨਾ ਵਿਵਹਾਰ ਜਿਹੜਾ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਹੁਣ ਉਸ ਤਰ੍ਹਾਂ ਦੀ ਸਖਤੀ ਦੀ ਲੋੜ ਨਹੀਂ ਆ ਜਿਹੜੀ ਸਖਤੀ ਅਸੀਂ ਝੱਲੀ ਹੋਈ ਆ ਆਪਣੇ ਸਮਿਆਂ ਦੇ ਵਿਚ ਹਨਾ ਉਹਨਾਂ ਦੇ ਨਾਲ ਸਖਤੀ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਨਾਲ ਸਕੂਲਾਂ ਦੇ ਵਿਚ ਵੀ ਸਖਤੀ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਨਾਲ ਘਰਾਂ ਦੇ ਵਿਚ ਵੀ ਸਖਤੀ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਨਾਲ ਜਿੰਨਾ ਜ਼ਿਆਦਾ ਹੋ ਸਕਦਾ ਹੈ ਉਹ ਜਿਹੜਾ ਦੋਸਤਾਨਾ ਵਿਵਹਾਰ ਆ ਉਹ ਹੋਣਾ ਚਾਹੀਦਾ ਕਿਉਂਕਿ ਜੇਕਰ ਉਹਨਾਂ ਦੇ ਨਾਲ ਸਖਤੀ ਹੁੰਦੀ ਹੈ ਚਾਹੇ ਸਕੂਲਾਂ ਦੇ ਵਿਚ ਹੁੰਦੀ ਹੈ ਚਾਹੇ ਘਰਾਂ ਦੇ ਵਿਚ ਹੁੰਦੀ ਆ ਤਾਂ ਉਹਦਾ ਜੀ ਉਹਨਾਂ ਦੀ ਜਿਹੜੀ ਉਹਨਾਂ ਦੇ ਵਿਕਾਸ ਦੇ ਉੱਤੇ ਜਿਹੜਾ ਸਰਵ ਪੱਖੀ ਵਿਕਾਸ ਆ ਉਹਦੇ ਉੱਤੇ ਕਹਿੰਦੇ ਉਹਦਾ ਅਸਰ ਹੁੰਦਾ ਹੈ ਹਨਾ ਪਰ ਜੇ ਦੇਖਿਆ ਜਾਵੇ ਤਾਂ ਦੂਜੇ ਪਾਸੇ ਜੇ ਅਸੀਂ ਸਖਤੀ ਨਹੀਂ ਕਰਦੇ ਤਾਂ ਫਿਰ ਇੱਕ ਜਿਹੜੀ ਲਿਮਿਟ ਤੋਂ ਜ਼ਿਆਦਾ ਹਨਾ ਇੱਕ ਸੀਮਾ ਤੋਂ ਵੱਧ ਜਦੋਂ ਅਸੀਂ ਖੁੱਲ ਦਿੰਦੇ ਆ ਆਜ਼ਾਦੀ ਦਿੰਦੇ ਆ ਤਾਂ ਉਹਦਾ ਵੀ ਭਰਪੂਰ ਜਿਹੜਾ ਨੁਕਸਾਨ ਆ ਉਹ ਸਾਨੂੰ ਝੱਲਣਾ ਪੈਂਦਾ ਜਾਂ ਫਿਰ ਕਹਿ ਲਓ ਕਿ ਬੱਚੇ ਜਿਹੜੇ ਆ ਉਸ ਆਜ਼ਾਦੀ ਦਾ ਜਿਹੜਾ ਗਲਤ ਫਾਇਦਾ ਜਿਹੜਾ ਆ ਕਈ ਵਾਰ ਲੈਂਦੇ ਆ ਸੋ ਉਸੇ ਕਰਕੇ ਉਹ ਜਿਹੜਾ ਗਲਤ ਫਾਇਦਾ ਲੈਣ ਦੀ ਆੜ ਦੇ ਵਿਚ ਵੀ ਉਹਨਾਂ ਦੇ ਵਿਕਾਸ ਦੇ ਉੱਤੇ ਅਸਰ ਜ਼ਰੂਰ ਹੁੰਦਾ ਹੈ ਹਨਾ ਤੇ ਬਹੁਤ ਸਾਰੇ ਜਿਹੜੇ ਬੱਚੇ ਆ ਕਈ ਵਾਰ ਸਿਰਫ ਲਾਡ ਦੇ ਵਿਚ ਹੀ ਉਹ ਨਸ਼ਿਆਂ ਵੱਲ ਵੀ ਪ੍ਰੇਰਿਤ ਹੋ ਜਾਂਦੇ ਆ ਉਹ ਹੋਰ ਗਲਤ ਕੰਮਾਂ ਵੱਲ ਵੀ ਪ੍ਰੇਰਿਤ ਹੋ ਜਾਂਦੇ ਆ ਪਰ ਮਾਪਿਆਂ ਦੇ ਸਾਹਮਣੇ ਉਹ ਚੀਜ਼ ਜਿਹੜੀ ਉਹ ਨਹੀਂ ਆ ਪਾਉਂਦੀ ਕਾਰਨ ਇਹੀ ਹੁੰਦੇ ਆ ਕਿ ਮਾਪੇ ਸਿਰਫ ਪਿਆਰ ਦੇ ਵਿਚ ਲਾਡ ਦੇ ਵਿਚ ਦੋਸਤਾਨਾ ਵਿਵਹਾਰ ਦੇ ਵਿਚ ਉਹਨਾਂ ਚੀਜ਼ਾਂ ਤੋਂ ਅਣਗੌਲੇ ਰਹਿ ਜਾਂਦੇ ਆ ਤੇ ਇਹ ਬੇਧਿਆਨੀ ਜਿਹੜੀ ਆ ਕਈ ਵਾਰ ਸਾਡੇ ਲਈ ਵੱਡਾ ਨੁਕਸਾਨ ਜਿਹੜਾ ਆ ਉਹ ਵੀ ਖੜਾ ਕਰ ਦਿੰਦੀ ਆ ਇੱਕ ਨਾ ਤੁਹਾਡੇ ਨਾਲ ਮੈਂ ਸਟੋਰੀ ਸਾਂਝੀ ਕਰਦੀ ਹਾਂ ਇੱਕ ਕਿਸੇ ਨੇ ਲਿਖੀ ਸੀਗੀ ਸੋ ਉਹਨਾਂ ਨੇ ਲਿਖਿਆ ਵੀ ਇੱਕ ਵਾਰ ਉਹਨਾਂ ਨੇ ਨਾ ਇੱਕ ਆਰਟੀਕਲ ਲਿਖਿਆ ਸੀਗਾ ਇੱਕ ਲੇਡੀ ਸੀ ਨਰਾਇਣਾ ਮੂਰਤੀ ਓਹਨੇ ਇਹ ਆਰਟੀਕਲ ਲਿਖਿਆ ਸੀਗਾ, ਮੇਰੇ ਤੱਕ ਵੀ ਇਹ ਆਰਟੀਕਲ ਜਿਹੜਾ ਆ ਸੋਸ਼ਲ ਮੀਡੀਆ ਦੇ ਕੁਛ ਮੈਸੇਜਿਸ ਦੇ ਰੂਪ ਦੇ ਵਿਚ ਹੀ ਪਹੁੰਚਿਆ ਸੀਗਾ। ਸੋ ਆਰਟੀਕਲ ਜਿਹੜਾ ਆ ਮੈਨੂੰ ਵੀ ਕਲਿਕ ਕੀਤਾ ਕਿ ਵਾਕਈ ਇਹ ਚੀਜ਼ ਜਿਹੜੀ ਆ ਇਹਨੂੰ ਸਮਝਣ ਦੀ ਬਹੁਤ ਬਰੀਕੀ ਦੇ ਨਾਲ ਲੋੜ ਹੈ ਕਿ ਅਸੀਂ ਇੱਕ ਛੋਟਾ ਜਿਹਾ ਜਿਹੜਾ ਸਾਡੇ ਚ ਗੈਪ ਆ ਉਹ ਕਿੱਥੇ ਹੋਣਾ ਚਾਹੀਦਾ, ਦੋਸਤਾਨਾ ਵਿਵਹਾਰ ਕਿੱਥੇ ਤੱਕ ਜ਼ਰੂਰੀ ਹੈ, ਹਨਾ। ਜਾਂ ਫਿਰ ਜਿਹੜੀ ਬੱਚਿਆਂ ਨੂੰ ਆਜ਼ਾਦੀ ਜਾਂ ਫਿਰ ਬੱਚਿਆਂ ਨੂੰ ਜਿਹੜੀ ਖੁੱਲ ਹੈ ਜਾਂ ਫਿਰ ਬੱਚਿਆਂ ਦੇ ਨਾਲ ਸਖਤੀ ਨਾ ਕਰਨੀ ਜਿਹੜੀ ਆ ਕਿੰਨੀ ਕੁ ਜਾਇਜ਼ ਆ, ਹਨਾ, ਇਹਦੇ ਉੱਤੇ ਗੱਲ ਕਰਦੇ ਆ। ਕਹਿੰਦੇ ਇੱਕ ਨਾ ਬਹੁਤ ਹੀ ਜ਼ਿਆਦਾ ਉਹਨਾਂ ਦੇ ਉਹ ਲੇਡੀ ਲਿਖਦੀ ਆ ਵੀ ਇੱਕ ਬਹੁਤ ਹੀ ਜ਼ਿਆਦਾ ਚਿੰਤਤ ਗੁਆਂਢੀ ਸੀ ਉਹਨਾਂ ਦਾ, ਉਹਨੇ ਕਹਿੰਦੇ ਮੈਨੂੰ ਦੱਸਿਆ ਕਿ ਜਦੋਂ ਉਹ ਘਰ ਆਇਆ ਇੱਕ ਦਿਨ, ਬੜਾ ਹੀ ਕਹਿੰਦੇ ਉਹਦਾ ਸਾਰਾ ਦਿਨ ਜਿਹੜਾ ਸੀਗਾ ਬਹੁਤ ਰੁਝੇਵਿਆਂ ਵਾਲਾ ਸੀਗਾ, ਬੜਾ ਥੱਕ ਹਾਰ ਕੇ ਜਿਵੇਂ ਉਹ ਜਦੋਂ ਘਰ ਆਇਆ ਤੇ ਉਹਨੇ ਦੇਖਿਆ ਵੀ ਉਹਦੀ ਜਿਹੜੀ ਵਹੁਟੀ ਸੀ ਉਹਨੂੰ ਬੁਖਾਰ ਹੋਇਆ ਹੋਇਆ ਸੀਗਾ, ਔਰ ਬੁਖਾਰ ਦੇ ਨਾਲ ਉਹ ਆਪਣੇ ਬੈੱਡ ਦੇ ਉੱਤੇ ਲੇਟੀ ਹੋਈ ਸੀਗੀ। ਤੇ ਉਹਨੇ ਇਸ ਦੇ ਬਾਵਜੂਦ ਵੀ ਕਹਿੰਦੇ ਉਹਨੂੰ ਬੁਖਾਰ ਸੀਗਾ ਭਾਵੇਂ, ਪਰ ਇਹਦੇ ਬਾਵਜੂਦ ਉਹਨੇ ਸਾਰਾ ਕੁਛ ਮੇਰੇ ਲਈ ਬਣਾ ਕੇ ਰੱਖਿਆ ਹੋਇਆ ਸੀ, ਡਿਨਰ ਬੱਚਿਆਂ ਦੇ ਲਈ ਬਣਾ ਕੇ ਰੱਖਿਆ ਹੋਇਆ ਸੀਗਾ, ਹਨਾ, ਤੇ ਹੁਣ ਉਹ ਸਾਰਾ ਕੰਮ ਜਿਹੜਾ ਸੀ ਆਪਣੇ ਵੱਲੋਂ ਸਮੇਟ ਕੇ ਤੇ ਆਪ ਫਿਰ ਹੁਣ ਲੇਟ ਗਈ ਸੀ ਹਾਰ ਕੇ, ਕਿਉਂਕਿ ਹੁਣ ਉਹਦੀ ਜਿਹੜੀ ਜਾਨ ਸੀ ਉਹ ਹੋਰ ਉਹਨੂੰ ਇਜਾਜ਼ਤ ਨਹੀਂ ਸੀ ਦੇ ਰਹੀ ਕਿ ਘਰ ਦੇ ਹੋਰ ਕੰਮ ਵੀ ਉਹ ਕਰੇ, ਹਨਾ। ਤੇ ਕਹਿੰਦੇ ਕਿ ਬਾਕੀ ਸਾਰਾ ਕੁਛ ਜਿਹੜਾ ਸੀ ਉਹ ਬਣਿਆ ਹੋਇਆ ਸੀਗਾ, ਉਹਨੇ ਸਲਾਦ ਕੱਟ ਕੇ ਰੱਖਿਆ ਹੋਇਆ ਸੀ, ਹਨਾ, ਤੇ ਖਾਣਾ ਬਣਾ ਕੇ ਰੱਖਿਆ ਹੋਇਆ ਸੀਗਾ। ਤੇ ਕਹਿੰਦਾ ਜਦੋਂ ਮੈਂ ਵੜਿਆ ਘਰ ਦੇ ਅੰਦਰ ਤਾਂ ਮੈਨੂੰ ਬੜਾ ਉਹਦੇ ਤੇ ਤਰਸ ਵੀ ਆਇਆ ਤੇ ਮੈਨੂੰ ਇਹ ਵੀ ਹੋਇਆ ਮੇਰੇ ਅੰਦਰ ਕਹਿੰਦੇ ਵਿਚਾਰ ਆਇਆ ਵੀ ਕਿੰਨੀ ਕੇਅਰਿੰਗ ਆ ਇਹ, ਹਨਾ, ਵੀ ਇੰਨੀ ਬਿਮਾਰ ਹੋਣ ਦੇ ਬਾਵਜੂਦ ਉਹਨੇ ਮੇਰੇ ਲਈ ਜਾਂ ਪਰਿਵਾਰ ਦੇ ਲਈ ਸਾਰਾ ਕੁਛ ਤਿਆਰ ਕਰਕੇ ਰੱਖਿਆ, ਹਨਾ। ਤੇ ਕਹਿੰਦੇ ਜਦੋਂ ਹੀ ਮੈਂ ਕਹਿੰਦਾ ਵੀ ਮੈਂ ਬੈਠਿਆ ਤਾਂ ਮੈਂ ਇਹ ਚੀਜ਼ ਜਿਹੜੀ ਆ ਮਹਿਸੂਸ ਕੀਤੀ ਕਿ ਜਿਹੜੀ ਉਹਦੀ ਧੀ ਸੀਗੀ ਉਹ ਨਾ ਟੀਵੀ ਦੇ ਉੱਤੇ ਆਰਾਮ ਨਾਲ ਬਿਜ਼ੀ ਆ, ਉਹਨੂੰ ਕੋਈ ਮਤਲਬ ਨਹੀਂ ਆ ਕਿ ਮਾਂ ਇੰਨੀ ਜ਼ਿਆਦਾ ਬਿਮਾਰ ਹੈ। ਤੇ ਉਹਨੇ ਆਪਣੀ ਧੀ ਨੂੰ ਕਿਹਾ ਵੀ ਬੇਟਾ ਮੈਨੂੰ ਇੱਕ ਗਲਾਸ ਪਾਣੀ ਦਾ ਤੇ ਇੱਕ ਜਿਹੜੀ ਗੋਲੀ ਆ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਸਿਰ ਦਰਦ ਦੀ ਗੋਲੀ ਦੇ ਦੇ, ਹਨਾ, ਤੁਸੀਂ ਬੇਟਾ ਮੈਨੂੰ ਦਿਓ, ਹਨਾ। ਤੇ ਉਹ ਜਿਹੜੀ ਧੀ ਦਾ ਜਿਹੜਾ ਰਿਐਕਸ਼ਨ ਸੀਗਾ ਉਹ ਕਹਿੰਦੇ ਉਹਦੀਆਂ ਅੱਖਾਂ ਦੇ ਵਿੱਚ ਮੈਨੂੰ ਪਤਾ ਲੱਗ ਗਿਆ, ਹਨਾ, ਕਿ ਉਹਦਾ ਜਿਹੜਾ ਇਹ ਰਿਐਕਸ਼ਨ ਸੀ ਉਹਦੀ ਜਿਹੜੀ ਉਹ ਪ੍ਰਤੀਕਿਰਿਆ ਸੀਗੀ ਮੇਰਾ ਉਹ ਪਾਣੀ ਦਾ ਗਲਾਸ ਮੰਗਣ ਦੇ ਵਿਰੁੱਧ ਉਹ ਕਿੱਦਾਂ ਦੀ ਸੀ। ਕਹਿੰਦਾ ਮੈਨੂੰ ਏਦਾਂ ਲੱਗਿਆ ਕਿ ਜਿੱਦਾਂ ਮੈਂ ਉਹਨੂੰ ਬਹੁਤ ਜ਼ਰੂਰੀ ਕਿਸੇ ਉਹਦੇ ਕੰਮ ਦੇ ਵਿੱਚੋਂ ਡਿਸਟਰਬ ਕਰ ਦਿੱਤਾ ਹੋਵੇ, ਹਨਾ। ਪਰ ਕਹਿੰਦੇ ਵੀ ਉਹ ਲੈ ਆਈ ਪਰ ਉਹਦੇ ਫੇਸ ਐਕਸਪ੍ਰੈਸ਼ਨ ਤੋਂ ਉਹਦੇ ਚਿਹਰੇ ਦੇ ਹਾਵ ਭਾਵਾਂ ਤੋਂ ਮੈਨੂੰ ਇਹ ਪਤਾ ਲੱਗ ਗਿਆ ਸੀਗਾ, ਹਨਾ। ਪਰ ਉਸ ਤੋਂ ਬਾਅਦ ਕਹਿੰਦੇ ਜਦੋਂ ਮੈਂ ਨਾ ਖਾਣਾ ਸ਼ੁਰੂ ਕੀਤਾ ਤੇ ਦਾਲ ਦੇ ਵਿੱਚ ਮੈਨੂੰ ਲੱਗਿਆ ਵੀ ਲੂਣ ਜਿਹੜਾ ਘੱਟ ਸੀਗਾ, ਤੇ ਕਹਿੰਦਾ ਮੈਂ ਇੱਕ ਵਾਰੀ ਫੇਰ ਗਿਆ, ਮੈਂ ਕਿਹਾ ਸੋਰੀ ਬੇਟਾ ਤੂੰ ਮੈਨੂੰ ਥੋੜਾ ਜਿਹਾ ਲੂਣ ਲਿਆ ਦੂੰਗੀ, ਦਾਲ ਦੇ ਵਿੱਚ ਲੂਣ ਘੱਟ ਹੈ। ਤੇ ਕਹਿੰਦੇ ਉਸ ਉਹਦੀ ਧੀ ਦੇ ਮੂੰਹ ਦੇ ਵਿੱਚੋਂ ਨਿਕਲਿਆ ਉਫ, ਤੇ ਉਹ ਲੂਣ ਲੈ ਆਈ, ਠੀਕ ਹੈ, ਮਤਲਬ ਪ੍ਰਤੀਕਿਰਿਆ ਉਹਨੇ ਫੇਰ ਦਿੱਤੀ ਆ ਉਹਦੇ ਹਾਵ ਭਾਵ ਦੇ ਨਾਲ, ਹੁਣ ਇੱਕ ਛੋਟਾ ਜਿਹਾ ਸ਼ਬਦ ਵੀ ਮੂੰਹ ਦੇ ਵਿੱਚੋਂ ਨਿਕਲ ਗਿਆ ਉਹ ਸੀਗਾ ਉਫ। ਤੇ ਕੁਛ ਮਿੰਟ ਬਾਅਦ ਉਹਨੇ ਫੇਰ ਆਪਣੀ ਧੀ ਨੂੰ ਆਵਾਜ਼ ਮਾਰੀ, ਕਹਿੰਦਾ ਬੇਟਾ। ਤੇ ਹੁਣ ਕੀ ਹੋਇਆ, ਤੀਜੀ ਵਾਰ ਉਸ ਬੱਚੇ ਨੇ ਜਿਹੜਾ ਹੱਥ ਦੇ ਵਿੱਚ ਟੀਵੀ ਦਾ ਰਿਮੋਟ ਫੜਿਆ ਸੀ ਉਹ ਥਰਡ ਦੇਣੀ ਟੇਬਲ ਦੇ ਉੱਤੇ ਮਾਰਿਆ, ਤੇ ਬੱਚੇ ਨੇ ਕਿਹਾ ਵਟ ਇਜ਼ ਇਟ ਨਾਓ ਡੈਡ, ਹਾਊ ਮੈਨੀ ਟਾਈਮਸ ਵਿਲ ਯੂ ਮੇਕ ਮੀ ਗੈਟ ਅਪ, ਆਈ ਟੂ ਐਮ ਟਾਇਰਡ, ਆਈ ਹੈਡ ਅ ਲੌਂਗ ਡੇ ਐਟ ਵਰਕ। ਸੋ ਉਹ ਜਿਹੜੀ ਪ੍ਰਤੀਕਿਰਿਆ ਸੀ ਉਹ ਬੱਚੇ ਦੀ ਉਹ ਉਸ ਪਿਤਾ ਦੇ ਲਈ ਬਹੁਤ ਹੀ ਜ਼ਿਆਦਾ ਦੁਖਦਾਈ ਸੀ, ਕਿਉਂਕਿ ਉਸ ਬੱਚੇ ਦੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਤੇ ਉਸ ਪਿਓ ਨੇ ਆਪਣੇ ਬੱਚੇ ਨੂੰ ਕਿਹਾ ਆਈ ਐਮ ਸੋ ਸੋਰੀ ਬੇਟਾ। ਬੱਚੇ ਤੋਂ ਪਿਤਾ ਨੂੰ ਮਾਫੀ ਮੰਗਣੀ ਪਈ ਕਿ ਉਹਨੇ ਆਪਣੇ ਬੱਚੇ ਨੂੰ ਤੀਜੀ ਵਾਰ ਉਠਾ ਦਿੱਤਾ, ਹਨਾ। ਕਿਉਂ ਉਠਾਇਆ, ਕਿਉਂਕਿ ਉਹ ਬਹੁਤ ਇੱਕ ਜ਼ਰੂਰੀ ਸ਼ੋਅ ਦੇਖ ਰਿਹਾ ਸੀ ਉਹ ਬੱਚਾ, ਔਰ ਉਸ ਦੀ ਉਹ ਜਿਹੜੀ ਕੰਟੀਨਿਊਟੀ ਸੀਗੀ ਉਹ ਟੁੱਟ ਰਹੀ ਸੀਗੀ, ਹਨਾ। ਬੰਦਾ ਜਿਹੜਾ ਸੀ ਉਹਨੇ ਉਹ ਉੱਠਿਆ, ਉਹਨੇ ਆਪਣੇ ਜਿਹੜੇ ਭਾਂਡੇ ਸੀਗੇ ਉਹ ਕਿਚਨ ਦੇ ਸਿੰਕ ਦੇ ਵਿੱਚ ਰੱਖ ਦਿੱਤੇ, ਟੇਬਲ ਸਾਫ ਕੀਤਾ, ਹਨਾ। ਪਰ ਕਹਿੰਦੇ ਕਿ ਉਹਦਾ ਜਿਹੜਾ ਦਿਲ ਸੀ ਉਹ ਭਰ ਗਿਆ, ਹਨਾ, ਉਹਦੀਆਂ ਅੱਖਾਂ ਦੇ ਵਿੱਚ ਇੱਕ ਤਰ੍ਹਾਂ ਹੰਝੂ ਆ ਗਏ, ਹਨਾ, ਤੇ ਉਹ ਕੁਛ ਬੋਲਿਆ ਨਹੀਂ। ਪਰ ਇੱਕ ਸਵਾਲ ਜਿਹੜਾ ਆ ਉਹ ਜ਼ਰੂਰ ਉਹਦੇ ਦਿਮਾਗ ਦੇ ਵਿੱਚ ਉਸ ਵੇਲੇ ਆ ਗਿਆ ਕਿ ਅਸੀਂ ਆਪਣੇ ਜਿਹੜੇ ਯੰਗਸਟਰਸ ਆ, ਆਪਣੇ ਜਿਹੜੇ ਬੱਚੇ ਆ, ਉਹਨਾਂ ਨੂੰ ਇਸ ਮਾਡਰਨ ਵਰਲਡ ਦੇ ਵਿੱਚ ਕੀ ਇਹੋ ਹੀ ਇਸ ਤਰ੍ਹਾਂ ਦਾ ਜਿਹੜਾ ਵਿਵਹਾਰ ਆ ਉਹ ਕਰਨਾ ਸਿਖਾ ਰਹੇ ਆ, ਕੀ ਅਸੀਂ ਉਹਨਾਂ ਦੇ ਉੱਤੇ ਇੰਨਾ ਵੀ ਹੱਕ ਨਹੀਂ ਜਤਾ ਸਕਦੇ? ਅੱਜ ਦੇ ਇਸ ਆਧੁਨਿਕ ਸਮਾਜ ਦੇ ਵਿੱਚ, ਆਧੁਨਿਕ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੱਚੇ ਜਿਹੜੇ ਸਾਰਾ ਸਾਰਾ ਦਿਨ ਵੀਡੀਓ ਗੇਮਸ ਦੇ ਵਿੱਚ ਰੁੱਝੇ ਹੋਏ ਆ, ਹਨਾ, ਔਰ ਉਹਨਾਂ ਵੀਡੀਓ ਗੇਮਸ ਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਇੰਟਰਪਸ਼ਨ ਨਹੀਂ ਚਾਹੁੰਦੇ, ਪਰ ਅਸੀਂ ਕਿਤੇ ਨਾ ਕਿਤੇ ਜ਼ਰੂਰ ਫੇਲ ਹੋਏ ਆ ਇੱਕ ਡਿਸਿਪਲਿਨ, ਇੱਕ ਅਨੁਸ਼ਾਸਨ ਜਿਹੜਾ ਬਣਾਉਣ ਦੇ ਵਿੱਚ, ਉਹਨਾਂ ਨੂੰ ਚੰਗੀਆਂ ਵੈਲਿਊਜ, ਕਦਰਾਂ ਕੀਮਤਾਂ ਜਿਹੜੀਆਂ ਆ ਉਹਨਾਂ ਨੂੰ ਦੇਣ ਦੇ ਵਿੱਚ, ਜੇਕਰ ਬੱਚਿਆਂ ਦਾ ਇਹੋ ਜਿਹਾ ਵਿਵਹਾਰ ਸਾਹਮਣੇ ਆਉਂਦਾ ਆ। ਤੇ ਹੁਣ ਉਹ ਨਾ ਇੱਕ ਕੁਐਸਚਨ ਉਸੇ ਆਰਟੀਕਲ ਦੇ ਵਿੱਚ ਉਹ ਲੇਡੀ ਰੇਜ਼ ਕਰਦੀ ਆ, ਕਹਿੰਦੀ ਵੀ ਕੀ ਬੱਚਿਆਂ ਦੇ ਨਾਲ ਇਹੋ ਜਿਹਾ ਵਿਵਹਾਰ ਕਰਨਾ ਜਾਇਜ਼ ਹੈ? ਕੀ ਸਾਨੂੰ ਹੋਰ ਤਰ੍ਹਾਂ ਸੋਚਣ ਦੀ ਲੋੜ ਨਹੀਂ ਹੈ ਕਿ ਜਿਹੜੀ ਸਖਤੀ ਸਾਡੇ ਪੇਰੈਂਟਸ ਸਾਡੇ ਨਾਲ ਕਰਦੇ ਸੀ, ਜੇ ਅਸੀਂ ਓਨੀ ਸਖਤੀ ਨਹੀਂ ਕਰਦੇ ਤਾਂ ਕੁਛ ਹੱਦ ਤੱਕ ਸਖਤ ਹੋਣਾ ਜ਼ਰੂਰੀ ਨਹੀਂ ਹੈ? ਕਿ ਪੇਰੈਂਟਿੰਗ ਜਿਹੜੀ ਹੈ ਉਹ ਸਿਰਫ ਤੇ ਸਿਰਫ ਖੁੱਲ ਦੇਣ ਦੀ ਹੁੰਦੀ ਹੈ? ਕਿ ਪੇਰੈਂਟਿੰਗ ਜਿਹੜੀ ਹੈ ਉਹ ਸਿਰਫ ਤੇ ਸਿਰਫ ਆਜ਼ਾਦ ਕਰਨ ਦੇ ਵਿੱਚ ਹੁੰਦੀ ਹੈ? ਨਹੀਂ, ਉਹ ਕਹਿੰਦੀ ਆ ਇੱਥੇ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਪੇਰੈਂਟਿੰਗ ਜਿਹੜੀ ਹੈ ਉਹ ਅਸਲ ਦੇ ਵਿੱਚ ਚੰਗੀਆਂ ਵੈਲਿਊਜ਼ ਦੇਣ ਦੇ ਵਿੱਚ ਵੀ ਆ, ਚਾਹੇ ਉੱਥੇ ਥੋੜਾ ਜਿਹਾ ਸਖਤ ਵੀ ਹੋਇਆ ਜਾਵੇ। ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਦਾ ਜਿਹੜਾ ਜ਼ਿਕਰ ਆ ਉਹ ਉਸ ਆਰਟੀਕਲ ਦੇ ਵਿੱਚ ਕਰਦੀ ਆ। ਕਹਿੰਦੇ ਇਸੇ ਤਰ੍ਹਾਂ ਇੱਕ ਵਾਰ ਕਿਸੇ ਨੇ ਉਹਦੇ ਨਾਲ ਜ਼ਿਕਰ ਕੀਤਾ ਕਿ ਅੱਜ ਕੱਲ ਦੇ ਜਿਹੜੇ ਬੱਚੇ ਆ ਉਹ ਕਿਸੇ ਦੀ ਗੱਲ ਨਹੀਂ ਸੁਣਦੇ, ਹਨਾ, ਔਰ ਜੇਕਰ ਉਹਨਾਂ ਨੂੰ ਜਦੋਂ ਅਸੀਂ ਬਾਹਰ ਲੈ ਕੇ ਜਾਂਦੇ ਹਾਂ, ਦੂਜੇ ਪਰਿਵਾਰਾਂ ਦੇ ਵਿੱਚ ਲੈ ਕੇ ਜਾਂਦੇ ਹਾਂ, ਤਾਂ ਉੱਥੇ ਵੀ ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਅਸੀਂ ਕਿਹੜੀ ਗੱਲ ਕਿਸੇ ਦੇ ਸਾਹਮਣੇ ਕਹਿਣੀ ਆ ਆਪਣੇ ਪੇਰੈਂਟਸ ਨੂੰ, ਕਿਹੜੀ ਨਹੀਂ ਕਹਿਣੀ, ਜਾਂ ਕਿਹੜੀ ਗੱਲ ਦਾ ਪਾਲਣ ਕਰਨਾ ਆ, ਕਿਹੜੀ ਗੱਲ ਦਾ ਪਾਲਣ ਨਹੀਂ ਕਰਨਾ, ਹਨਾ। ਸੋ ਕਹਿੰਦੇ ਇਸੇ ਤਰ੍ਹਾਂ ਕਿਸੇ ਹੋਰ ਨੇ ਵੀ ਇਸ ਤਰ੍ਹਾਂ ਦੀ ਕੋਈ ਉਹਨਾਂ ਨਾਲ ਘਟਨਾ ਸਾਂਝੀ ਕੀਤੀ ਕਿ ਇੱਕ ਡਿਨਰ ਪਾਰਟੀ ਤੇ ਹੋ ਗਏ, ਸਾਰੀਆਂ ਸੀਟਾਂ ਜਿਹੜੀਆਂ ਸੀ ਕਹਿੰਦੇ ਲੋਕਾਂ ਨੇ ਮੱਲੀਆਂ ਹੋਈਆਂ ਸੀਗੀਆਂ, ਤੇ ਇੱਕ ਬੀਨ ਬੈਗ ਜਿਹੜਾ ਸੀ ਖਾਲੀ ਪਿਆ ਸੀਗਾ, ਤੇ ਕਹਿੰਦੇ ਕਿਸੇ ਉਹਨਾਂ ਦੇ ਆਪਣੇ ਹੀ ਜਿਹੜੇ ਦੋਸਤ ਸਨ ਉਹਨਾਂ ਦੇ ਵਿੱਚੋਂ ਆਪਣੇ ਬੱਚੇ ਨੂੰ ਕਿਸੇ ਨੇ ਕਿਹਾ ਵੀ ਉਹ ਜਿਹੜਾ ਬੀਨ ਬੈਗ ਆ ਬੇਟੇ ਮੂਵ ਕਰਕੇ ਇੱਥੇ ਲਿਆ ਦੇ, ਕਿਉਂਕਿ ਬੈਠਣ ਨੂੰ ਹੋਰ ਕੁਛ ਨਹੀਂ ਹੈਗਾ, ਇੱਥੇ ਬੈਠ ਜਾਂਗੇ। ਤੇ ਕਹਿੰਦੇ ਉਹ ਬੱਚਾ ਜਿਹੜਾ ਸੀਗਾ ਉਹਨੇ ਬੱਚੇ ਨੇ ਪਹਿਲਾਂ ਤਾਂ ਨਾ ਕਰ ਦਿੱਤੀ, ਹਨਾ, ਕਿਉਂਕਿ ਬੈਠਣ ਦੇ ਲਈ ਕੋਈ ਜਗ੍ਹਾ ਨਹੀਂ ਸੀਗੀ। ਤੇ ਜਿਹੜਾ ਪੇਰੈਂਟ ਹੈ ਉਹਨੇ ਕੋਸ਼ਿਸ਼ ਕੀਤੀ ਵੀ ਉਹ ਆਪਣੇ ਬੱਚੇ ਨੂੰ ਫੇਰ, ਹਨਾ, ਸਮਝਾ ਸਕੇ, ਪਰ ਕਹਿੰਦੇ ਕਿ ਜਿਹੜਾ ਬੱਚਾ ਸੀਗਾ ਉਹਨੇ ਰਿਅਲਾਈਜ਼ ਹੀ ਨਹੀਂ ਕੀਤਾ ਕਿ ਉਸ ਦੇ ਜਿਹੜੇ ਪੇਰੈਂਟ ਨੂੰ ਇਹ ਲੋੜ ਹੈਗੀ ਆ ਜਾਂ, ਹਨਾ, ਤੇ ਉਹਨੇ ਕਹਿੰਦੇ ਆਪਣੇ ਬੱਚੇ ਦੇ ਨਾਲ ਮਤਲਬ ਇਸ ਤਰ੍ਹਾਂ ਦਾ ਜਿਹੜਾ ਜਾਂ ਬੱਚੇ ਦਾ ਜਿਹੜਾ ਇਹੋ ਜਿਹਾ ਵਿਵਹਾਰ ਆ ਜਿਹੜਾ ਉਹ ਜਦੋਂ ਦੇਖਿਆ ਤਾਂ ਉਹਨੂੰ ਅੰਦਰੋਂ ਅੰਦਰ ਬਹੁਤ ਮਤਲਬ ਦੁੱਖ ਮਹਿਸੂਸ ਹੋਇਆ ਕਿ ਬਾਹਰ ਜਾ ਕੇ ਵੀ ਜਿਹੜੇ ਬੱਚੇ ਆ ਉਹ ਇਸ ਗੱਲ ਦੀ ਜਿਹੜੀ ਕਦਰ ਆ ਉਹ ਨਹੀਂ ਸਮਝਦੇ, ਹਨਾ, ਕਿ ਪੇਰੈਂਟਸ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਬਿਹੇਵ ਕਰਨਾ ਆ। ਤੇ ਇਹ ਸਵਾਲ ਜਿਹੜਾ ਬਾਰ ਬਾਰ ਉਸ ਆਰਟੀਕਲ ਦੇ ਵਿੱਚ ਉਸ ਲੇਡੀ ਨੇ ਖੜਾ ਕੀਤਾ ਆ ਕਿ ਬੱਚਿਆਂ ਨੂੰ ਇਹੋ ਜਿਹੀਆਂ ਜਦੋਂ ਅਸੀਂ ਘਟਨਾਵਾਂ ਜਿਹੜੀਆਂ ਦੇਖਦੇ ਹਾਂ ਔਰ ਉਸ ਤਰ੍ਹਾਂ ਦੀ ਪ੍ਰਤੀਕਿਰਿਆ ਉਹਨਾਂ ਘਟਨਾਵਾਂ ਦੇ ਵਿੱਚ ਦੇਖਦੇ ਹਾਂ ਬੱਚਿਆਂ ਦੇ ਅੰਦਰ, ਤਾਂ ਉਸ ਪ੍ਰਤੀਕਿਰਿਆ ਤੋਂ ਸਾਨੂੰ ਸੁਚੇਤ ਹੋਣ ਦੀ ਬਹੁਤ ਵੱਡੀ ਲੋੜ ਹੈ। ਕਿਉਂਕਿ ਉਹ ਅਖੀਰ ਦੇ ਵਿੱਚ ਲਿਖਦੀ ਆ ਕਿ ਸਾਨੂੰ ਪੇਰੈਂਟਸ ਜਿਹੜੇ ਆ ਬਣੇ ਰਹਿਣਾ ਜ਼ਰੂਰੀ ਆ, ਕਿਉਂਕਿ ਬੱਚਿਆਂ ਨੂੰ ਦੋਸਤ ਬਹੁਤ ਮਿਲ ਜਾਣੇ ਆ, ਕਿਉਂਕਿ ਬਹੁਤ ਸਾਰੇ ਦੋਸਤ ਜਿਹੜੇ ਆ ਸਕੂਲਾਂ ਦੇ ਵਿੱਚ ਮਿਲਣੇ ਆ, ਕਾਲਜਾਂ ਦੇ ਵਿੱਚ ਮਿਲਣੇ ਆ, ਯੂਨੀਵਰਸਿਟੀਆਂ ਦੇ ਵਿੱਚ ਮਿਲਣੇ ਆ, ਆਲੇ ਦੁਆਲੇ ਚ ਮਿਲਣੇ ਆ, ਜਿੱਥੇ ਉਹਨਾਂ ਨੇ ਕੰਮ ਕਰਨਾ ਉੱਥੇ ਮਿਲਣੇ ਆ, ਪਰ ਉਹਨਾਂ ਨੂੰ ਪੇਰੈਂਟਸ ਜਿਹੜੇ ਆ ਉਹ ਸਿਰਫ ਤੁਸੀਂ ਹੀ ਮਿਲਣੇ ਆ। ਸੋ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਪੇਰੈਂਟਸ ਵਜੋਂ ਤੁਸੀਂ ਉਹਨਾਂ ਨੂੰ ਕਿਹੜੀਆਂ ਕਦਰਾਂ ਕੀਮਤਾਂ ਜਿਹੜੀਆਂ ਆ ਉਹ ਦੇਣੀਆਂ ਆ, ਜਾਂ ਫਿਰ ਕਿਹੜੇ ਗੁਣ ਜਿਹੜੇ ਆ ਉਹ ਉਹਨਾਂ ਦੇ ਅੰਦਰ ਪੈਦਾ ਕਰਨੇ ਆ। ਭਾਵੇਂ ਉਹ ਮੇਨ ਗੱਲ ਜਿਹੜੀ ਉਹ ਮੁੱਖ ਗੱਲ ਜਿਹੜੀ ਉਹ ਇਹਦੇ ਤੇ ਕੇਂਦਰਿਤ ਰਹਿੰਦੀ ਆ ਵੀ ਜੇ ਸਖਤੀ ਜਿਹੜੀ ਸਾਡੇ ਪੇਰੈਂਟਸ ਨੇ ਸਾਡੇ ਉੱਤੇ ਕੀਤੀ ਸੀ ਤੇ ਉਹ ਕਹਿੰਦੇ ਵੀ ਮੈਨੂੰ ਨੀ ਲੱਗਦਾ ਵੀ ਕਿਤੇ ਸਾਡੇ ਸਰਵਪੱਖੀ ਵਿਕਾਸ ਦੇ ਉੱਤੇ ਉਹਦਾ ਕੋਈ ਅਸਰ ਹੋ ਗਿਆ ਹਨਾ, ਸਗੋਂ ਉਸ ਸਖਤੀ ਦੇ ਨਾਲ ਅਸੀਂ ਨਿਖਰ ਕੇ ਸਾਹਮਣੇ ਆਏ ਆ। ਤੇ ਜੇ ਅੱਜ ਦੇ ਦੌਰ ਦੇ ਵਿੱਚ ਇਸ ਮਾਡਰਨ ਵਰਲਡ ਸੋ ਕਾਲਡ ਮਾਡਰਨ ਵਰਲਡ ਦੇ ਵਿੱਚ ਜੇ ਅਸੀਂ ਥੋੜੀ ਬਹੁਤੀ ਸਖਤੀ ਕਰਕੇ ਵੀ ਆਪਣੇ ਬੱਚਿਆਂ ਦਾ ਭਵਿੱਖ ਜਿਹੜਾ ਨਿਖਾਰ ਸਕਦੇ ਆ ਤਾਂ ਸਾਨੂੰ ਜ਼ਰੂਰ ਉਹ ਸਖਤੀ ਕਰਨੀ ਲੋੜੀਂਦੀ ਹੈ। ਹਾਂ, ਇੱਕ ਮਾਪੇ ਬਣੇ ਰਹਿਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਦੂਸਰਾ ਜਿਹੜਾ ਆ ਕਿ ਦੋਸਤਾਨਾ ਵਿਵਹਾਰ ਜਿਹੜਾ ਆ ਉਹ ਕਿਸ ਹੱਦ ਤੱਕ ਜਾਇਜ਼ ਹੋਣਾ ਚਾਹੀਦਾ। ਦੋਸਤਾਨਾ ਵਿਵਹਾਰ ਜਿਹੜਾ ਆ ਉਹ ਸਿਰਫ ਇਸ ਹੱਦ ਤੱਕ ਜਾਇਜ਼ ਹੋਣਾ ਚਾਹੀਦਾ ਕਿ ਉਹਨਾਂ ਦੀਆਂ ਛੋਟੀਆਂ ਛੋਟੀਆਂ ਲੋੜਾਂ, ਕਿਉਂਕਿ ਮਾਪੇ ਜਿਹੜੇ ਉਹ ਕਦੇ ਵੀ ਆਪਣੇ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਲੋੜਾਂ ਨੂੰ ਅਣਗੌਲਿਆ ਨਹੀਂ ਕਰਦੇ। ਉਹ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਦਾ ਤਿਆਗ ਕਰਕੇ ਆਪਣੇ ਬੱਚਿਆਂ ਦੀਆਂ ਜਿਹੜੀਆਂ ਇੱਛਾਵਾਂ ਆ ਉਹ ਪੂਰੀਆਂ ਕਰਦੇ ਆ, ਅਸੀਂ ਸਾਰੇ ਜਾਣਦੇ ਆ। ਪਰ ਕਿਤੇ ਨਾ ਕਿਤੇ ਅਸੀਂ ਜਿਹੜੀ ਹਾਰ ਹੈ ਉਹ ਉੱਥੇ ਮੰਨ ਲੈਂਦੇ ਆ ਜਿੱਥੇ ਕਦੇ ਕਦਾਈ ਸਾਡੇ ਉੱਤੇ ਜਿਹੜਾ ਸਮਾਜਿਕ ਪ੍ਰਭਾਵ ਆ ਉਹ ਬਹੁਤ ਜ਼ਿਆਦਾ ਪੈ ਜਾਂਦਾ। ਕਦੇ ਕਦਾਈ ਜਦੋਂ ਅਸੀਂ ਵਾਕਈ ਇਹ ਮੰਨਣਾ ਸ਼ੁਰੂ ਕਰ ਦਿੰਨੇ ਆ ਕਿ ਇਸ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਸ਼ਾਇਦ ਸਾਨੂੰ ਜਿਹੜੀ ਇਹ ਸਖਤੀ ਆ ਜਾਂ ਜਿਹੜੀਆਂ ਸਾਡੀਆਂ ਫੈਮਿਲੀ ਵੈਲਿਊਜ਼ ਆ ਉਹ ਗਲਤ ਆ, ਸੋ ਅਸੀਂ ਉਹਨਾਂ ਨੂੰ ਹੀ ਰੱਦ ਦਿੰਨੇ ਆ। ਜਦੋਂ ਉਹ ਰੱਦ ਦਿੰਨੇ ਆ ਤਾਂ ਫਿਰ ਉਹਦਾ ਨਤੀਜਾ ਇਹੀ ਹੁੰਦਾ ਕਿ ਬੱਚੇ ਜਿਹੜੇ ਉਹ ਫਿਰ ਸਾਨੂੰ ਵੀ ਰੱਦ ਦਿੰਦੇ ਆ। ਸੋ ਇਸੇ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਜਦੋਂ ਪਾਲਣ ਪੋਸ਼ਣ ਕਰਦੇ ਆ ਤਾਂ ਉਸ ਪਾਲਣ ਪੋਸ਼ਣ ਦੇ ਵਿੱਚ ਇਹਨਾਂ ਗੱਲਾਂ ਵੱਲ ਧਿਆਨ ਦਵਾਇਆ ਜਾਵੇ, ਇਹਨਾਂ ਗੱਲਾਂ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇ ਕਿ ਬੱਚਿਆਂ ਦੇ ਨਾਲ ਮਾਪਿਆਂ ਵਜੋਂ ਵਿਚਰਨਾ ਜ਼ਰੂਰੀ ਆ, ਔਰ ਮਾਪਿਆਂ ਵਜੋਂ ਵਿਚਰਦਿਆਂ ਥੋੜੀ ਬਹੁਤੀ ਜਿਹੜੀ ਸਖਤੀ ਆ ਜਾਂ ਥੋੜੀਆਂ ਬਹੁਤੀਆਂ ਸਖਤ ਹਦਾਇਤਾਂ ਆ ਉਹਨਾਂ ਦੇ ਜੀਵਨ ਦੇ ਵਿੱਚ ਸ਼ਾਮਲ ਕਰਨੀਆਂ ਵੀ ਬਹੁਤ ਜ਼ਰੂਰੀ ਆ। ਉਹਨਾਂ ਨੂੰ ਆਪਣੀਆਂ ਫੈਮਿਲੀ ਵੈਲਿਊਜ਼ ਜਿਹੜੀਆਂ ਆ ਉਹ ਦੇਣੀਆਂ ਬਹੁਤ ਹੀ ਜ਼ਰੂਰੀ ਆ। ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣ ਚੁੱਕੇ ਨੇ, ਮੈਂ ਉਹਨਾਂ ਨੂੰ ਵੀ ਇਸ ਵੇਲੇ ਸ਼ਾਮਲ ਕਰਨ ਦੀ ਜਾਣੀ ਆ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਜੁੜੇ ਨੇ ਜੀ ਦੀਪ ਜਗਦੀਪ ਸਿੰਘ ਸ਼ਾਇਦ ਜੁੜੇ ਨੇ, ਸੋ ਜਗਦੀਪ ਜੀ ਬਹੁਤ ਬਹੁਤ ਸਵਾਗਤ ਕਰਦੇ ਆ। ਕਹਿੰਦੇ ਹੈਲੋ ਬੌਬੀ ਜੀ, ਨਾਈਸ ਵੋਇਸ। ਦੀਪ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਦੀ ਜਾਵਾਂ ਕਿ ਬੌਬੀ ਜੀ ਅੱਜ ਕੱਲ ਆਉਂਦੇ ਆ ਵੀਰਵਾਰ ਸ਼ਾਮ ਨੂੰ 6 ਵਜੇ ਤੋਂ 7 ਵਜੇ ਦੌਰਾਨ ਸਾਂਝ ਦੀਆਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਅੱਜ ਕੱਲ ਉਹਨਾਂ ਨੇ ਸ਼ਿਰਕਤ ਕਰਨਾ ਸ਼ੁਰੂ ਕਰ ਦਿੱਤਾ। ਸੋ ਸ਼ੁੱਕਰਵਾਰ ਨਹੀਂ ਆਉਂਦੇ ਅੱਜ ਕੱਲ, ਸ਼ੁੱਕਰਵਾਰ ਗੈਰ ਹਾਜ਼ਰ ਰਹਿੰਦੇ ਆ, ਪਰ ਵੀਰਵਾਰ ਸ਼ਾਮ ਨੂੰ 6 ਵਜੇ ਤੋਂ 7 ਵਜੇ ਤੱਕ ਤੁਸੀਂ ਜ਼ਰੂਰ ਸੁਣਿਆ ਕਰੋ ਉਹਨਾਂ ਨੂੰ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਆ ਯਾਨੀ ਅਮਰਦੀਪ ਕੌਰ, ਹਰ ਮੰਗਲਵਾਰ ਮੈਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੀ ਹਾਂ। ਵੋਇਸ ਤੁਸੀਂ ਪਸੰਦ ਕੀਤੀ, ਨਾਈਸ ਵੋਇਸ ਕਹਿੰਦੇ, ਬਹੁਤ ਬਹੁਤ ਸ਼ੁਕਰੀਆ। ਲਵ ਯੂ ਐਂਡ ਹੋਲ ਹਰਮਨ ਰੇਡੀਓ ਟੀਮ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ, ਬਹੁਤ ਬਹੁਤ ਜੀ ਆਇਆਂ ਨੂੰ ਤੇ ਪ੍ਰੋਗਰਾਮ ਪਸੰਦ ਕਰ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਅੱਗੇ ਜੀ ਸਾਡੇ ਨਾਲ ਹਰਜਿੰਦਰ ਸਿੰਘ ਜੁੜੇ ਹੋਏ ਆ, ਅਮਰਦੀਪ ਕਹਿੰਦੇ ਜੀ ਮੱਝ ਨੇ ਨਾ ਮਿਲਣਾ ਹੋਵੇ ਤਾਂ ਕੱਟਾ ਨਹੀਂ ਪੈਂਦਾ। ਮਾਤਾ ਪਿਤਾ ਜੀ ਬੱਚਿਆਂ ਦੀ ਹਰ ਮੰਗ ਪੂਰੀ ਕਰਨ ਲਈ ਆਪ ਔਖੇ ਦਿਨ ਕੱਟਦੇ ਆ ਤੇ ਸਾਡੇ ਮਾਤਾ ਪਿਤਾ ਜੀ ਦੇ ਝਿੜਕ ਦਿੰਦੇ। ਸਾਡੀ ਮਾਤਾ ਕਹਿੰਦੇ ਸੀ ਵੀ ਮੱਤ ਦਿੱਤੀ ਚੰਗੀ ਤੇ ਟੂਕ ਦਿੱਤਾ ਮੰਦਾ। ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਜੇਕਰ ਉਹ ਕਿਸੇ ਗਲਤ ਰਸਤੇ ਦੇ ਉੱਤੇ ਜਾ ਰਹੇ ਆ, ਜੇਕਰ ਕੋਈ ਇਹੋ ਜਿਹਾ ਵਿਵਹਾਰ ਉਹ ਕਰਦੇ ਆ ਤਾਂ ਉਹਨਾਂ ਨੂੰ ਉੱਥੇ ਹੀ ਰੋਕ ਦੇਣਾ ਬਹੁਤ ਜ਼ਰੂਰੀ ਹੁੰਦਾ, ਨਾ ਕਿ ਆਪਣੇ ਆਪ ਦੇ ਵਿੱਚ ਇਹ ਸ਼ਰਮਿੰਦਗੀ ਜਿਹੜੀ ਆ ਮਹਿਸੂਸ ਕਰਨੀ। ਜਾਂ ਫਿਰ ਜਿਸ ਤਰ੍ਹਾਂ ਦੀ ਇਸ ਘਟਨਾ ਦੇ ਵਿੱਚ ਜ਼ਿਕਰ ਆਉਂਦਾ ਕਿ ਉਹ ਜਿਹੜਾ ਪਿਓ ਸੀਗਾ ਉਹਨੂੰ ਸੌਰੀ ਕਹਿਣਾ ਪਿਆ। ਬਹੁਤ ਵਾਰ ਸਾਨੂੰ ਵੀ ਇਸ ਤਰ੍ਹਾਂ ਕਈ ਵਾਰ ਰਿਅਲਾਈਜ਼ ਹੋਣਾ ਸ਼ੁਰੂ ਹੋ ਜਾਂਦਾ, ਕਈ ਵਾਰ ਅਸੀਂ ਇਹ ਅਹਿਸਾਸ ਜਿਹੜੇ ਆ ਵਾਕਈ ਮੰਨਣੇ ਸ਼ੁਰੂ ਕਰ ਦਿੰਦੇ ਹਾਂ ਕਿ ਕਿਤੇ ਅਸੀਂ ਬੱਚਿਆਂ ਨੂੰ ਵਾਕਈ ਰੋਕ ਟੋਕ ਤਾਂ ਨਹੀਂ ਰਹੇ, ਪਰ ਜਿੱਥੇ ਰੋਕਣਾ ਜਿੱਥੇ ਟੋਕਣਾ ਉੱਥੇ ਰੋਕਣਾ ਟੋਕਣਾ ਬਣਦਾ ਵੀ ਹੈ। ਤੇ ਅੱਗੇ ਸਾਡੇ ਨਾਲ ਨਰਿੰਦਰ ਠੌਰ ਸਾਹਿਬ ਵੀ ਜੁੜੇ ਹੋਏ ਆ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਆਪਣੇ ਵਿਚਾਰ ਦਿੱਤੇ ਆ। ਕਹਿੰਦੇ ਮੈਂ ਤਾਂ ਜੀ ਆਪ ਇਸ ਗੱਲ ਦਾ ਫੈਸਲਾ ਨਹੀਂ ਕਰ ਪਾਇਆ, ਪਰ ਮੈਨੂੰ ਲੱਗਦਾ ਮਾਪਿਆਂ ਨੂੰ ਮਾਪੇ ਹੀ ਬਣਨਾ ਚਾਹੀਦਾ। ਜਿਵੇਂ ਤੁਸੀਂ ਕਿਹਾ ਕਿ ਇਸ ਮੁਲਕ ਚ ਕਿਹਾ ਜਾਂਦਾ ਕਿ ਬੱਚਿਆਂ ਦੇ ਦੋਸਤ ਬਣੋ, ਜੋ ਕਿ ਬਿਲਕੁਲ ਸਹੀ ਹੈ ਕਿ ਬੱਚੇ ਦਾ ਤੁਹਾਡੇ ਨਾਲ ਇੱਕ ਵਿਸ਼ਵਾਸ ਵਾਲਾ ਰਿਸ਼ਤਾ ਹੋਵੇ ਤਾਂ ਕਿ ਬੱਚਾ ਕੋਈ ਵੀ ਗੱਲ ਬੇਝਿਜਕ ਹੋ ਕੇ ਮਾਪਿਆਂ ਨੂੰ ਦੱਸ ਸਕੇ। ਪਰ ਬੱਚੇ ਦੇ ਦੋਸਤ ਉਸਦੇ ਹਮ ਉਮਰ ਹੀ ਹੋਣੇ ਚਾਹੀਦੇ ਨੇ, ਨਹੀਂ ਤਾਂ ਬੱਚੇ ਬਚਪਨ ਨਹੀਂ ਮਾਣ ਸਕਣਗੇ। ਬਿਲਕੁਲ, ਉਹਨਾਂ ਦੇ ਦੋਸਤ ਜਿਹੜੇ ਆ ਉਹ ਤਾਂ ਦੇਖੋ ਉਹਨਾਂ ਦੇ ਹਮ ਉਮਰ ਹੀ ਹੋਣਗੇ, ਪਰ ਜਦੋਂ ਅਸੀਂ ਉਹਨਾਂ ਨਾਲ ਦੋਸਤ ਬਣ ਕੇ ਵਿਚਰਨਾ ਤਾਂ ਸਾਡੀ ਹੱਦ ਕੀ ਹੋਣੀ ਚਾਹੀਦੀ ਆ ਉਸ ਦੋਸਤੀ ਦੇ ਵਿੱਚ, ਕਿਉਂਕਿ ਇੱਕ ਜਿਹੜਾ ਗੈਪ ਆ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੁੰਦਾ। ਅਸੀਂ ਦੋਸਤ ਉਹਨਾਂ ਦੇ ਉਹਨਾਂ ਛੋਟੇ ਛੋਟੇ ਅਹਿਸਾਸਾਂ ਨੂੰ ਜਾਣਨ ਦੇ ਲਈ ਬਣੇ ਰਹਿਣੇ ਚਾਹੀਦੇ ਆ, ਪਰ ਜਦੋਂ ਕਿਤੇ ਜਿਹੜੀ ਆਜ਼ਾਦੀ ਆ ਜਾਂ ਖੁੱਲ ਆ ਉਹ ਬੇਤਰਤੀਬੀ ਹੋ ਜਾਂਦੀ ਹੈ ਤਾਂ ਫੇਰ ਉੱਥੇ ਉਹਦਾ ਜਿਹੜਾ ਨੁਕਸਾਨ ਹੈ ਉਹ ਸਾਨੂੰ ਖੁਦ ਨੂੰ ਵੀ ਝੱਲਣਾ ਪੈਂਦਾ। ਇਸ ਕਰਕੇ ਥੋੜੀ ਬਹੁਤੀ ਜਿਹੜੀ ਸਖਤੀ ਹੈ ਉਹ ਵੀ ਜ਼ਰੂਰੀ ਹੈ। ਜਗਤਾਰ ਗਿੱਲ ਛੁੱਟੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ। ਬੀਤੇ ਕੱਲ ਮੇਰੀ ਮਾਂ ਵਰਗੀ ਵੱਡੀ ਭੈਣ ਹਰਪਾਲ ਕੌਰ ਦੇ ਟਵਿਨ ਪੋਤਿਆਂ ਦਾ ਜਨਮ ਦਿਨ ਸੀ। ਮੇਰੇ ਭਾਣਜੇ ਗੋਲਡੀ ਦਾ ਨੰਬਰ ਹੈ ਜੀ, ਤੇ ਜ਼ਰੂਰ ਗਿੱਲ ਸਾਹਿਬ ਆਪਾਂ ਫਿਰ ਨੰਬਰ ਜਿਹੜਾ ਜੀ ਉਹ ਜ਼ਰੂਰ ਲਗਾ ਲੈਂਦੇ ਹਾਂ। ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਤਾਂ ਸਮਾਪਤ ਹੋ ਚੁੱਕਿਆ, ਖ਼ਬਰਾਂ ਦਾ ਸਿਲਸਿਲਾ ਤੁਹਾਡੇ ਨਾਲ ਸਾਂਝਾ ਨਹੀਂ ਕਰ ਪਾ ਰਹੇ। ਕਾਰਨ ਇਹ ਵੀ ਸੀ ਕਿ ਅੱਜ ਬਿੱਟਾ ਸਾਹਿਬ ਗੈਰ ਹਾਜ਼ਰ ਨੇ ਪ੍ਰੋਗਰਾਮ ਦੇ ਵਿੱਚੋਂ, ਪਰ ਫਿਰ ਵੀ ਕੋਸ਼ਿਸ਼ ਕਰੂੰਗੀ ਜਾਂਦੇ ਜਾਂਦੇ ਕੁਝ ਖ਼ਬਰਾਂ ਜਿਹੜੀਆਂ ਉਹਨਾਂ ਦੀ ਸਾਂਝ ਮੈਂ ਤੁਹਾਡੇ ਨਾਲ ਜ਼ਰੂਰ ਬਣਾਵਾਂ। ਤੇ ਲਓ ਜੀ, ਅੱਜ ਜਿਹੜੀ ਬੁਝਾਰਤ ਪਾਈ ਸੀ ਉਹਦਾ ਤਾਂ ਤੁਸੀਂ ਜਵਾਬ ਦਿੱਤਾ ਨਹੀਂ ਹੈ, ਮੈਨੂੰ ਲੱਗਦਾ ਵੀ ਥੋੜੀ ਔਖੀ ਲੱਗੀ ਹੈ ਤੁਹਾਨੂੰ। ਕੋਈ ਗੱਲ ਨਹੀਂ, ਅਗਲੇ ਹਫ਼ਤੇ ਲਈ ਫੇਰ ਇਹੀ ਬੁਝਾਰਤ ਰੱਖ ਲੈਂਦੇ ਹਾਂ ਆਪਾਂ। ਤੇ ਬਾਕੀ ਜਿਹੜਾ ਵਧਾਈਆਂ ਦਾ ਸਿਲਸਿਲਾ ਉਹਦੇ ਲਈ ਸਾਡੇ ਕੋਲ ਨੰਬਰ ਪਹੁੰਚ ਗਿਆ, ਤੇ ਉਹਦੇ ਲਈ ਧੰਨਵਾਦ ਕਰਦੇ ਹਾਂ ਗਿੱਲ ਸਾਹਿਬ ਦਾ। ਗਿੱਲ ਸਾਹਿਬ ਬਹੁਤ ਜਲਦ ਆਪਾਂ ਇਹ ਜਿਹੜਾ ਫੋਨ ਹੈ ਉਹ ਵੀ ਲਗਾ ਲੈਂਦੇ ਹਾਂ, ਤੇ ਉਹਨਾਂ ਨੂੰ ਵਧਾਈਆਂ ਵੀ ਦੇ ਦਿੰਦੇ ਹਾਂ। ਜਦ ਤੱਕ ਕੁਝ ਦੋਸਤ ਜਿਹੜੇ ਆ ਮੈਸੇਜ ਟਾਈਪ ਵੀ ਕਰ ਰਹੇ ਆ, ਤੁਹਾਡੇ ਮੈਸੇਜ ਸਾਡੇ ਤੱਕ ਜਦ ਤੱਕ ਪਹੁੰਚਣਗੇ ਤਾਂ ਉਸ ਤੋਂ ਪਹਿਲਾਂ ਇੱਕ ਬ੍ਰੇਕ ਦਾ ਵੀ ਸਮਾਂ ਹੈਗਾ, ਇੱਕ ਗੀਤ ਵੀ ਸੁਣਨਾ ਬਣਦਾ। ਇੱਕ ਗੀਤ ਜਦ ਤੱਕ ਤੁਹਾਡੀ ਨਜ਼ਰ ਕਰਦੇ ਆ, ਤੇ ਗੀਤ ਤੋਂ ਬਾਅਦ ਫੇਰ ਆਪਾਂ ਵਧਾਈਆਂ ਜਿਹੜੀਆਂ ਉਹ ਸਾਂਝੀਆਂ ਕਰਦੇ ਆ।
ਹੌਲੀ ਹੌਲੀ ਤੁਰਦੀਆਂ ਮਿਰਕਾਂ ਦੀ ਤੋਰਨੀ, ਝਾਂਜਰਾਂ ਤੇ ਜੁੱਤੀ ਵਾਲਾ ਮੇਲ ਪਾਉਂਦਾ ਸ਼ੋਰਨੀ। ਹੌਲੀ ਹੌਲੀ ਤੁਰਦੀਆਂ ਮਿਰਕਾਂ ਦੀ ਤੋਰਨੀ, ਝਾਂਜਰਾਂ ਤੇ ਜੁੱਤੀ ਵਾਲਾ ਮੇਲ ਪਾਉਂਦਾ ਸ਼ੋਰਨੀ। ਹੱਸਦੀਆਂ ਜੱਚਦੀਆਂ ਲਾਟ ਵਾਂਗੂ ਮੱਚਦੀਆਂ, ਕੰਨਾਂ ਵਿੱਚ ਚੁੰਮਕੇ ਵੀ ਕਰਨ ਕਲੋਨੀ। ਹੁੰਦੀ ਨਾ ਡਿਫਾਈਨ ਨੀ ਬਿਊਟੀ ਤੇਰੀ ਸੋਹਣੀਏ, ਲਿਖ ਲਿਖ ਜੱਸਣ ਵੀ ਹਾਰਿਆ ਪਿਆ। ਉਹ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ ਨੀ, ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ। ਉਹ ਜੱਟ ਜੱਟੀਏ ਤੇਰੇ ਤੋਂ ਦਿਲ ਹਾਰਿਆ ਪਿਆ ਨੀ, ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ। ਹੀਲ ਤੇਰੀ ਫੁੱਟਾਂ ਵਿੱਚ ਨਖਰੇ, ਹੀਰੇ ਨਾਲ ਮੰਗੀ ਉਹਦੇ ਵੀ ਨੇ ਸ਼ੌਂਕ ਅਥਰੇ। ਹੋ ਇੰਚਾਂ ਚ ਹੀਲ ਤੇਰੀ ਫੁੱਟਾਂ ਵਿੱਚ ਨਖਰੇ, ਹੀਰੇ ਨਾਲ ਮੰਗੀ ਉਹਦੇ ਵੀ ਨੇ ਸ਼ੌਂਕ ਅਥਰੇ। ਯਾਰਾਂ ਨਾਲ ਕਾਰਾਂ ਵਿੱਚ ਜ਼ੋਰ, ਸਰਕਾਰਾਂ ਵਿੱਚ ਨਾਮ ਜੀ ਨੇ ਅੰਬਰਾਂ ਤੇ ਚਾਲਿਆ ਪਿਆ। ਉਹ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ ਨੀ, ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ। ਉਹ ਜੱਟ ਜੱਟੀਏ ਤੇਰੇ ਤੋਂ ਦਿਲ ਹਾਰਿਆ ਪਿਆ ਨੀ, ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ।
ਲਓ ਜੀ ਦੋਸਤੋ, ਤਰਸੇਮ ਜਸੜ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੀ ਨਜ਼ਰ ਕੀਤਾ ਸੀ। ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ, ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਵਧਾਈਆਂ ਜਿਹੜੀਆਂ ਉਹ ਆਪਾਂ ਸਾਂਝੀਆਂ ਕਰਨੀਆਂ। ਸੋ ਵਧਾਈਆਂ ਦੇ ਲਈ ਸਾਡੇ ਤੱਕ ਨੰਬਰ ਜਿਹੜਾ ਪਹੁੰਚਿਆ ਉਹ ਜਗਤਾਰ ਭਾਜੀ ਨੇ ਭੇਜਿਆ, ਜਗਤਾਰ ਗਿੱਲ ਹੋਰਾਂ ਨੇ, ਤੇ ਹਰਪਾਲ ਕੌਰ ਹੋਰਾਂ ਨੂੰ ਵਧਾਈਆਂ ਦੇਣੀਆਂ ਕਿਉਂਕਿ ਉਨ੍ਹਾਂ ਦੇ ਪੋਤਿਆਂ ਦਾ ਜਨਮ ਦਿਨ ਜਿਹੜਾ ਜੀ ਉਹ ਲੰਘ ਕੇ ਗਿਆ ਬੀਤੇ ਕੱਲ, ਤੇ ਆਪਾਂ ਅੱਜ ਉਹਨਾਂ ਨੂੰ ਵਧਾਈਆਂ ਦੇ ਦੇਣੀਆਂ। ਸੋ ਉਹਨਾਂ ਨੇ ਆਪਣੇ ਭਾਣਜੇ ਦਾ ਨੰਬਰ ਸਾਨੂੰ ਭੇਜਿਆ, ਤੇ ਕੋਸ਼ਿਸ਼ ਕਰਦੇ ਆ ਇਹ ਨੰਬਰ ਜਿਹੜਾ ਆਪਾਂ ਲਗਾਈਏ, ਤੇ ਲੋ ਫਿਰ ਵਧਦੇ ਆ ਵਧਾਈਆਂ ਦੇ ਸਿਲਸਿਲੇ ਵੱਲ। ਲਓ ਜੀ ਗਿੱਲ ਸਾਹਿਬ, ਆਪਾਂ ਉਹਨਾਂ ਨੂੰ ਨੰਬਰ ਜਿਹੜਾ ਸੀਗਾ ਡਾਇਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਨੰਬਰ ਲੱਗ ਨਹੀਂ ਰਿਹਾ ਉਹਨਾਂ ਦਾ। ਨੰਬਰ ਬਿਲਕੁਲ ਜਿਹੜਾ ਤੁਸੀਂ ਭੇਜਿਆ ਆਪਾਂ ਉਹੀ ਸਾਂਝਾ ਕਰ ਰਹੇ ਹਾਂ, ਪਰ ਨੰਬਰ ਜਿਹੜਾ ਉਹ ਜਾ ਨਹੀਂ ਰਿਹਾ, ਉਹਨਾਂ ਨੂੰ ਕਾਲ ਕੀਤੀ ਨਹੀਂ ਜਾ ਸਕ ਰਹੀ ਇਸ ਵੇਲੇ। ਸੋ ਇਸ ਲਈ ਮੈਂ ਮਾਫੀ ਵੀ ਚਾਹੁੰਦੀ ਹਾਂ, ਤੇ ਆਪਾਂ ਵਧਾਈਆਂ ਉਹਨਾਂ ਨੂੰ ਜ਼ਰੂਰ ਦੇ ਦਿੰਦੇ ਹਾਂ ਪ੍ਰੋਗਰਾਮ ਦੇ ਜ਼ਰੀਏ। ਹਰਪਾਲ ਕੌਰ ਹੋਰਾਂ ਨੂੰ ਉਹਨਾਂ ਦੇ ਪਿਆਰੇ ਪਿਆਰੇ ਜਿਹੜੇ ਪੋਤੇ ਜਿਹੜੇ ਟਵਿਨ ਨੇ ਹਨਾ, ਔਰ ਇਹਨਾਂ ਦੋਨਾਂ ਪੋਤਿਆਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਸਾਡੇ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਬੱਚਿਆਂ ਨੂੰ ਸੋਹਣੀ ਸਿਹਤ ਦੇ ਨਾਲ ਤੇ ਚੰਗੇ ਗੁਣਾਂ ਦੇ ਨਾਲ ਨਿਵਾਜਣ, ਇਹੀ ਦੁਆ ਪਰਮਾਤਮਾ ਦੇ ਅੱਗੇ ਕਰਦੇ ਹਾਂ, ਅਰਦਾਸ ਕਰਦੇ ਹਾਂ। ਸੋ ਗੋਲਡੀ ਹੋਰਾਂ ਨੂੰ ਵੀ ਬਹੁਤ ਬਹੁਤ ਵਧਾਈਆਂ, ਤੁਹਾਡੇ ਭਾਣਜੇ ਦੇ ਬੱਚੇ ਹੋਣਗੇ ਸੋ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ। ਤੇ ਲਓ ਜੀ, ਵਧਾਈਆਂ ਦੇ ਸਿਲਸਿਲੇ ਤੋਂ ਬਾਅਦ ਹੁਣ ਕੁਛ ਦੋਸਤ ਜਿਹੜੇ ਆ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ, ਮੈਂ ਉਹਨਾਂ ਦੇ ਮੈਸੇਜ ਲੈਂਦੀ ਜਾਂਦੀ ਹਾਂ। ਨਰਿੰਦਰ ਸਿੰਘ ਰਠੌਰ ਸਾਡੇ ਨਾਲ ਬਣੇ ਨੇ ਤੇ ਕਹਿੰਦੇ ਧੰਨਵਾਦ ਜੀ, ਪ੍ਰੋਗਰਾਮ ਵਧੀਆ ਸੀ ਪਰ ਸਵਾਲ ਨਹੀਂ ਸਮਝ ਆਇਆ ਕਿਹੜੀ ਸਬਜ਼ੀ ਆ, ਅਗਲੇ ਹਫਤੇ ਲੱਭਾਂਗੇ। ਕੋਈ ਨਹੀਂ, ਲੱਭ ਲਿਓ ਤੁਸੀਂ, ਬਹੁਤ ਟਾਈਮ ਹੈ ਪੂਰੇ ਹਫਤੇ ਦਾ ਤੁਹਾਡੇ ਕੋਲ। ਤੇ ਲਓ ਫਿਰ ਖਬਰਾਂ ਦੀ ਜੇ ਸਾਂਝ ਪਾਵਾਂ ਤਾਂ ਦੋਸਤੋ, ਖਬਰਾਂ ਜਿਹੜੀਆਂ ਉਹ ਅੱਜ ਦੀਆਂ ਕੁਛ ਕੁ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੀਆਂ ਜਾਂਦੀ ਕਿਉਂਕਿ ਅੱਜ ਬਿੱਟਾ ਸਾਹਿਬ ਸਾਡੇ ਨਾਲ ਹਾਜ਼ਰ ਨਹੀਂ ਹੋ ਰਹੇ। ਤੇ ਲੋ ਜੀ, ਪ੍ਰੋਗਰਾਮ ਦੇ ਵਿਚ ਇਧਰ ਕੁਛ ਦੋਸਤ ਸਾਡੇ ਨਾਲ ਮਿਲਣ ਦਾ ਲਗਾਤਾਰ ਫੇਰ ਬਣੇ ਹੋਏ ਆ ਫੇਸਬੁੱਕ ਦੇ ਉੱਤੇ ਵੀ। ਮੈਨੂੰ ਪਤਾ ਨਹੀਂ ਹੁੰਦਾ ਵੀ ਫੇਸਬੁੱਕ ਇਧਰ ਚੱਲਦੀ ਕਿਵੇਂ ਰਹਿ ਜਾਂਦੀ ਹੈ। ਤੇ ਲੋ ਇਧਰ ਖਬਰਾਂ ਦੇ ਸਿਲਸਿਲੇ ਦੇ ਵਿਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਹੁਣ ਅਦਾਲਤ ਦੇ ਕਹਿੰਦੇ ਫੈਸਲਿਆਂ ਦਾ ਸਤਿਕਾਰ ਨਹੀਂ ਕਰਦੀ ਕੇਂਦਰ ਸਰਕਾਰ, ਸੁਪਰੀਮ ਕੋਰਟ ਦਾ ਇਹ ਕਹਿਣਾ। ਤੇ ਟ੍ਰਿਬਿਊਨਲਾਂ ਚ ਲੰਮੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਦੇ ਮਾਮਲੇ ਤੇ ਚੀਫ਼ ਜਸਟਿਸ ਨੇ ਕੇਂਦਰ ਸਰਕਾਰ ਨੂੰ ਹੁਣ ਖਰੀਆਂ ਖਰੀਆਂ ਸੁਣਾਈਆਂ। ਤੇ ਸੋਲਿਸਟਰ ਜਨਰਲ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਈ ਸੁਪਰੀਮ ਕੋਰਟ ਤੇ ਸਰਕਾਰ ਵੱਲੋਂ ਹੁਕਮ ਉਤੇ ਅਮਲ ਨਾ ਕਰਨ ਤੇ ਅਦਾਲਤੀ ਹੱਦ ਤੱਕ ਦੀ ਕਾਰਵਾਈ ਸ਼ੁਰੂ ਕਰਨ ਦੀ ਚੇਤਾਵਨੀ। ਚੀਫ਼ ਜਸਟਿਸ ਐਨ ਵੀ ਰਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ, ਯਾਨੀ ਕਿ ਬੀਤੇ ਕੱਲ ਕੇਂਦਰ ਸਰਕਾਰ ਨੂੰ ਕਿਹਾ ਕਿ ਅਦਾਲਤ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੀ ਪਰ ਅਹਿਮ ਟ੍ਰਿਬਿਊਨਲਾਂ ਵਿਚ ਅਸਾਮੀਆਂ ਭਰਨ ਵਿਚ ਹੋ ਰਹੀ ਦੇਰੀ ਕਾਰਨ ਸੁਪਰੀਮ ਕੋਰਟ ਦਾ ਸਬਰ ਮੁੱਕਦਾ ਜਾ ਰਿਹਾ ਤੇ ਜਸਟਿਸ ਡੀ ਵਾਈ ਚੰਦਰਚੂੜ ਤੇ ਐਲ ਨਰੇਸ਼ਵਰ ਰਾਓ ਦੀ ਸ਼ਮੂਲੀਅਤ ਵਾਲੇ ਬੈਂਚ ਦੀ ਅਗਵਾਈ ਕਰਦਿਆਂ ਰਮੰਨਾ ਨੇ ਕਿਹਾ ਕਿ ਪੂਰੇ ਮੁਲਕ ਵਿਚ ਟ੍ਰਿਬਿਊਨਲ ਖਤਮ ਹੋਣ ਦੇ ਕੰਢੇ ਹੈ ਤੇ ਕਈ ਇਕ ਮੈਂਬਰ ਨਾਲ ਹੀ ਕੰਮ ਕਰ ਰਹੇ ਹੈ ਤੇ ਸਾਲ ਸਾਲ ਦੀ ਤਰੀਕ ਜਿਹੜੀ ਆ ਉਹ ਪਈ ਹੋਈ ਹੈ। ਸੋ ਇਸ ਕਰਕੇ ਸੁਪਰੀਮ ਕੋਰਟ ਨੇ ਇਹ ਸਖ਼ਤੀ ਜਿਹੜੀ ਆ ਦਿਖਾਈ ਆ। ਤੇ ਉਧਰ ਸੁਪਰੀਮ ਕੋਰਟ ਨੇ ਸਿੰਘੋ ਬਾਰਡਰ ਖੋਲਣ ਦੀ ਅਰਜ਼ੀ ਤੇ ਸੁਣਵਾਈ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਦੋਸਤੋ, ਸੋਨੀਪਤ ਦੇ ਪਟੀਸ਼ਨਰਾਂ ਨੂੰ ਹਾਈਕੋਰਟ ਦਾ ਦਰ ਖੜਕਾਉਣ ਦੇ ਲਈ ਉਨ੍ਹਾਂ ਨੇ ਕਿਹਾ, ਕੱਲ ਸੁਪਰੀਮ ਕੋਰਟ ਨੇ ਸੋਨੀਪਤ ਦੇ ਬਸ਼ਿੰਦਿਆਂ ਵੱਲੋਂ ਸਿੰਘੂ ਬਾਰਡਰ ਖੁਲਵਾਉਣ ਦੇ ਲਈ ਜਿਹੜੀ ਅਰਜ਼ੀ ਦਾਖਲ ਕੀਤੀ ਗਈ ਸੀ ਉਸ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਰਜ਼ੀ ਰਾਹੀਂ ਮੰਗ ਕੀਤੀ ਗਈ ਸੀ ਕਿ ਕਿਸਾਨਾਂ ਵੱਲੋਂ ਤਿੰਨੋਂ ਖੇਤੀ ਕਾਨੂੰਨ ਖਿਲਾਫ ਬੰਦ ਕੀਤੇ ਗਏ ਸਿੰਘੂ ਬਾਰਡਰ ਤੇ ਦਿੱਲੀ ਤੇ ਹਰਿਆਣਾ ਨੂੰ ਜੋੜਦੀਆਂ ਸੜਕਾਂ ਜਿਹੜੀਆਂ ਉਹ ਖੋਲੀਆਂ ਜਾਣ ਤੇ ਸੁਪਰੀਮ ਕੋਰਟ ਨੇ ਪਟੀਸ਼ਨਰਾਂ ਨੂੰ ਹਾਈਕੋਰਟ ਦਾ ਦਰ ਖੜਕਾਉਣ ਦੇ ਲਈ ਹੁਣ ਕਹਿ ਦਿੱਤਾ ਤੇ ਮੁਜ਼ੱਫਰਨਗਰ ਦੀ ਮਹਾਂ ਪੰਚਾਇਤ ਇਕ ਇਤਿਹਾਸਕ ਸਫਲਤਾ ਵੀ ਰਹੀ ਆ, ਇਹ ਹੈ ਮੋਰਚੇ ਦਾ ਕਹਿਣਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਵਾਈ ਗਈ ਜਿਹੜੀ ਮੁਜ਼ੱਫਰਨਗਰ ਕਿਸਾਨ ਮਹਾ ਪੰਚਾਇਤ ਜਿਹੜੀ ਸੀ, ਕਿਸਾਨ ਮਜ਼ਦੂਰ ਮਹਾਂ ਪੰਚਾਇਤ, ਇਕ ਇਤਿਹਾਸਕ ਸਫਲਤਾ ਬਣੀ ਹੈ ਜਿਸ ਨੇ ਪੂਰੇ ਦੇਸ਼ ਤੇ ਵਿਸ਼ਵ ਭਰ ਦੇ ਵਿਚ ਚਰਚਾ ਜਿਹੜੀ ਆ ਉਹ ਛੇੜ ਦਿੱਤੀ ਹੈ। ਤੇ ਕਰਨਾਲ ਦੇ ਵਿਚ ਜਿਹੜੇ ਕਿਸਾਨ ਨੇ ਅੱਜ ਸਕੱਤਰੇਤ ਦਾ ਜਿਹੜਾ ਘਰਾਓ ਆ ਉਹ ਕਰਨਗੇ। ਪੂਰੇ ਜ਼ਿਲ੍ਹੇ ਦੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕਰਨਾਲ ਸਣੇ 5 ਜ਼ਿਲ੍ਹਿਆਂ ਦੇ ਵਿਚ ਇੰਟਰਨੈਟ ਤੇ SMS ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ। ਇਹ ਆਪਣੇ ਆਪ ਦੇ ਵਿਚ ਬੜਾ ਹੀ ਘਿਨਾਉਣਾ ਜਿਹਾ ਇਹੋ ਜਿਹਾ ਜਿਹੜਾ ਵਿਵਹਾਰ ਆ ਸਰਕਾਰ ਦਾ ਹੁੰਦਾ। ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਜਿਹੜੇ ਆ ਉਹ ਕੀਤੇ ਆ। ਵੈਸੇ ਤੁਸੀਂ ਕਿਸੇ ਵੀ ਦੇਸ਼ ਦੇ ਵਿਚ ਰਹਿੰਦੇ ਹੋਵੋ, ਹਰ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਕਿਸੇ ਵੀ ਇਹੋ ਜਿਹੇ ਵਿਰੋਧ ਨੂੰ ਝੱਲਣ ਦੇ ਲਈ ਤਿਆਰ ਨਹੀਂ ਹੁੰਦੀਆਂ। ਪਰ ਜਦੋਂ ਅਸੀਂ ਆਸਟ੍ਰੇਲੀਆ ਜਾਂ ਇਹੋ ਜਿਹੇ ਪੱਛਮੀ ਮੁਲਕਾਂ ਦੀ ਗੱਲ ਕਰਦੇ ਹਾਂ, ਇੱਥੇ ਵੀ ਵਿਰੋਧ ਜ਼ਰੂਰ ਹੁੰਦੇ ਆ ਪਰ ਸਰਕਾਰਾਂ ਜਿਹੜੀਆਂ ਬੜੀਆਂ ਚੇਤਨ ਰਹਿੰਦੀਆਂ ਆ ਕਿ ਜਿਹੜਾ ਇਹੋ ਜਿਹਾ ਕੋਈ ਵੀ ਵਿਰੋਧ ਹੈ। ਜਿਵੇਂ ਹੁਣ ਵੈਕਸੀਨੇਸ਼ਨ ਦੇ ਵਿਰੋਧ ਦੇ ਵਿਚ ਮੈਲਬਨ ਦੇ ਵਿਚ ਬਹੁਤ ਸਾਰੀਆਂ ਜਿਹੜੀਆਂ ਰੈਲੀਆਂ ਆਯੋਜਿਤ ਕੀਤੀਆਂ ਗਈਆਂ ਸੀਗੀਆਂ, ਉਥੇ ਵੀ ਸਰਕਾਰ ਨੇ ਪੁਲਿਸ ਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਉਹਨਾਂ ਨੂੰ ਕਾਬੂ ਕਰਨ ਦੇ ਵਿਚ ਕਾਫੀ ਜਿਹੜੀ ਮਹੱਤਵਪੂਰਨ ਭੂਮਿਕਾ ਸੀ ਉਹ ਨਿਭਾਈ ਸੀਗੀ। ਤੇ ਇਧਰ ਸੁਮੇਧ ਸੈਣੀ ਦੀ ਜ਼ਮਾਨਤ ਦੇ ਮਾਮਲੇ ਦੇ ਵਿਚ ਹਾਈਕੋਰਟ ਵੱਲੋਂ ਸੈਣੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ ਸਾਬਕਾ DGP ਦੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਦਾਇਰ ਕੀਤੀ ਹੈ ਪਟੀਸ਼ਨ ਤੇ ਸੁਮੇਧ ਸੈਣੀ ਤੇ ਉੱਚ ਅਦਾਲਤ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਨਾ ਕਰਨ ਦਾ ਦੋਸ਼ ਵੀ ਹੈ। ਬਚਾਅ ਪੱਖ ਨੇ ਇਹ ਦੋਸ਼ ਜਿਹੜੇ ਆ ਉਹ ਨਕਾਰ ਦਿੱਤੇ ਆ। ਪੰਜਾਬ ਹਰਿਆਣਾ ਹਾਈਕੋਰਟ ਨੇ ਸੂਬੇ ਦੇ ਬਹੁਤ ਚਰਚਿਤ ਸਾਬਕਾ DGP ਸੁਮੇਧ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਮਾਮਲੇ ਚ ਨੋਟਿਸ ਜਾਰੀ ਕਰਕੇ 7 ਅਕਤੂਬਰ ਤੱਕ ਆਪਣਾ ਜਵਾਬ ਜਿਹੜਾ ਉਹ ਦਾਖਲ ਕਰਨ ਲਈ ਕਿਹਾ ਤੇ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਪਟੀਸ਼ਨ ਦਾਇਰ ਕਰਕੇ ਸੈਣੀ ਨੂੰ ਦਿੱਤੀ ਜ਼ਮਾਨਤ ਰੱਦ ਕਰਨ ਦੀ ਮੰਗ ਵੀ ਕੀਤੀ ਸੀ ਤੇ ਕੱਲ ਕੇਸ ਦੀ ਸੁਣਵਾਈ ਦੌਰਾਨ ਸਰਕਾਰੀ ਤੇ ਬਚਾਅ ਪੱਖ ਦੇ ਵਕੀਲਾਂ ਦੇ ਵਿਚਕਾਰ ਬਹਿਸ ਵੀ ਹੋਈ ਹੈ। ਤੇ ਇਧਰ ਜੀ ਖੇਤੀ ਨੂੰ ਡਿਜੀਟਲ ਤਕਨੀਕਾਂ ਵਿਗਿਆਨਿਕ ਖੋਜ ਨਾਲ ਜੋੜਨਾ ਜ਼ਰੂਰੀ ਹੈ, ਇਹ ਕਹਿਣਾ ਹੈ ਜੀ ਖੇਤੀਬਾੜੀ ਮੰਤਰੀ ਤੋਮਰ ਹੋਰਾਂ ਦਾ। ਖੇਤੀਬਾੜੀ ਮੰਤਰੀ ਮੁਤਾਬਕ ਕਿਸਾਨ ਡਾਟਾਬੇਸ ਨੂੰ ਵਧਾ ਕੇ 8 ਕਰੋੜ ਕੀਤਾ ਜਾਵੇਗਾ। ਇਕ ਪਾਸੇ ਤਾਂ ਜਿਹੜੇ ਕਿਸਾਨ ਹੈ ਜੀ ਉਹ ਆਪਣੀਆਂ ਮੰਗਾਂ ਦੇ ਲਈ ਉਥੇ ਡਟੇ ਹੋਏ ਆ ਸੜਕਾਂ ਦੇ ਉਤੇ, ਤੇ ਦੂਜੇ ਪਾਸੇ ਇਹੋ ਜਿਹੇ ਸੁਧਾਰਾਂ ਦੀ ਗੱਲ ਜਦੋਂ ਹੁੰਦੀ ਹੈ ਤੇ ਸ਼ੋਭਾ ਨਹੀਂ ਦਿੰਦੀ, ਕਿਉਂਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਦੂਜੇ ਪਾਸੇ ਸੁਧਾਰਾਂ ਦੀ ਡੌਂਡੀ ਪਿੱਟੀ ਜਾਂਦੀ ਹੈ, ਇਹ ਆਪਣੇ ਆਪ ਦੇ ਵਿਚ ਹੀ ਕੋਈ ਵਧੀਆ ਜਿਹੜੀ ਗੱਲ ਹੈ ਉਹ ਨਹੀਂ ਹੈ, ਹਨਾ। ਤੇ ਉਧਰ ਜੀ ਬਿਜਲੀ ਸੰਕਟ ਜਿਹੜਾ ਆ ਉਹ ਬਣਿਆ ਹੋਇਆ ਪੰਜਾਬ ਦੇ ਵਿਚ, ਤੇ ਬਿਜਲੀ ਸੰਕਟ ਦੇ ਨਾਲ ਨਜਿੱਠਣ ਦੇ ਲਈ ਕਿਹਾ ਜਾ ਰਿਹਾ ਕਿ ਸੂਬੇ ਚ ਕੋਲੇ ਦਾ ਭੰਡਾਰ ਜਿਹੜਾ ਆ ਉਹ ਮੁੱਕਣ ਦੇ ਕਿਨਾਰੇ ਆ, ਤੇ ਇਸ ਕਰਕੇ ਇਸ ਸੰਕਟ ਦੇ ਨਾਲ ਨਜਿੱਠਿਆ ਜਾਊਗਾ। ਕਿਸੇ ਵੇਲੇ ਵੀ ਕਹਿੰਦੇ ਤਾਪਘਰਾਂ ਦੇ ਬੰਦ ਹੋਣ ਦਾ ਜਿਹੜਾ ਵੱਜ ਸਕਦਾ ਘੁੱਗੂ। ਤੇ ਉਧਰ ਅਧਿਕਾਰੀਆਂ ਦਾ ਕਹਿਣਾ ਇਹ ਆ ਕਿ ਬਿਜਲੀ ਦੀ ਜਿਹੜੀ ਘਾਟ ਹੈ ਉਹ ਨਹੀਂ ਹੋਣ ਦੇਵਾਂਗੇ। ਇਹ ਸਾਰੀਆਂ ਜਿਹੜੀਆਂ ਇਕ ਦੂਜੇ ਦੀਆਂ ਵਿਰੋਧੀ ਸਥਿਤੀਆਂ ਆ, ਇਹ ਕਿਸ ਤਰ੍ਹਾਂ ਸਰਕਾਰ ਜਿਹੜੀ ਆ ਇਹ ਲੋਕਾਂ ਦੇ ਲਈ ਇਹਨਾਂ ਨੂੰ ਸਹਿਜ ਬਣਾਏਗੀ ਇਹ ਤਾਂ ਸਮਾਂ ਹੀ ਦੱਸੇਗਾ। ਤੇ ਉਧਰ ਬਹੁਤ ਤਰ੍ਹਾਂ ਦੀ ਜਿਹੜੀ ਫੋਟੋ ਕਾਂਗਰਸ ਦੇ ਵਿਚ ਦਿਖਾਈ ਦੇ ਰਹੀ ਹੈ, ਅਸੀਂ ਬਿੱਟਾ ਸਾਹਿਬ ਦੇ ਨਾਲ ਉਥੋਂ ਦੀਆਂ ਜਿਹੜੀਆਂ ਕੁਛ ਮੈਦਾਨੀ ਹਕੀਕਤਾਂ ਆ ਉਹ ਅਸੀਂ ਜ਼ਰੂਰ ਸਾਂਝੀਆਂ ਕਰਦੇ ਹੁੰਦੇ ਹਾਂ, ਪਰ ਅੱਜ ਉਹ ਪ੍ਰੋਗਰਾਮ ਦੇ ਵਿਚ ਨਹੀਂ ਆਏ, ਸੋ ਇਸ ਕਰਕੇ ਅੱਜ ਇਸ ਵਿਸ਼ੇ ਦੇ ਉੱਤੇ ਹੁਣ ਗੱਲ ਅਸੀਂ ਨਹੀਂ ਕਰਾਂਗੇ। ਤੇ ਕੁਛ ਜਿਹੜੀਆਂ ਖ਼ਬਰਾਂ ਉਹ ਆਸਟ੍ਰੇਲੀਆ ਤੋਂ ਲੈਣੀਆਂ ਜ਼ਰੂਰੀ ਆ, ਕਿਉਂਕਿ ਸੂਬੇ ਦੇ ਵਿਚ ਜਿਸ ਸੂਬੇ ਤੋਂ ਮੈਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਯਾਨੀ ਵਿਕਟੋਰੀਆ ਦੇ ਵਿਚ ਕੱਲ 246 ਜਿਹੜੇ ਆ ਕੋਵਿਡ ਦੇ ਕੇਸ ਦਰਜ ਕੀਤੇ ਗਏ ਸੀਗੇ, ਤੇ ਬਹੁਤ ਸਾਰੀਆਂ ਜਿਹੜੀਆਂ ਐਕਸਪੋਜ਼ਰ ਸਾਈਟ ਆ ਯਾਨੀ 1000 ਤੋਂ ਉਪਰ ਐਕਸਪੋਜ਼ਰ ਸਾਈਟ ਜਿਹੜੀਆਂ ਸੂਬੇ ਭਰ ਦੇ ਵਿਚ ਐਲਾਨੀਆਂ ਗਈਆਂ ਆ, ਤੇ ਆਉਣ ਵਾਲੇ ਸਮੇਂ ਦੇ ਵਿਚ ਕਿਹਾ ਇਹ ਜਾ ਰਿਹਾ ਕਿ ਬਹੁਤ ਜਲਦ ਜਿਹੜੀ ਵੈਕਸੀਨੇਸ਼ਨ ਆ ਉਸਦਾ ਜਿਹੜਾ ਟੀਚਾ ਆ ਉਹ ਪੂਰਾ ਕਰ ਲਿਆ ਜਾਊਗਾ। ਤੇ ਇਸ ਟੀਚੇ ਨੂੰ ਪੂਰਾ ਕਰਨ ਉਪਰੰਤ ਜਿਹੜੇ ਵੈਕਸੀਨੇਟਡ ਲੋਕ ਹੋਣਗੇ, ਨਾ ਸਿਰਫ ਵਿਕਟੋਰੀਆ ਦੇ ਵਿਚ ਸਗੋਂ ਪੂਰੇ ਆਸਟ੍ਰੇਲੀਆ ਦੇ ਵਿਚ ਜਿਹੜੇ ਵੈਕਸੀਨੇਟਡ ਲੋਕ ਹੋਣਗੇ ਉਹ ਲਾਕਡਾਊਨ ਤੋਂ ਖੁੱਲ ਜਿਹੜੀ ਹੈ ਉਹ ਲੈ ਸਕਣਗੇ। ਪਰ ਅਜੇ ਵੀ ਜਿਹੜੇ ਸਾਰੇ ਸੂਬਿਆਂ ਦਾ ਇਹੀ ਜ਼ੋਰ ਲੱਗਿਆ ਹੋਇਆ ਕਿ ਵੈਕਸੀਨੇਸ਼ਨ ਜਿਹੜੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਆਪਣੇ ਸੂਬਿਆਂ ਦੇ ਵਿਚ ਕਰਵਾਈ ਜਾਵੇ। ਵਿਕਟੋਰੀਆ ਦੇ ਵਿਚ ਕੱਲ ਇਕ ਰਿਕਾਰਡ ਜਿਹੜਾ ਆ ਉਹ ਵੈਕਸੀਨੇਸ਼ਨ ਦੇ ਮਾਮਲੇ ਦੇ ਵਿਚ ਬਣਿਆ ਆ, ਤੇ ਇਹਦੇ ਨਾਲ ਹੀ ਨਾਲ ਸਰਕਾਰ ਦੀ ਇਹ ਵੀ ਕੋਸ਼ਿਸ਼ ਹੈਗੀ ਆ ਕਿ ਵੱਧ ਤੋਂ ਵੱਧ ਜਿਹੜੇ ਕੋਵਿਡ ਟੈਸਟ ਆ ਉਹ ਵੀ ਹੁੰਦੇ ਰਹਿਣ, ਕਿਉਂਕਿ ਜ਼ੀਰੋ ਦੇ ਅੰਕੜੇ ਤੱਕ ਜਿਹੜੇ ਕੇਸ ਆ ਉਹ ਲਿਆਉਣਾ ਹਰ ਸੂਬੇ ਦੇ ਲਈ ਇਸ ਵੇਲੇ ਚੁਣੌਤੀ ਬਣਿਆ ਹੋਇਆ। ਤੇ ਦੋਸਤੋ ਪ੍ਰੋਗਰਾਮ ਦੇ ਵਿਚ ਹੁਣ ਸਮਾਂ ਜਿਹੜਾ ਬਹੁਤ ਜ਼ਿਆਦਾ ਉਪਰ ਹੋ ਚੁੱਕਿਆ, ਤੇ ਮੈਨੂੰ ਲੱਗਦਾ ਕਿ ਹੁਣ ਖ਼ਬਰਾਂ ਜਿਹੜੀਆਂ ਉਹ ਹੋਰ ਤੁਹਾਡੇ ਨਾਲ ਸਾਂਝੀਆਂ ਨਾ ਕਰਾਂ, ਕਿਉਂਕਿ ਜੇ ਹੁਣ ਆਪਾਂ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ ਤੇ ਖ਼ਬਰਾਂ ਤਾਂ ਜਿਹੜੀਆਂ ਹੋਰ ਬਹੁਤ ਜ਼ਿਆਦਾ ਹੋਣਗੀਆਂ। ਪਰ ਇਹ ਜ਼ਰੂਰ ਤੁਹਾਨੂੰ ਦੱਸ ਦਿੰਦੀ ਹਾਂ ਕਿ ਆਸਟ੍ਰੇਲੀਆ ਦੇ ਵਿਚ ਜਿਹੜਾ ਸਿਫਰ ਤੱਕ ਜਿਹੜਾ ਕੋਰੋਨਾ ਅੰਕੜਾ ਲਿਆਉਣ ਦੇ ਲਈ ਜਦੋਂ ਜਹਿਦ ਜਿਹੜੀ ਸਰਕਾਰ ਵੱਲੋਂ ਜਾਰੀ ਹੈ, ਪਰ ਇਹ ਵੀ ਸਰਕਾਰ ਦਾ ਮੰਨਣਾ ਹੈ ਕਿ ਸਿਫਰ ਹੋਣਾ ਜਿਹੜਾ ਆ ਉਹ ਜ਼ਰੂਰੀ ਨਹੀਂ ਆ, ਕਿਉਂਕਿ ਜਿਹੜਾ ਇਹ ਕੋਵਿਡ ਆ ਇਹ ਹਮੇਸ਼ਾ ਹੀ ਰਹਿਣਾ, ਪਰ ਉਹਦੇ ਨਾਲ ਨਜਿੱਠਣ ਦੇ ਲਈ ਸਾਨੂੰ ਵੈਕਸੀਨੇਟਡ ਹੋਣਾ ਬਹੁਤ ਜ਼ਰੂਰੀ ਹੈ। ਸੋ ਕੋਵਿਡ ਦੇ ਨਾਲ ਰਹਿਣ ਦੀ ਆਦਤ ਜ਼ਰੂਰ ਪਾਈਏ, ਪਰ ਜੇਕਰ ਅਸੀਂ ਅਜੇ ਤੱਕ ਟੀਕੇ ਨਹੀਂ ਲਵਾਏ ਕੋਵਿਡ ਦੇ, ਸਾਨੂੰ ਫਾਈਜ਼ਰ ਜਾਂ ਐਸਟ੍ਰਾਜ਼ੈਨਿਕਾ ਦੇ, ਹਨਾ, ਤੇ ਉਹਦੇ ਲਈ ਸਾਨੂੰ ਜ਼ਰੂਰ ਬੁਕਿੰਗ ਜਿਹੜੀ ਆ ਉਹ ਕਰਾਉਣੀ ਚਾਹੀਦੀ ਆ, ਤੇ ਬਹੁਤ ਜਲਦ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਵੈਕਸੀਨੇਟਡ ਹੋਵੀਏ, ਤਾਂ ਕਿ ਉਹਦੇ ਨਾਲ ਪੈਦਾ ਹੋਣ ਵਾਲੇ ਜਿਹੜੇ ਹਾਲਾਤ ਆ ਉਹਨਾਂ ਦਾ ਅਸੀਂ ਸਾਹਮਣਾ ਕਰ ਪਾਈਏ। ਤੇ ਲਓ ਜੀ ਪ੍ਰੋਗਰਾਮ ਦੇ ਵਿਚ ਹੁਣ ਇੰਨਾ ਹੀ, ਸਾਡੇ ਨਾਲ ਲਖਵੀਰ ਸਿੰਘ ਦੁਆਰਾ ਜੁੜੇ ਨੇ। ਲਖਵੀਰ ਸਿੰਘ ਸਤਿ ਸ੍ਰੀ ਅਕਾਲ ਕਹਿ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਕਹਿੰਦੇ ਮਾਈ ਫਰੈਂਡ ਸ਼ੀਨਮਸ ਬਰਥਡੇ ਤੇ ਸ਼ੀ ਲਿਵ ਇਨ ਸਿਡਨੀ ਹਰ ਨੰਬਰ ਇਜ਼। ਤੁਸੀਂ ਬੜਾ ਲੇਟ ਲਖਵੀਰ ਸਿੰਘ ਜੀ ਨੰਬਰ ਭੇਜਿਆ, ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਲਓ ਫਿਰ ਮੈਂ ਕੋਸ਼ਿਸ਼ ਕਰ ਲੈਂਦੀ ਹਾਂ ਜਾਂਦੀ ਜਾਂਦੀ, ਜੇ ਆਪਾਂ ਉਨ੍ਹਾਂ ਦਾ ਜਿਹੜਾ ਨੰਬਰ ਹੈ ਉਹ ਡਾਇਲ ਕਰਕੇ ਉਨ੍ਹਾਂ ਨੂੰ ਇਸ ਖਾਸ ਮੌਕੇ ਦੇ ਉੱਤੇ ਵਧਾਈਆਂ ਜਿਹੜੀਆਂ ਉਹ ਦੇ ਸਕੀਏ। ਤੇ ਵਧਾਈਆਂ ਦੇਣ ਤੋਂ ਪਹਿਲਾਂ ਫਿਰ ਮੈਨੂੰ ਤੁਹਾਡੀ ਨਜ਼ਰ ਇੱਕ ਗੀਤ ਵੀ ਕਰਨਾ ਪੈਣਾ, ਤੇ ਓਨੀ ਦੇਰ ਦੇ ਵਿਚ ਮੈਂ ਉਨ੍ਹਾਂ ਦਾ ਨੰਬਰ ਜਿਹੜਾ ਆ ਉਹ ਉਨ੍ਹਾਂ ਨੂੰ ਲਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਜ਼ਰੂਰ ਕਰਦੀ ਆਂ। ਇੱਕ ਗੀਤ ਤੁਹਾਡੀ ਨਜ਼ਰ ਤੇ ਜੀ ਡੋਲੀ ਗੁਲੇਰੀਆ ਦੀ ਆਵਾਜ਼ ਵਿਚ ਗੀਤ ਤੁਹਾਡੀ ਨਜ਼ਰ ਕੀਤਾ ਸੀਗਾ ਤੇ ਹੁਣ ਇੱਕ ਵਾਰ ਫੇਰ ਆਪਾਂ ਵਧਦੇ ਆ ਵਧਾਈਆਂ ਦੇ ਸਿਲਸਿਲੇ ਵੱਲ। ਵਧਾਈਆਂ ਦੇ ਲਈ ਸਾਡੇ ਕੋਲ ਦੋ ਨੰਬਰ ਪਹੁੰਚੇ ਹੋਏ ਆ ਇਸ ਵੇਲੇ। ਲਖਵੀਰ ਸਿੰਘ ਹੋਣਾ ਨੇ ਆਪਣੀ ਦੋਸਤ ਸ਼ੀਨਮ ਨੂੰ ਉਨ੍ਹਾਂ ਦੇ ਜਨਮ ਦਿਨ ਦੇ ਉੱਤੇ ਵਧਾਈਆਂ ਭੇਜਣੀਆਂ ਚਾਹੀਆਂ ਤੇ ਆਪਾਂ ਵਧਦੇ ਆ ਫੇਰ ਉਨ੍ਹਾਂ ਨੂੰ ਕਾਲ ਕਰਨ ਵੱਲ। ਲਓ ਜੀ ਸ਼ੀਨਮ ਹੋਰਾਂ ਨੂੰ ਵੀ ਕਾਲ ਜਿਹੜੀ ਆ ਉਹ ਨਹੀਂ ਲੱਗ ਰਹੀ। ਮੈਨੂੰ ਕਾਰਨ ਨਹੀਂ ਪਤਾ ਲੱਗ ਰਿਹਾ ਕੀ ਗੱਲ ਹੈ। ਵੈਸੇ ਮੈਂ ਆਪਣੇ ਵੱਲੋਂ ਕੋਸ਼ਿਸ਼ ਜਿਹੜੀ ਉਹ ਪੂਰੀ ਕਰ ਰਹੀ ਹਾਂ ਦੋਸਤੋ, ਪਰ ਸ਼ੀਨਮ ਹੋਰਾਂ ਨੂੰ ਕਾਲ ਕਿਉਂ ਨਹੀਂ ਲੱਗ ਰਹੀ ਮੈਨੂੰ ਸਮਝ ਨਹੀਂ ਆਇਆ। ਮੈਂ ਇੱਕ ਵਾਰ ਫੇਰ ਟਰਾਈ ਕਰਦੀ ਹਾਂ ਕਿ ਸਮੱਸਿਆ ਕਿੱਥੇ ਆ ਵੈਸੇ, ਕਿਉਂਕਿ ਇਹੋ ਜਿਹੀ ਕੋਈ ਸਮੱਸਿਆ ਹੋਣੀ ਨਹੀਂ ਚਾਹੀਦੀ। ਆਪਾਂ ਹਮੇਸ਼ਾ ਜਿਹੜਾ ਵਧਾਈਆਂ ਦਾ ਸਿਲਸਿਲਾ ਆ ਉਹ ਸਾਂਝਾ ਕਰਦੇ ਹੁੰਦੇ ਹਾਂ ਕਿ ਸਾਰਿਆਂ ਦੇ ਨਾਲ ਜਿਹੜੀ ਪਿਆਰੀ ਜਿਹੀ ਸਾਂਝ ਆ, ਸਾਰਿਆਂ ਦੇ ਨਾਲ ਪਿਆਰੇ ਪਿਆਰੇ ਸੁਨੇਹ ਕੇ ਇਹ ਮੁਹੱਬਤੀ ਪੈਗਾਮ ਜਿਹੜੇ ਆ ਉਹਨਾਂ ਤੱਕ ਪਹੁੰਚਾਏ ਜਾਣ। ਪਰ ਅੱਜ ਕੋਈ ਨਾ ਕੋਈ ਸਮੱਸਿਆ ਹੈ ਜਿਹਦੇ ਕਾਰਨ ਸਾਨੂੰ ਇਹ ਕਾਲ ਲਗਾਉਣ ਦੇ ਵਿੱਚ ਜਿਹੜੀ ਦਿੱਕਤ ਹੈ ਉਹ ਆ ਰਹੀ ਹੈ। ਸੋ ਇਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਕਿਉਂਕਿ ਮੈਨੂੰ ਖੁਦ ਨੂੰ ਵੀ ਨਹੀਂ ਪਤਾ। ਸੋ ਅਸੀਂ ਆਪਣੇ ਟੈਕਨੀਕਲ ਡਾਇਰੈਕਟਰ ਸਰਬਜੀਤ ਸਿੰਘ ਹੋਰਾਂ ਦੇ ਨਾਲ ਜ਼ਰੂਰ ਇਹਦੇ ਬਾਬਤ ਗੱਲ ਕਰਾਂਗੇ ਕਿ ਇਹ ਸਮੱਸਿਆ ਜਿਹੜੀ ਹੈ ਕਿਉਂ ਆਈ ਹੈ ਔਰ ਅਸੀਂ ਅੱਜ ਕਾਲ ਲਗਾਉਣ ਦੇ ਵਿੱਚ ਅਸਫਲ ਰਹੇ ਹਾਂ, ਉਹਦੇ ਲਈ ਮਾਫੀ ਚਾਹੁੰਦੀ ਹਾਂ ਦੋਸਤੋ। ਸੋ ਗਿੱਲ ਸਾਹਿਬ ਤੁਹਾਡੇ ਤੋਂ ਵੀ ਮਾਫੀ ਹੈ ਤੇ ਕਾਲ ਜਿਹੜੀ ਉਹ ਸ਼ੀਨਮ ਨੂੰ ਵੀ ਨਹੀਂ ਲੱਗੀ ਔਰ ਜਿਹੜਾ ਨਵਾਂ ਨੰਬਰ ਤੁਸੀਂ ਮੈਨੂੰ ਭੇਜਿਆ ਸੀਗਾ ਉਹਦੇ ਉੱਤੇ ਵੀ ਮੈਂ ਟਰਾਈ ਜ਼ਰੂਰ ਕਰ ਰਹੀ ਹਾਂ ਪਰ ਕਾਲ ਜਿਹੜੀ ਹੈ ਉਹ ਲੱਗ ਨਹੀਂ ਰਹੀ। ਸ਼ਾਇਦ ਇੱਧਰ ਵਟਸਐਪ ਦੇ ਵਿੱਚ ਹੀ ਕੋਈ ਜਿਹੜੀ ਸਮੱਸਿਆ ਉਹ ਆ ਰਹੀ ਹੈ ਜਿਹਦੇ ਕਾਰਨ ਜਿਹੜੀ ਕਾਲ ਹੈ ਉਹ ਅੱਜ ਨਹੀਂ ਲੱਗ ਰਹੀ। ਸੋ ਮਾਫੀ ਚਾਹਾਂਗੀ ਦੋਸਤੋ। ਹੁਣ ਕਾਲ ਜਿਹੜੀ ਹੈ ਉਹ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤਾਂ ਆਪਾਂ ਨਹੀਂ ਲਾ ਸਕੇ, ਪਰ ਤੁਹਾਡੇ ਵੱਲੋਂ ਜ਼ਰੂਰ ਸਾਨੂੰ ਉਮੀਦ ਹੁੰਦੀ ਹੈ ਕਿ ਤੁਸੀਂ ਵੀ ਜੇਕਰ ਕਾਲ ਕਰਕੇ ਸਾਡੇ ਨਾਲ ਪ੍ਰੋਗਰਾਮ ਸਾਂਝ ਬਣਾਉਣੀ ਚਾਹੁੰਦੇ ਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਜ਼ਰੂਰ ਕਰਿਆ ਕਰੋ 02-8599-2811। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਬਹੁਤ ਸਾਰੇ ਸਿਲਸਿਲੇ ਅਸੀਂ ਤੁਹਾਡੀ ਨਜ਼ਰ ਕੀਤੇ ਆ, ਬਹੁਤ ਸਾਰੀਆਂ ਕਮੀਆਂ ਵੀ ਰਹੀਆਂ ਹੋਣਗੀਆਂ, ਉਹਨਾਂ ਕਮੀਆਂ ਦੇ ਲਈ ਪਹਿਲਾਂ ਤਾਂ ਮਾਫੀ ਹੈ। ਪਰ ਪ੍ਰੋਗਰਾਮ ਦੇ ਵਿੱਚ ਹੋਰ ਕੀ ਖਾਸ ਤੁਸੀਂ ਉਮੀਦ ਕਰਦੇ ਹੋ ਉਹਦੇ ਲਈ ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ, ਬਹੁਤ ਜ਼ਰੂਰੀ ਹੁੰਦੀ ਹੈ। ਸੋ ਉਹ ਫੀਡਬੈਕ ਜਿਹੜੀ ਹੈ ਤੁਸੀਂ ਜ਼ਰੂਰ ਸਾਨੂੰ ਭੇਜਿਆ ਕਰੋ। ਤੇ ਲਓ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਹਫ਼ਤੇ ਫੇਰ ਤੁਹਾਡੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ ਪਾਵਾਂਗੇ ਸਾਂਝ। ਅੱਜ ਦੇ ਲਈ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।